करवा सकते हैं। अभी www.bankalfala.com विजिट करें, आज ही अपना रोशन डिजिटल अकाउंट खुलवाएं। इस डिजिटल अकाउंट में जब चाहे पैसे डालें और जब चाहे पैसे वापस ले जाएं और पाएं अपने मुल्क में सरमायाकारी करने के मौके। ये बैंकिंग का नया अंदाज है और एक नए दौर का आगाज है। बैंक अल्फला, रोशन मुस्तकबिल, डिजिटल पाकिस्तान।
From helmets to sunscreen, we do everything we can to keep our kids safe. So, how can the COVID-19 vaccine help protect them? COVID-19 vaccines can help keep children safe from severe illness and potential long-term effects of the virus. Millions of children in Canada and around the world have already been safely vaccinated. Help protect your child. Book their appointment at canada.ca/covid-vaccine. A message from the Government of Canada.
ट्रक का घूमता पहिया कनाडा की मईशत की तरक्की का जामिन। आपका ट्रक सड़कों पर राज करे और कनाडा की मईशत तरक्की की राह पर गामजन रहे। ट्रक मैनुअल या फिर ऑटोमेटिक, ट्रक की बेहतरीन सर्विस के लिए क्विक ट्रक लियो थ्रू आउट ऑन्टेरियो। नो अपॉइंटमेंट नीडेड, ड्राइव थ्रू फैसिलिटी, वन स्टॉप शॉप। अब तीसरी लोकेशन एग्जिट 579 फ्रॉम हाईवे 401 इन नैपनी। क्विक ट्रक लियो 519-622-0660 quicktruckloop.com।
वॉक इन होम्योपैथ क्लिनिक इन ब्रैम्पटन, नॉर्थ अमेरिका दी सब तो वध एक्सपीरियंस्ड होम्योपैथी चो एक केडी होम्योपैथी। 40 साल तो वध दा तजुर्बा। कुलदीप हितकेआर, पुरुषां महिलावां अते बच्चां दीआं हर तरह दीआं छोटियां तो लैके गंभीर बीमारियां दे इलाज विच माहिर। होम्योपैथ आफ कैनेडा दे कॉलेज नाल रजिस्टर्ड होम्योपैथ। एंजाइटी, डिप्रेशन तो लैके थायराइड, माइग्रेन, मेनोपॉज, वालां दा झड़ना, भार वधना या घटना, अस्थमा, एपिलेप्सी, आर्थराइटिस, हाई ब्लड प्रेशर या फिर एक्ने दी समस्या, हर बीमारी दा इलाज हफ्ते दे 7 दिन खुला। कॉल कुलदीप हितकेआर 647-818-0055।
जंग वो काम ते नहीं आया। बिग ब्रो सर्विस ओंटारियो दी लाइन च लग गया एड्रेस चेंज कराउन दे लई।
ओ जंग वो किथे मूव हो चलिया?
मूव किथे होना, रहना ते इत्थे ही आ। बस कार इंश्योरेंस दे चक्करा च एड्रेस चेंज कराउन लग्गिया।
ओ जंग ब्रो अपना एड्रेस चेंज कराउन दी लोड़ नहीं, अपना इंश्योरेंस ब्रोकर चेंज करन दी लोड़ है।
ते भाई कोई वधिया जिहा एडवाइजरी दस दे।
कार इंश्योरेंस ते वधिया प्राइस लई पवन सिद्धू नूं कॉल कर 647-620-9804। तैनूं कार इंश्योरेंस ते वधिया प्राइस दिवाउणगे।
इस तों इलावा होर किहड़ी किहड़ी इंश्योरेंस करदे ने?
आटो, होम, बिजनेस तों इलावा लाइफ, विजिटर ते सुपरविजर। इंश्योरेंस लई भी तुसीं इन्हां दे नाल संपर्क करो। इको छत थले सारियां सेवावां 647-620-9804।
अज ही कॉल करदा। ਘਰਾਂ ਦੇ ਲਗਾਤਾਰ ਵਧਦੇ ਹੋਏ ਪ੍ਰਾਈਸ ਤੋਂ ਤੁਸੀਂ ਪਰੇਸ਼ਾਨ ਹੋ? ਤੁਸੀਂ ਕਿਸੇ ਅਫੋਰਡੇਬਲ ਘਰ ਦੀ ਭਾਲ ਦੇ ਵਿੱਚ ਹੋ ਤਾਂ ਵਿੰਡਸਰ ਏਰੀਆ ਦੇ ਵਿੱਚ ਘਰਾਂ ਦੇ ਪ੍ਰਾਈਸ ਬਹੁਤ ਹੀ ਵਧੀਆ ਨੇ। ਵਿੰਡਸਰ ਏਰੀਆ ਐਕਸਪਰਟ ਜਸਵਿੰਦਰ ਸੇਖੋ ਜੀ ਨੂੰ ਤੁਸੀਂ ਕਾਲ ਕਰ ਸਕਦੇ ਹੋ 519-981-1579। ਦਹਾਕਿਆਂ ਤੋਂ ਵਿੰਡਸਰ ਏਰੀਆ ਦੇ ਵਿੱਚ ਰਹਿ ਰਹੇ ਨੇ, ਲੋਕਲ ਮਾਰਕੀਟ ਤੋਂ ਪੂਰੀ ਤਰ੍ਹਾਂ ਜਾਣੂ ਨੇ। ਵੈਰੀ ਲੋ ਕਮਿਸ਼ਨ ਰੇਟ, ਭਰੋਸੇਮੰਦ ਤੇ ਇਮਾਨਦਾਰ ਰਿਐਲਟਰ ਜਸਵਿੰਦਰ ਸੇਖੋ ਜੀ 519-981-1579 ਤੇ ਤੁਸੀਂ ਕਾਲ ਕਰ ਸਕਦੇ ਹੋ।
चाहते हो किसी को भी कनाडा बुलाना,
पर मम्मी पापा मेरे पास जल्दी जल्दी आना।
स्टूडेंट, बिजनेस वीजा या कोई आना चाहे विजिटर,
ब्रदर को बुलाना है या आना चाहे सिस्टर।
CWC इमिग्रेशन, CWC इमिग्रेशन
9056704444।
670-44-44 CWC इमिग्रेशन आपको आपके अपनों से मिलाए।
Hello, my name is Hardeep Garewal, broker of record for Landmark Real Estate Center. ਤੇ ਅਸੀਂ ਤੁਹਾਡੇ ਵਾਸਤੇ ਲੈ ਕੇ ਆਏ ਇੱਕ ਬਹੁਤ ਹੀ ਐਕਸਾਈਟਿੰਗ ਨਵਾਂ ਪ੍ਰੋਜੈਕਟ ਐਡਮਿੰਟਨ ਅਲਬਰਟਾ ਦੇ ਵਿੱਚ। ਸਾਡਾ ਨੰਬਰ ਹੈਗਾ 416-970-5005। ਐਡਮਿੰਟਨ ਦੇ ਮਸ਼ਹੂਰ ਸ਼ੇਅਰਵੁੱਡ ਪਾਰਕ ਏਰੀਆ ਦੇ ਵਿੱਚ ਨਵੇਂ ਟਾਊਨ ਹਾਊਸ ਰਿਲੀਜ਼ ਹੋਏ ਨੇ। 4.5 ਲੱਖ ਤੋਂ ਸ਼ੁਰੂ ਹੁੰਦੇ ਨੇ। 1570 square foot ਦੇ ਟਾਊਨ ਹਾਊਸ, 3 bedroom, 2.5 ਵਾਸ਼ਰੂਮ, ਫ੍ਰੀ ਅਪਲਾਇੰਸਿਸ ਐਂਡ ਬਿਲਡਰ ਵੱਲੋਂ ਅਪਗ੍ਰੇਡ ਦਿੱਤੇ ਜਾ ਰਹੇ ਨੇ। ਸਿਰਫ ਤੋਂ ਸਿਰਫ ਕੁਛ ਹੀ ਮਿੰਟ ਦੂਰ ਕਿੰਗਜ਼ ਯੂਨੀਵਰਸਿਟੀ ਅਤੇ ਵਾਕਿੰਗ ਡਿਸਟੈਂਸ ਟੂ ਟ੍ਰਾਂਜ਼ਿਟ ਹੱਬ, ਰੈਸਟੋਰੈਂਟਸ, ਗਰੋਸਰੀ ਸਟੋਰ, ਸ਼ਾਪਿੰਗ ਸੈਂਟਰ, ਪਾਰਕਸ ਅਤੇ ਹੋਰ ਬਹੁਤ ਸਾਰਾ ਕੁਝ। 4.5 ਲੱਖ ਤੋਂ ਇਹ ਘਰ ਸ਼ੁਰੂ ਹੁੰਦੇ ਨੇ। 1570 square foot ਦੇ ਟਾਊਨ ਹਾਊਸ 2023 ਦੇ ਵਿੱਚ ਕਲੋਜ਼ ਹੋ ਕੇ ਤਿਆਰ ਹੋਣਗੇ। ਫ੍ਰੀ ਅਪਲਾਇੰਸਿਸ ਅਤੇ 2 ਸਾਲ ਦੀ ਫ੍ਰੀ ਲੀਸਿੰਗ ਸਰਵਿਸ ਤੁਹਾਨੂੰ ਦਿੱਤੀ ਜਾਂਦੀ ਆ, ਜਿੱਥੇ ਕਿ ਕਲੋਜ਼ਿੰਗ ਤੋਂ ਬਾਅਦ 24 ਦੇ 24 ਰੈਂਟ ਚੈੱਕ ਤੁਹਾਨੂੰ ਦਿੱਤੇ ਜਾਣਗੇ। ਫ੍ਰੀ ਅਸਾਈਨਮੈਂਟ ਅਸੀਂ ਦੇ ਰਹੇ ਹਾਂ ਤੇ ਇਸ ਤੋਂ ਇਲਾਵਾ ਬਹੁਤ ਹੀ ਈਜ਼ੀ ਡਿਪੋਜ਼ਿਟ ਸਟਰਕਚਰ। ਤੁਸੀਂ ਸਿਰਫ 10% ਡਾਊਨ ਦੇਣਾ ਆ 2 ਕਿਸ਼ਤਾਂ ਦੇ ਵਿੱਚ। ਇਹਦੇ ਬਾਰੇ ਹੋਰ ਜਾਣਕਾਰੀ ਚਾਹੀਦੀ ਆ ਸਾਨੂੰ ਕਾਲ ਕਰੋ 416-970-5005 ਜਾਂ ਫਿਰ ਤੁਸੀਂ ਆ ਸਕਦੇ ਹੋ ਸਾਡੇ ਓਪਨ ਹਾਊਸ ਦੇ ਉੱਤੇ 12 ਵਜੇ ਤੋਂ ਲੈ ਕੇ 4 ਵਜੇ ਤੱਕ। ਕੁਈਨ ਐਂਡ ਗੋਰਵੇ ਦਾ ਏਰੀਆ ਇਨ ਬ੍ਰੈਂਪਟਨ। 416-970-5005 ਤੁਸੀਂ ਆਪਣੀ ਈਮੇਲ ਸਾਨੂੰ ਟੈਕਸਟ ਮੈਸੇਜ ਕਰ ਸਕਦੇ ਹੋ ਤੇ ਸਾਰੇ ਪ੍ਰੋਜੈਕਟ ਦੀ ਡਿਟੇਲ ਤੁਹਾਨੂੰ ਰਾਈਟ ਅਵੇ ਭੇਜੇ ਜਾਣਗੇ 416-970-5005
ਬੜਾ ਢਲਾਇਆ ਮੂੰਹ ਸੁੱਤੀ ਬੈਠਾ ਕੀ ਗੱਲ ਆ ਕੀ ਜੱਛਾ ਯਾਰ ਇੰਨੇ ਪੈਸੇ ਕੋਈ ਨੀ ਪਤਾ ਨੀ ਯਾਰ ਕਿੱਦਾਂ ਜਾਦੇ ਬਚਦਾ ਨੀ ਕੁਝ
ਤੇ ਫਿਰ ਕੋਈ ਫਾਈਨੈਂਸ਼ੀਅਲ ਪਲੈਨਿੰਗ ਕਰਵਾ ਲਾ ਟੈਕਸ ਸੇਵ ਕਰ ਲਾ RRSP TFSA ਚ ਸੇਵ ਕਰ ਲਾ ਬੱਚਿਆਂ ਦੀ ਸੇਵਿੰਗ ਦੇ ਲਈ RESP ਕਰਵਾ ਲਾ
ਤੇ ਜੂ ਬੜਾ ਪਤਾ ਓਏ
ਮੈਨੂੰ ਵੀ ਸਾਰੀ ਜਾਣਕਾਰੀ ਕੰਗ ਟੈਕਸ ਐਂਡ ਫਾਈਨੈਂਸ਼ੀਅਲ ਸਰਵਿਸ ਵਾਲਿਆ ਸੁਖਵਿੰਦਰ ਕੰਗ ਹੋਣਾ ਤੋਂ ਮਿਲੀ ਆ
ਤੇ ਇੰਸ਼ੋਰੈਂਸ ਵੀ ਕਰ ਦਿੰਦੇ ਆ
ਲਾਈਫ ਇੰਸ਼ੋਰੈਂਸ ਕ੍ਰਿਟੀਕਲ ਡਿਸੇਬਿਲਟੀ ਸੁਪਰ ਵੀਜ਼ਾ ਇੰਸ਼ੋਰੈਂਸ ਕਰਾਉਣੀ ਆ ਵਿਜ਼ਟਰ ਵੀਜ਼ਾ ਇੰਸ਼ੋਰੈਂਸ ਕਰਾਉਣੀ ਸਾਰਾ ਕੁਝ ਕਰ ਦਿੰਦੇ ਆ ਟੈਕਸ ਫਾਈਲ ਵੀ ਕਰਦੇ ਆ
ਤੇ ਨੰਬਰ ਤੇ ਦੇ ਉਹਨਾਂ ਦਾ
ਕੰਗ ਟੈਕਸ ਐਂਡ ਫਾਈਨੈਂਸ਼ੀਅਲ ਸਰਵਿਸ ਤੋਂ ਸੁਖਵਿੰਦਰ ਕੰਗ ਜੀ 416-271-4877 ਤੇ ਸੰਪਰਕ ਕਰੋ ਮਿਊਚੁਅਲ ਫੰਡ ਸੋਲਡ ਥਰੂ ਕਾਰਟ ਵੈਲਥ ਮੈਨੇਜਮੈਂਟ ਇੰਕ ਜ਼ਿਆਦਾ ਜਾਣਕਾਰੀ ਦੇ ਲਈ 416-271-4877
HK ਟਾਇਰ ਸੈਂਟਰ ਤੁਸੀਂ ਇੱਥੋਂ ਕਿਸੇ ਵੀ ਕਿਸਮ ਦੀਆਂ ਗੱਡੀਆਂ ਅਤੇ ਟਰੱਕਾਂ ਦੇ ਟਾਇਰ ਖਰੀਦ ਸਕਦੇ ਹੋ ਨਵੇਂ ਅਤੇ ਪੁਰਾਣੇ ਟਰੱਕ ਅਤੇ ਕਾਰਾਂ ਦੇ ਟਾਇਰਸ ਵੱਖ ਵੱਖ ਕੰਪਨੀਆਂ ਦੇ ਟਾਇਰ ਜਿਵੇਂ ਕਿ ਕੌਂਟੀਨੈਂਟਲ ਬ੍ਰਿਜਸਟੋਨ ਹੈਂਕੌਕ ਮਿਸ਼ਲਿਨ ਡਨਲੋਪ ਯੋਕੋਹਾਮਾ ਅਤੇ ਚਾਈਨੀਜ਼ ਕੰਪਨੀਆਂ ਦੇ ਟਾਇਰ ਉਹ ਵੀ ਬਹੁਤ ਹੀ ਵਧੀਆ ਅਤੇ ਵਾਜਬ ਕੀਮਤਾਂ ਤੇ ਮਿਸਿਸ ਸਾਗਰ ਲੋਕੇਸ਼ਨ ਤੇ ਕਾਲ ਕਰੋ 647-296-4400 ਜਾਂ ਫਿਰ ਲੰਡਨ 647-401-8230 ਜਾਂ ਫਿਰ ਅੱਜ ਇਹਨਾਂ ਦੇ ਲੋਕੇਸ਼ਨ ਤੇ ਪਹੁੰਚੋ 6191 ਅਟਲਾਂਟਿਕ ਡਰਾਈਵ ਮਿਸਿਸ ਸਾਗਰ
ਸਟਾਰਟੈਕ ਲੌਜਿਸਟਿਕ ਕੰਪਨੀ ਵੱਲੋਂ GTA ਦੇ ਏਰੀਆ ਦੇ ਵਿੱਚ ਲੋਕਲ ਕੰਮ ਕਰਨ ਦੇ ਲਈ ਏਜੰਟ ਡਰਾਈਵਰ ਅਤੇ ਓਨਰ ਆਪਰੇਟਰ ਹਾਇਰ ਕੀਤੇ ਜਾ ਰਹੇ ਨੇ 416-400-7706 ਇੱਕ ਸਾਲ ਦਾ ਤਜੁਰਬਾ ਹੋਣਾ ਜ਼ਰੂਰੀ ਹੈ ਵਧੀਆ ਪੇ ਰੇਟ ਅਤੇ ਵੀਕਲੀ ਚੈੱਕ ਜ਼ਿਆਦਾ ਜਾਣਕਾਰੀ ਦੇ ਲਈ ਕਾਲ ਕਰੋ 416-418-0706
जी हाँ मोटर कार का तो मालूम नहीं लेकिन आपको आपके बंगले तक पहुँचाएंगे जी यानी मॉर्गेजेस के मयंक भटनागर जी हर तरह की मॉर्गेजेस में करते हैं स्पेशलाइज वो रेजिडेंशियल हो कमर्शियल हो प्राइवेट हो फर्स्ट या सेकंड मॉर्गेजेस और या फिर आप हैं फर्स्ट टाइम होम बायर मयंक भटनागर जी 647-702-2023 647-702-2023
लाइसेंस नंबर 10394
ਬਸ ਇੰਨੀ ਜੀ ਗੱਲ ਫਿਰ ਕੀ ਹੋਇਆ ਜੇ ਗੱਡੀਆਂ ਚ ਗੱਡੀਆਂ ਵੱਜੀਆਂ ਤਾਂ ਰੈਕਸਟਰ ਬੋਡੀ ਸ਼ਾਪ ਹੈ ਤਾਂ ਹੈਗਾ ਫਿਰ ਹਰ ਤਰ੍ਹਾਂ ਦੇ ਬੋਡੀ ਵਰਕ ਲਈ ਤੇ ਨਾਲੇ ਤਾਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਨਾਲ ਡਾਇਰੈਕਟ ਡੀਲ ਕਰਦੇ ਹਨ ਘਬਰਾਉਣਾ ਤਾਂ ਬਿਲਕੁਲ ਹੀ ਨਹੀਂ ਕੰਮ ਹੋਵੇ ਬੋਡੀ ਵਰਕ ਦਾ ਜਾਂ ਲੈਣੀ ਹੋਵੇ ਰੈਂਟਲ ਕਾਰ ਜਾਂ ਫਿਰ ਖਰੀਦਣੀ ਜਾਂ ਵੇਚਣੀ ਹੈ ਯੂਜ਼ਡ ਕਾਰ ਤਾਂ ਕਾਲ ਕਰੋ ਮਨਮਿੰਦਰ ਚੀਮਾ ਜਾਂ ਰਿਕ ਚੀਮਾ ਨੂੰ 416-745-9696 ਤੇ ਜਾਂ ਫਿਰ ਤੁਸੀਂ ਜਾ ਸਕਦੇ ਹੋ 30 ਰਸੀਨ ਰੋਡ ਇਟੋਬਿਕੋ ਜੋ ਕਿ ਰੈਕਸਟਰ ਦੇ ਵਿੱਚ ਮੌਜੂਦ ਹੈ ਹੋਰ ਤਾਂ ਹੋਰ ਇਹ ਤਾਂ ਟੋ ਦੀਆਂ ਸੇਵਾਵਾਂ ਵੀ ਦਿੰਦੇ ਨੇ ਰੈਕਸਟਰ ਬੋਡੀ ਸ਼ਾਪ ਭੁੱਲਣਾ ਤਾਂ ਬਿਲਕੁਲ ਹੀ ਨਹੀਂ 416-745-9696 ਮਨਮਿੰਦਰ ਚੀਮਾ ਜਾਂ ਰਿਕ ਚੀਮਾ ਨੂੰ ਤੁਸੀਂ ਕਾਲ ਕਰ ਸਕਦੇ ਹੋ 30 ਰਸੀਨ ਰੋਡ 416-745-9696
ਤੁਸੀਂ ਫਾਈਨੈਂਸ ਜਿਹੜੇ ਪ੍ਰੋਗਰਾਮ ਖਬਰਸਾਰ ਦੇ ਨਾਲ ਸੁਬਹ 8 ਤੋਂ ਲੈ ਕੇ 10 ਵਜੇ ਤੱਕ 9 ਵੱਜ ਚੁੱਕੇ ਨੇ 9 ਵੱਜ ਕੇ 8 ਮਿੰਟ ਹੋ ਚੁੱਕੇ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਆਪਣੀ ਪ੍ਰੈਸ ਕਾਨਫਰੰਸ ਆਰੰਭ ਕਰ ਦਿੱਤੀ ਗਈ ਹੈ ਔਰ ਇਹ ਜਿਹੜੀ ਡੀਲ ਹੈ ਉਹ ਸਿਰੇ ਚੜ ਚੁੱਕੀ ਹੈ NDP ਤੇ ਲਿਬਰਲ ਰਲ ਕੇ 2025 ਤੱਕ ਜਿਹੜਾ ਆਪਣੀ ਸਰਕਾਰ ਇੱਥੇ ਹੁਣ ਚਲਾਉਣਗੇ ਤਾਂ ਕੋਈ ਲਿਬਰਲ ਨੂੰ ਖਤਰਾ ਨਹੀਂ ਹੋਵੇਗਾ ਕਿ NDP ਜਦੋਂ ਵੀ ਕਿਤੇ ਨੋ ਕੌਨਫੀਡੈਂਸ ਵੋਟ ਆਉਂਦੀ ਹੈ ਤਾਂ NDP ਬਾਕੀ ਪਾਰਟੀਆਂ ਦੇ ਨਾਲ ਰਲ ਕੇ ਉਹਨਾਂ ਦੀ ਸਰਕਾਰ ਆ ਜਿਹੜੀ ਉਹ ਸਿੱਟੇਗੀ ਸੋ 2025 ਤੱਕ ਜਸਟਿਨ ਟਰੂਡੋ ਨੇ ਆਪਣੀ ਕੁਰਸੀ ਹੈ ਜਿਹੜੀ ਉਹ ਪੱਕੀ ਕਰ ਲਈ ਹੈ ਅਤੇ ਜਗਮੀਤ ਸਿੰਘ ਇਸ ਦੇ ਵਿੱਚ ਉਹਨਾਂ ਦਾ ਸਾਥ ਦੇਣਗੇ ਅਤੇ ਜਿਉਂ ਜਿਉਂ ਹੋਰ ਇਸ 'ਤੇ ਖਬਰ ਡਿਵੈਲਪ ਹੁੰਦੀ ਹੈ ਸਾਡੇ ਨਿਊਜ਼ ਰੂਮ ਦੇ ਵਿੱਚ ਵੀ CP24 ਅਤੇ CBC ਲੱਗਿਆ ਹੋਇਆ ਸੋ ਜਿਉਂ ਜਿਉਂ ਸਾਨੂੰ ਇਸ ਤੋਂ ਹੋਰ ਅਪਡੇਟ ਹੁੰਦੀ ਹੈ ਉਸ ਤਰ੍ਹਾਂ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਜਾਵਾਂਗੇ ਸਾਡੇ ਨਿਊਜ਼ ਰੂਮ ਦੇ ਵਿੱਚੋਂ ਜੋ ਖਬਰ ਪਹੁੰਚੇਗੀ ਅਸੀਂ ਤੁਹਾਡੇ ਤੱਕ ਪਹੁੰਚਦੀ ਕਰ ਦਾਂਗੇ ਅਤੇ ਜੇ ਅਸੀਂ ਇੰਝ ਵੀ ਕਰ ਸਕਦੇ ਹਾਂ ਹੁਣ ਜਸਟਿਨ ਟਰੂਡੋ ਸਾਹਿਬ ਹੋਣੇ ਦੀ ਚੱਲ ਰਹੀ ਪ੍ਰੈਸ ਕਾਨਫਰੰਸ ਨੂੰ TV ਤੋਂ ਫੀਡ ਲੈ ਕੇ ਚਲਾ ਦਈਏ ਅਤੇ ਕਹਿ ਦਈਏ ਕਿ ਸਾਡਾ ਸਿੱਧਾ ਪ੍ਰਸਾਰਣ ਅਸੀਂ ਕਰ ਰਹੇ ਹਾਂ ਪਰ ਐਸਾ ਨਹੀਂ ਕਰਾਂਗੇ ਅਸੀਂ ਕਿਉਂਕਿ CP24 ਨਿਊਜ਼ ਰੂਮ ਦੇ ਵਿੱਚ ਲੱਗਿਆ ਸਾਡੇ 'ਚ ਔਰ ਸਾਡਾ ਨਿਊਜ਼ ਰੂਮ ਇਸ ਸਮੇਂ ਦੁਨੀਆ ਭਰ ਦੀਆਂ ਖਬਰਾਂ ਦੇਖ ਰਿਹਾ ਅਤੇ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਜਿਹੜੇ ਪ੍ਰੋਗਰਾਮ ਖਬਰਸਾਰ ਦੇ ਨਾਲ ਸੁਬਹਾ 8 ਵਜੇ ਤੋਂ ਲੈ ਕੇ 10 ਵਜੇ ਤੱਕ ਅਸੀਂ ਪ੍ਰੋਗਰਾਮ ਪੇਸ਼ ਕਰਦੇ ਹਾਂ ਉਨੀ ਦੇਰ ਤੱਕ ਆਪਾਂ ਰਵੀ ਜੀ ਪਾਸ ਚੱਲਦੇ ਹਾਂ ਬੌਬੀ ਸਿੱਧੂ ਹੁਣੇ ਵੀ ਬਿਜ਼ੀ ਨੇ ਕਹਿੰਦੇ 9:15 ਉਹਨਾਂ ਦੀ ਕੋਈ ਅਪੁਆਇੰਟਮੈਂਟ ਹੈ ਅਤੇ ਉਸ ਤੋਂ ਬਾਅਦ 9:30 ਤੋਂ ਬਾਅਦ ਜੋ ਜਗਮੀਤ ਸਿੰਘ ਦੀ ਜਿਹੜੀ ਸਕੈਡਿਊਲਡ ਮੀਟਿੰਗ ਹੈ ਲੈਟ ਸੀ ਉਹਨਾਂ ਨੇ ਜਿਹੜੀ ਈਮੇਲ ਭੇਜੀ ਹੈ ਕਿ ਉਹਨਾਂ ਦੀ ਜਿਹੜੀ ਸਕੈਡਿਊਲਡ ਪ੍ਰੈਸ ਕਾਨਫਰੰਸ ਹੈ ਜਗਮੀਤ ਸਿੰਘ ਦੀ ਐਟਨਰੀ ਅੱਜ ਦੀ ਹੈ ਕਿ 10:30 ਵਜੇ ਉਹਨਾਂ ਨੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਨਾ। ਉਦੋਂ ਬਾਅਦ ਫਿਰ ਸਾਰੇ ਪੱਤੇ ਆ ਜਿਹੜੇ ਉਹ ਖੁੱਲਣਗੇ ਕਿ ਦੋਹਾਂ ਪਾਰਟੀਆਂ ਦੇ ਵਿਚ ਕੀ ਸਮਝੌਤਾ ਇਸ ਸਮੇਂ ਹੋਇਆ। ਲਾਉਣੀ ਦੇਰ ਤੱਕ ਆਪਾਂ ਪੰਜਾਬ ਦੀਆਂ ਗੱਲਾਂ ਕਰਦੇ ਹਾਂ। ਰਵੀ ਜੀ ਮੇਰੇ ਨਾਲ ਜੁੜੇ ਹੋਏ ਨੇ। ਰਵੀ ਜੀ ਸਵਾਗਤ ਹੈ ਪ੍ਰੋਗਰਾਮ ਦੇ ਵਿਚ।
ਬਹੁਤ ਸ਼ੁਕਰੀਆ ਗਰੇਵਾਲ ਸਾਹਿਬ ਸੁਣਨ ਵਾਲਿਆਂ ਨੂੰ ਔਰ ਤੁਹਾਨੂੰ ਔਰ ਪੂਰੇ ਸਟਾਫ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ। ਸੋ ਸਵਾਗਤ ਹੈ ਪ੍ਰੋਗਰਾਮ ਦੇ ਵਿਚ। ਕੀ ਚੱਲ ਰਿਹਾ ਪੰਜਾਬ ਦੇ ਵਿਚ?
ਪੰਜਾਬ ਚ ਬੜੀਆਂ ਖੁਸ਼ੀਆਂ ਚੱਲ ਰਹੀਆਂ ਗਰੇਵਾਲ ਸਾਹਿਬ।
ਖੁਸ਼ੀਆਂ ਰਾਜ ਸਭਾ ਮੈਂਬਰਾਂ ਦੀ ਨਿਯੁਕਤੀ ਨੂੰ ਲੈ ਕੇ?
ਨਹੀਂ, ਉਹ ਵੀ ਹੈ ਨਾਲ ਪੰਜਾਬ ਵਾਸਤੇ ਜਿਹੜੇ ਫੈਸਲੇ ਆਮ ਆਦਮੀ ਪਾਰਟੀ ਦੀ ਸਰਕਾਰ ਲੈ ਰਹੀ ਹੈ ਉਹ ਕਾਫੀ ਸਲਾਹੁਣ ਯੋਗ ਹੈਗੇ ਆ ਜੀ। ਇੱਕ ਫੈਸਲਾ ਆ ਹੁਣੇ ਥੋੜੀ ਦੇਰ ਪਹਿਲਾਂ ਹੀ ਆਇਆ ਜਿਹਦੇ ਵਿੱਚ 35,000 ਪੰਜਾਬ ਦੇ ਕੱਚੇ ਕਾਮੇ ਜਿਹੜੇ ਵੱਖ ਵੱਖ ਸਰਕਾਰੀ ਦਫ਼ਤਰਾਂ ਦੇ ਵਿੱਚ ਬੋਰਡਾਂ ਚ ਕਾਰਪੋਰੇਸ਼ਨ ਦੇ ਵਿੱਚ ਕੰਮ ਕਰ ਰਹੇ ਸੀ ਉਹਨਾਂ ਨੂੰ ਰੈਗੂਲਰ ਕਰਨ ਦਾ ਹੁਕਮ ਸਰਕਾਰ ਨੇ ਦੇ ਦਿੱਤਾ ਜੀ। ਔਰ ਇਸ ਤੋਂ ਬਿਨਾਂ ਅੱਜ ਵਿਧਾਨ ਸਭਾ ਸੈਸ਼ਨ ਦੇ ਵਿੱਚ ਸਰਕਾਰ ਨੇ ਕਿਹਾ ਕਿ ਵਿਧਾਨ ਸਭਾ ਦੇ ਵਿੱਚ ਡਾਕਟਰ ਬੀ ਆਰ ਅੰਬੇਦਕਰ ਭਗਤ ਸਿੰਘ ਤੇ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਸਥਾਪਿਤ ਕੀਤਾ ਜਾਏਗਾ।
ਸੋ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਨੂੰ ਸਹਿਮਤੀ ਦੇ ਦਿੱਤੀ ਹੈ ਕਿ ਜਾਂ ਫਿਰ ਵੈਸੇ ਪ੍ਰਤਾਪ ਸਿੰਘ ਬਾਜਵਾ ਉਹਨਾਂ ਨੇ ਕਿਹਾ ਤੇ ਉਹਨਾਂ ਨੇ ਕਿਹਾ ਜ਼ਰੂਰ ਇਹ ਤੇ ਵਿਚਾਰ ਕੀਤਾ ਜਾ ਸਕਦਾ, ਫਿਰ ਤੇ ਅਲੀ ਸਾਹਿਬ ਕਹਿਣਗੇ ਕਿ ਅਸੀਂ ਵੀ ਸ਼ਰਾਬੇ ਦੇ ਬੁੱਤ ਦੀ ਮੰਗ ਕੀਤੀ ਸੀ ਉਹਨਾਂ ਦੇ ਹਲਕੇ 'ਚ ਪੈਂਦਾ ਉਹ।
ਨਹੀਂ ਠੀਕ ਹੈ, ਉਹਨਾਂ ਨੇ ਐਲਾਨ ਕਰਤਾ ਪਰ ਇੱਥੇ ਪ੍ਰਤੀਕਿਰਿਆ ਵੀ ਆਈ ਹੈ ਕਾਫੀ ਸਟਰੋਂਗ ਪ੍ਰਤੀਕਿਰਿਆ। ਕਮਰ ਸੰਧੂ ਜਿਹੜੇ ਆਮ ਆਦਮੀ ਪਾਰਟੀ ਤੋਂ ਜਿੱਤੇ ਸੀ ਔਰ ਸੀਨੀਅਰ ਜਰਨਲਿਸਟ ਵੀ ਨੇ ਉਹਨਾਂ ਨੇ ਵੀ ਆਪਣੀ ਪ੍ਰਤੀਕਿਰਿਆ ਦਿੱਤੀ ਹੈ ਜੀ, ਔਰ ਉਹਦੇ ਬਾਰੇ ਵੀ ਆਪਾਂ ਚਰਚਾ ਕਰਾਂਗੇ। ਔਰ ਕੇਂਦਰ ਸਰਕਾਰ ਦਾ ਇੱਕ ਫੈਸਲਾ ਪੰਜਾਬ ਦੇ ਲੋਕਾਂ ਨੂੰ ਰਾਹਤ, ਪੰਜਾਬ ਨਹੀਂ ਖਾਸ ਤੌਰ ਤੇ ਪੂਰੇ ਦੇਸ਼ ਦੇ ਲੋਕਾਂ ਨੂੰ ਰਾਹਤ ਦੇਣ ਦੇ ਲਈ ਆਇਆ, ਆਪਾਂ ਉਹਦੇ ਤੇ ਵੀ ਅੱਜ ਚਰਚਾ ਕਰਨੀ ਹੈ ਜੀ। ਔਰ ਕੱਲ ਨੂੰ ਸੀਐਮ ਸਾਹਿਬ ਖਟਕੜ ਕਲਾਂ ਜਾ ਰਹੇ ਨੇ ਤਾਂ ਉਹਦੇ ਤੇ ਵੀ ਆਪਾਂ ਚਰਚਾ ਕਰ ਲਾਂਗੇ ਜੀ।
ਸੋ ਆਓ ਅੱਜ ਪਹਿਲਾਂ ਆਪਾਂ ਚਰਚਾ ਕਰੀਏ ਜਿਹੜੀ ਕਿ 37,120 ਕਰੋੜ ਰੁਪਏ ਦਾ ਇੰਟਰਮ ਬਜਟ ਹੈ ਪੇਸ਼ ਕੀਤਾ ਗਿਆ ਆ, ਉਹਦੇ ਚ ਕੀ ਹੈ, ਕੀ ਇਹ ਸਹੀ ਹੈ, ਕੀ ਇਹਦੇ ਚ ਕੁਛ ਹੋਰ ਚਾਹੀਦਾ ਸੀਗਾ, ਇਹਦੇ ਬਾਰੇ ਥੋੜੀ ਚਰਚਾ ਕਰ ਦਿਓ ਤੇ ਫਿਰ ਉਸ ਤੋਂ ਬਾਅਦ ਮੁਲਾਜ਼ਮਾਂ ਨੂੰ ਪੱਕੇ ਹੋਣ ਕਰਨ ਦੀ ਗੱਲ ਕਰ ਲਾਂਗੇ ਤੇ ਬਾਕੀ ਖਬਰਾਂ ਤੇ ਫਿਰ ਨਜ਼ਰ ਮਾਰ ਲੈਂਦੇ ਆਪਾਂ
ਜੀ। ਬਿਲਕੁਲ, ਸਰਕਾਰ ਦਾ ਖਜ਼ਾਨਾ ਖਾਲੀ ਹੈ ਇਹ ਤਾਂ ਬੜੇ ਲੰਬੇ ਸਮੇਂ ਤੋਂ ਕਿਹਾ ਜਾ ਰਿਹਾ ਸੀਗਾ। ਕਾਂਗਰਸ ਦੀ ਸਰਕਾਰ ਲਗਾਤਾਰ ਇਹ ਗੱਲ ਕਹਿੰਦੀ ਰਹੀ ਕਿ ਪੰਜਾਬ ਦੇ ਖਜ਼ਾਨੇ 'ਚ ਕੋਈ ਪੈਸਾ ਨਹੀਂ ਹੈਗਾ, ਪਰ ਜਿਵੇਂ ਹੀ ਹਰਪਾਲ ਚੀਮਾ ਹੋਰਾਂ ਨੂੰ ਖਜ਼ਾਨੇ ਦੀਆਂ ਚਾਬੀਆਂ ਸੌਂਪੀਆਂ ਜਾਂਦੀਆਂ ਤਾਂ ਉਹ ਸਭ ਤੋਂ ਪਹਿਲਾਂ ਇਹੀ ਕਹਿੰਦੇ ਆ ਕਿ ਹੁਣ ਪੰਜਾਬ ਦਾ ਖਜ਼ਾਨਾ ਖਾਲੀ ਨਹੀਂ ਰਹੂਗਾ, ਘੱਟੋ ਘੱਟ ਪੰਜਾਬ ਦੇ ਖਜ਼ਾਨੇ ਦੇ ਵਿੱਚ ਇੰਨਾ ਕੁ ਪੈਸਾ ਜ਼ਰੂਰ ਰਹੂ ਕਿ ਪੰਜਾਬ ਦੇ ਲੋਕਾਂ ਦਾ ਭਲਾ ਕੀਤਾ ਜਾ ਸਕੇ। 37,000 ਕਰੋੜ ਦਾ ਜਿਹੜਾ ਉਹਨਾਂ ਦੇ ਵੱਲੋਂ ਬਜਟ ਦਿੱਤਾ ਗਿਆ ਉਹਦੀ ਕਾਫੀ ਸਰਾਹਨਾ ਕੀਤੀ ਜਾ ਰਹੀ ਹੈ। ਮੈਂ ਕੁਝ ਕੁ ਖਬਰ ਤੁਹਾਡੇ ਨਾਲ ਸਾਂਝੀ ਕਰਦਿਆਂ, ਪੰਜਾਬ ਵਿੱਚ ਮੰਤਰੀਆਂ ਨੂੰ ਵਿਭਾਗ ਵੰਡੇ ਗਏ ਆ, ਸੀਐਮ ਭਗਵੰਤ ਮਾਨ ਗ੍ਰਹਿ ਮੰਤਰਾਲਾ ਉਹਨਾਂ ਦੇ ਕੋਲ ਹੈ, ਹਰਪਾਲ ਚੀਮਾ ਨੂੰ ਵਿੱਤ ਮੰਤਰੀ ਬਣਾਇਆ ਗਿਆ ਤੇ ਹਰਪਾਲ ਚੀਮਾ ਨੇ ਕਿਹਾ ਕਿ ਜੋ ਖਜ਼ਾਨਾ ਹਮੇਸ਼ਾ ਖਾਲੀ ਸੀ ਉਸਨੂੰ ਭਰਾਂਗੇ, ਬੇਰੁਜ਼ਗਾਰੀ ਤੇ ਭ੍ਰਿਸ਼ਟਾਚਾਰ ਤੇ ਕੰਮ ਪਹਿਲ ਦੇ ਆਧਾਰ ਤੇ ਕੀਤਾ ਜਾਏਗਾ ਔਰ ਚੋਰ ਮੋਰੀਆਂ ਬੰਦ ਕਰ ਦਿੱਤੀਆਂ ਜਾਣਗੀਆਂ। ਜਾਣੀ ਇਹ ਤਾਂ ਇੱਕ ਅਜਿਹਾ ਪੱਖ ਹੈ ਜਿਹੜਾ ਹੋਣਾ ਚਾਹੀਦਾ ਸੀ ਇਸ ਤੋਂ ਪਹਿਲਾਂ ਵੀ, ਪਰ ਉਹ ਹੋਇਆ ਨਹੀਂ। ਲੋਕਾਂ ਨੂੰ ਇਹ ਕਹਿ ਕੇ ਸਾਰ ਦਿੱਤਾ ਗਿਆ ਕਿ ਖਜ਼ਾਨਾ ਖਾਲੀ ਹੈ, ਇਸ ਕਰਕੇ ਅਸੀਂ ਤੁਹਾਨੂੰ ਕੁਝ ਨਹੀਂ ਦੇ ਸਕਦੇ। ਬਹੁਤ ਸਾਰੇ ਵਰਗਾਂ ਨੂੰ ਖੁਸ਼ ਕਰਨ ਦੇ ਲਈ ਇਸ ਬਜਟ ਦੇ ਵਿੱਚ ਪ੍ਰੋਵੀਜ਼ਨਸ ਰੱਖੀਆਂ ਗਈਆਂ ਔਰ ਹਾਲੇ ਤੱਕ ਜਿਹੜੀ ਓਪੋਜੀਸ਼ਨ ਹੈ, ਓਪੋਜੀਸ਼ਨ ਦਾ ਵੀ ਇਸ ਤੇ ਕੋਈ ਖਾਸ ਅਜੇ ਪ੍ਰਤੀਕਿਰਿਆ ਨਹੀਂ ਆਈ, ਕਿਉਂਕਿ ਪੰਜਾਬ ਦੀ ਸਰਕਾਰ ਹੈ ਜਿਹੜੀ ਉਹ ਲਗਾਤਾਰ ਇਹੀ ਗੱਲ ਕਹਿੰਦੀ ਹੈ ਕਿ ਭ੍ਰਿਸ਼ਟਾਚਾਰ ਨੂੰ ਖਤਮ ਕਰਕੇ ਖਜ਼ਾਨਾ ਭਰਨਾ ਔਰ ਭ੍ਰਿਸ਼ਟਾਚਾਰ ਤੇ ਕੰਮ ਕਿਵੇਂ ਹੁੰਦਾ ਹੈ ਜਾਂ ਹੋਊਗਾ ਜਾਂ ਨਹੀਂ ਹੋਊਗਾ ਇਹ ਤਾਂ ਹਾਲੇ ਬਾਅਦ ਦੀ ਗੱਲ ਹੈ। ਪਰ ਫਿਰ ਵੀ ਇੱਕ ਗੱਲ ਸਿੱਧੇ ਤੌਰ ਤੇ ਸਰਕਾਰ ਨੇ ਕਹਿਤੀ ਕਿ ਨਾ ਤਾਂ ਕੋਈ ਨਵਾਂ ਟੈਕਸ ਲਾਇਆ ਜਾਏਗਾ ਔਰ ਨਾ ਹੀ ਕਿਸੇ ਟੈਕਸ ਦੇ ਵਿੱਚ ਕੋਈ ਵਾਧਾ ਕੀਤਾ ਜਾਏਗਾ। ਜਾਣੀ ਸਿੱਧੇ ਤੌਰ ਤੇ ਜੋ ਬਜਟ ਪੰਜਾਬ ਦੇ ਲਈ ਹੈ ਉਹ ਉਸੇ ਤਰੀਕੇ ਨਾਲ ਹੀ ਰਹੂਗਾ
ਜੀ। ਕੀ ਇਹਦੇ ਵਿੱਚ ਜਿਹੜੇ ਜਿਵੇਂ ਖੇਤੀਬਾੜੀ ਦੇ ਲਈ 357 ਕਰੋੜ, ਸਿੱਖਿਆ ਲਈ 4,643 ਕਰੋੜ, ਇਹ ਸਹੀ ਰਕਮ ਹੈ ਜਾਂ ਇਸ ਦੇ ਉੱਤੇ ਤੁਸੀਂ ਕਹਿੰਦੇ ਹੋ ਕਿ ਕੋਈ ਟਿੱਪਣੀ ਕਿਤੇ ਨਹੀਂ ਕੀਤੀ ਗਈ? ਸੋ ਕੀ ਇਹ ਪਹਿਲਾਂ ਨਾਲੋਂ ਵੱਧ ਬਜਟ ਹੈ ਜਾਂ ਘੱਟ ਬਜਟ ਹੈ? ਇਹਦੇ ਵਿੱਚ ਕੀ ਅਹਿਮ ਚੀਜ਼ ਹੈ ਜਿਹੜੀ ਤੁਸੀਂ ਜਿਸ ਦੇ ਉੱਤੇ ਕੋਈ ਟਿੱਪਣੀ ਕਰਨੀ ਚਾਹੋਗੇ?
ਨਹੀਂ, ਬਜਟ ਇਸ ਹਿਸਾਬ ਦੇ ਨਾਲ ਹੀ ਹੈ ਕਿ ਦੇਖੋ ਜਦੋਂ ਸਰਕਾਰ ਬਣੀ ਹੈ, ਸਰਕਾਰ ਬਣਨ ਸਾਰ ਜਦੋਂ ਆਪਾਂ ਕਾਂਗਰਸ ਦੀ ਗੱਲ ਕਰਦੇ ਹਾਂ ਤਾਂ ਕਾਂਗਰਸ ਦੇ ਵਿੱਚ ਇਹ ਲਗਾਤਾਰ ਕਿਹਾ ਗਿਆ ਸੀਗਾ ਕਿ ਖਜ਼ਾਨਾ ਖਾਲੀ ਹੈ, ਇਸ ਕਰਕੇ ਅਸੀਂ ਬਜਟ ਜਿਹੜਾ ਹੈ ਉਸ ਤਰੀਕੇ ਨਾਲ ਹੀ ਰੱਖ ਸਕਦੇ ਹਾਂ। ਪਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਹ ਗੱਲ ਨਹੀਂ ਕਹੀ ਕਿ ਖਜ਼ਾਨਾ ਖਾਲੀ ਹੈ। ਜਿਸ ਤਰੀਕੇ ਦੇ ਨਾਲ ਬਜਟ ਉਹਨਾਂ ਨੇ ਸ਼ੁਰੂ ਕੀਤਾ, ਇਹ ਉਮੀਦ ਇਹ ਕੀਤੀ ਜਾਣੀ ਚਾਹੀਦੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ, ਜਾਣੀ ਆਉਣ ਵਾਲੇ ਅਗਲੇ ਸਾਲ ਜਿਹੜਾ ਬਜਟ ਪੇਸ਼ ਹੋਊਗਾ, ਇਸ ਤੋਂ ਵੱਧ ਬਜਟ ਜਿਹੜਾ ਉਹ ਪੰਜਾਬ ਸਰਕਾਰ ਲੈ ਕੇ ਆਊਗੀ। ਹਾਲ ਦੀ ਘੜੀ ਕਿਸੇ ਦੀ ਕੋਈ ਟਿੱਪਣੀ ਨਹੀਂ ਹੈਗੀ, ਇਸ ਬਜਟ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ ਸਰਬਸੰਮਤੀ ਦੇ ਨਾਲ, ਔਰ ਇਹ ਬਜਟ ਨੂੰ ਪ੍ਰਵਾਨ ਕਰਨਾ ਹੀ ਆਪਣੇ ਆਪ ਦੇ ਵਿੱਚ ਇੱਕ ਇਸ ਤਰੀਕੇ ਦਾ ਸੁਨੇਹਾ ਹੈ ਕਿ ਠੀਕ ਹੈ ਜੋ ਕੰਮ ਹੋ ਰਿਹਾ ਹਾਲ ਦੀ ਘੜੀ ਠੀਕ ਹੈ, ਕਿਉਂਕਿ ਹਾਲੇ ਆਪੋਜੀਸ਼ਨ ਕੋਲ ਵੀ ਬੋਲਣ ਦੇ ਲਈ ਹਾਲੇ ਕੁਝ ਖਾਸ ਨਹੀਂ ਹੈਗਾ
ਜੀ। ਸੋ ਅਗਲੀ ਖਬਰ ਦੇ ਉੱਤੇ ਚੱਲਦੇ ਹਾਂ, ਜੋ 35,000 ਮੁਲਾਜ਼ਮ ਨੂੰ ਪੱਕਾ ਕਰਨ ਦਾ ਐਲਾਨ ਕੀਤਾ ਗਿਆ, ਕਦੋਂ ਤੱਕ ਇਹ ਖਰੜਾ ਤਿਆਰ ਹੋ ਜਾਏਗਾ, ਕਦੋਂ ਤੱਕ ਇਸ ਨੂੰ ਵਿਧਾਨ ਸਭਾ ਚ ਲਿਆ ਕੇ ਕਾਨੂੰਨ ਇਸ ਦੇ ਉੱਤੇ ਬਣਾ ਦੇਣਗੇ ਕਿ ਇਹ ਠੇਕੇਦਾਰ ਆ ਜਿਹੜੇ ਉਹ ਖਤਮ ਕਰਨੇ ਆ ਇਸ ਮਾਮਲੇ ਦੇ ਵਿੱਚ?
ਦੇਖੋ, ਅੱਜ ਹੁਕਮ ਹੋ ਗਿਆ ਔਰ ਪ੍ਰਕਿਰਿਆ ਜਿਹੜੀ ਹੈ ਉਹ ਸੀਐਮ ਮਾਨ ਕਹਿੰਦੇ ਨੇ ਕਿ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ, ਹੁਣ ਇਹ ਪ੍ਰਕਿਰਿਆ ਬਹੁਤ ਜਲਦ ਜਿਹੜੀ ਹੈ ਖਤਮ ਕਰਨੀ ਪਊਗੀ, ਇਹਦੇ ਚ ਕੋਈ ਸ਼ੱਕ ਨਹੀਂ। ਕਿਉਂਕਿ ਇੱਕ ਧਾਰਨਾ ਪੰਜਾਬ ਦੇ ਵਿੱਚ ਬਣੀ ਹੋਈ ਹੈ ਕਿ ਸਰਕਾਰਾਂ ਐਲਾਨ ਕਰ ਦਿੰਦੀਆਂ ਪਰ ਇਹਨਾਂ ਨੂੰ ਪੂਰ ਨਹੀਂ ਚੜਾਇਆ ਜਾਂਦਾ। ਚਰਨਜੀਤ ਸਿੰਘ ਚੰਨੀ ਹੋਰਾਂ ਦਾ ਹਵਾਲਾ ਲਗਾਤਾਰ ਦਿੱਤਾ ਜਾਂਦਾ ਰਿਹਾ ਹੈ ਕਿ ਉਹਨਾਂ ਨੇ 36,000 ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਐਲਾਨ ਤਾਂ ਕੀਤਾ ਸੀ ਪਰ ਉਹ ਪੂਰਾ ਨਹੀਂ ਹੋਇਆ, ਪੱਕੇ ਨਹੀਂ ਹੋਏ। ਜਾਣੀ ਇਸ ਫਾਈਲ ਜਿਹੜੀ ਹੈ ਉਹ ਰਾਜਪਾਲ ਕੋਲ ਅੜੀ ਪਈ ਆ, ਇਹ ਕਹਿ ਕੇ ਜਿਹੜਾ ਲਗਾਤਾਰ ਟਾਲਦੇ ਰਹੇ। ਪਰ ਹੁਣ ਇਹ ਸਰਕਾਰ ਨੇ ਕਿਹਾ ਕਿ ਅਗਲੇ ਸੈਸ਼ਨ ਤੋਂ ਪਹਿਲਾਂ ਖਾਕਾ ਤਿਆਰ ਕਰ ਲਿਆ ਜਾਊਗਾ ਔਰ ਅਗਲੇ ਸੈਸ਼ਨ ਵਿੱਚ ਕਾਨੂੰਨ ਲਿਆਂਦਾ ਜਾਵੇਗਾ ਤੇ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਰਾਹ ਸਾਫ਼ ਹੋ ਜਾਏਗਾ। ਹੁਣ ਅਗਲਾ ਸੈਸ਼ਨ ਅਨਾਊਂਸ ਹੋਣ ਦੀ ਦੇਰ ਆ, ਜਾਣੀ ਅਗਲਾ ਸੈਸ਼ਨ ਜਦੋਂ ਵੀ ਹੋਏਗਾ ਉਦੋਂ ਇਸ ਇਹ ਪ੍ਰਕਿਰਿਆ ਜਿਹੜੀ ਉਹ ਪੂਰੀ ਹੋ ਕੇ ਮੁਲਾਜ਼ਮਾਂ ਤੇ ਇੰਪਲੀਮੈਂਟ ਹੋ ਜਾਏਗੀ, ਜਾਣੀ ਉਦੋਂ ਤੋਂ ਜਿਹੜਾ ਫਾਇਦਾ ਮਿਲਣਾ ਸ਼ੁਰੂ ਹੋ ਜਾਏਗਾ।
ਔਰ ਇਹਨਾਂ ਕੱਚੇ ਮੁਲਾਜ਼ਮਾਂ ਵੱਲੋਂ ਕੀ ਪ੍ਰਤੀਕਰਮ ਹੈ? ਉਹਨਾਂ ਵੱਲੋਂ ਵੀ ਧਰਨਾ ਲਾਇਆ ਜਾ ਰਿਹਾ ਸੀ, ਆਪਣੀ ਮੰਗ ਪੱਤਰ ਵੀ ਸੌਂਪੀ ਗਈ ਹੈ, ਉਹਨਾਂ ਦਾ ਕੀ ਪ੍ਰਤੀਕਰਮ ਹੈ ਇਸ ਖਬਰ ਦੇ ਉੱਤੇ?
ਦੇਖੋ, ਜਿਹੜੇ ਧਰਨਾ ਲਾ ਰਹੇ ਨੇ ਉਹ ਦੋ ਵੱਖ ਵੱਖ ਚੀਜ਼ਾਂ ਨੇ ਗਰੇਵਾਲ ਸਾਹਿਬ। ਇੱਕ ਤਾਂ ਹੈ ਕਿ ਕੰਟਰੈਕਟ ਤੇ ਕੰਮ ਕਰਨ ਵਾਲੇ 35,000 ਮੁਲਾਜ਼ਮਾਂ ਨੂੰ ਪੱਕਾ ਕਰ ਦਿੱਤਾ ਜਾਊਗਾ, ਜਾਣੀ ਜਿਹੜੇ ਬੰਦੇ ਕੰਟਰੈਕਟ ਤੇ ਭਰਤੀ ਸੀ ਉਹਨਾਂ ਨੂੰ ਆਸ ਜ਼ਰੂਰ ਬੱਝੀ ਆ, ਪਰ ਇੱਕ ਭਰਤੀ ਦਾ ਪਿਛਲਾ ਦਰਵਾਜ਼ਾ ਵੀ ਹੁੰਦਾ, ਉਹਨੂੰ ਆਊਟਸੋਰਸਿੰਗ ਬੋਲਦੇ ਹਾਂ ਆਪਾਂ। ਹੁਣ ਜਿਹੜੇ ਮੁਲਾਜ਼ਮ ਆਊਟਸੋਰਸ ਤੇ ਭਰਤੀ ਕੀਤੇ ਗਏ ਆ ਉਹਨਾਂ ਨੂੰ ਇਸ ਗੱਲ ਦਾ ਧੜਕੂ ਜ਼ਰੂਰ ਹੈ ਵੀ ਹੋ ਸਕਦਾ ਕਿ ਸਾਨੂੰ ਨਾ ਕੰਸਿਡਰ ਕੀਤਾ ਜਾਵੇ, ਕਿਉਂਕਿ ਸਰਕਾਰ ਦੀ ਪਾਲਿਸੀ ਕਿਸੇ ਸਾਹਮਣੇ ਵੀ ਨਹੀਂ ਆਈ ਕਿ ਕਿਹੜੀ ਪਾਲਿਸੀ ਜਿਹੜੀ ਆ ਸਰਕਾਰ ਲੈ ਕੇ ਆਊਗੀ, ਕਿਹੜਾ ਕਾਨੂੰਨ ਹੋਊਗਾ, ਕਿਹੜੇ ਕਾਨੂੰਨ ਦੇ ਅੰਡਰ ਰੈਗੂਲਰ ਕੀਤੇ ਜਾਣਗੇ। ਆਊਟਸੋਰਸ ਵਾਲਿਆਂ ਨੂੰ ਹਮੇਸ਼ਾ ਹੀ ਇਸ ਗੱਲ ਤੋਂ ਡਰ ਰਹੂਗਾ ਕਿ ਕੰਟਰੈਕਟ ਵਾਲੇ ਤਾਂ ਰੈਗੂਲਰ ਹੋ ਜਾਣਗੇ ਪਰ ਅਸਲ ਦੇ ਵਿੱਚ ਜਿਹੜਾ ਚੈਨਲ ਹੁੰਦਾ ਸਰਕਾਰ ਦਾ ਆਊਟਸੋਰਸ ਤੋਂ, ਇਹ ਜਦੋਂ ਵੀ ਕਿਤੇ ਸਹਿਮਤੀ ਬਣਦੀ ਹੈ ਆਊਟਸੋਰਸ ਤੋਂ ਕੰਟਰੈਕਟ ਔਰ ਕੰਟਰੈਕਟ ਤੋਂ ਰੈਗੂਲਰ। ਹੁਣ ਜੇ ਸਰਕਾਰ ਇਹ ਕਹਿੰਦੀ ਹੈ ਕਿ ਅਸੀਂ ਸਰਕਾਰੀ ਦਫ਼ਤਰਾਂ ਦੇ ਵਿੱਚ ਨਾ ਆਊਟਸੋਰਸ ਤੋਂ ਕੰਮ ਲੈਣਾ ਨਾ ਕੰਟਰੈਕਟ ਤੋਂ ਲੈਣਾ ਹੈ, ਤਾਂ ਇਹਦਾ ਮਤਲਬ ਇਹ ਹੋਊਗਾ ਕਿ ਆਊਟਸੋਰਸਾਂ ਨੂੰ ਵੀ ਰੈਗੂਲਰ ਕਰ ਦਿਓ, ਜਾਣੀ ਉਹ ਧਰਨਾ ਲਾਉਣ ਵਾਲੇ ਮੁਲਾਜ਼ਮ ਜਿਹੜੇ ਸੀ ਉਹ ਆਊਟਸੋਰਸ ਵਾਲੇ ਸੀ
ਜੀ। ਅੱਛਾ, ਤੇ ਆਊਟਸੋਰਸ ਵਾਲੇ ਤੇ ਇਹ ਠੇਕੇਦਾਰ, ਪਤਾ ਲੱਗਿਆ ਕਿ ਆਲਮੋਸਟ 50% ਇਹਨਾਂ ਦੀ ਤਨਖਾਹ ਆ ਜਿਹੜੀ ਖਾ ਜਾਂਦੇ ਨੇ, ਜੇ ਸਰਕਾਰ ਉਹਨਾਂ ਨੂੰ 20-25,000 ਰੁਪਇਆ ਟੀਚਰਾਂ ਨੂੰ ਦਿੰਦੀ ਹੈ ਤਾਂ ਉਹਨਾਂ ਕੋਲ 10-11,000 ਰੁਪਇਆ ਟੀਚਰਾਂ ਕੋਲ ਪਹੁੰਚਦਾ, ਸੋ ਬੜਾ ਮੋਟਾ ਜਿਹੜਾ ਉਹਦੇ ਵਿੱਚੋਂ ਕੱਟ ਹੈ ਇਹ ਠੇਕੇਦਾਰ ਲਾਉਂਦੇ ਸੀਗੇ।
ਨਹੀਂ, ਬਿਲਕੁਲ ਠੀਕ ਹੈ, ਤੇ ਬੜੀਆਂ ਬਹੁਤ ਉਦਾਹਰਨਾਂ ਪਈਆਂ, ਤੁਸੀਂ ਕਿਸੇ ਪ੍ਰਾਈਵੇਟ ਸਕੂਲ ਚ ਚਲੇ ਜਾਓ ਅੱਜ ਪੰਜਾਬ ਦੇ, ਜਦੋਂ ਤੁਸੀਂ ਸਕੂਲ ਦੇ ਵਿੱਚ ਜਾਂਦੇ ਹੋ ਤਾਂ ਉਹ ਜਿਹੜਾ ਚੈੱਕ ਹੈ ਜਿਹੜਾ ਦਿੱਤਾ ਜਾਂਦਾ ਕਿਸੇ ਅਧਿਆਪਕ ਨੂੰ ਉਹ 20,000 ਜਾਂ 25,000 ਦਾ ਹੀ ਦਿੱਤਾ ਜਾਂਦਾ, ਪਰ ਉਹਨਾਂ ਤੋਂ 15,000 ਵਾਪਸ ਲੈ ਲਿਆ ਜਾਂਦਾ ਔਰ 10,000 ਦੇ ਕੇ ਘਰ ਤੋੜ ਦਿੱਤਾ ਜਾਂਦਾ। ਜਾਣੀ ਆਪਣਾ ਬਜਟ ਉੱਥੇ ਹੀ ਸ਼ੋਅ ਕੀਤਾ ਜਾਂਦਾ ਕਿ ਅਸੀਂ 25,000 ਇੱਕ ਮੁਲਾਜ਼ਮ ਨੂੰ ਦੇ ਰਹੇ ਹਾਂ, ਜਾਣੀ ਆਪਣਾ ਬਜਟ ਸ਼ੋਅ ਕਰ ਦਿੰਦੇ ਆ ਪਰ ਮੁਲਾਜ਼ਮਾਂ ਨੂੰ ਇੰਨਾ ਹੀ ਮਿਲਦਾ। ਬਿਲਕੁਲ ਠੀਕ ਗੱਲ ਹੈ, ਜਿਹੜੇ ਤਾਂ ਡੀਸੀ ਰੇਟ ਤੇ ਕੰਮ ਕਰ ਰਹੇ ਨੇ ਮੁਲਾਜ਼ਮ ਉਹਨਾਂ ਨੂੰ, ਜਿਹਨਾਂ ਦੇ ਚੈਨਲ ਜਿਹਨਾਂ ਦਾ ਡੀਸੀ ਕਿਸੇ ਸੁਸਾਇਟੀ ਦੇ ਅੰਡਰ ਕੰਟਰੈਕਟ ਦੇ ਵਿੱਚ ਹੈ ਉਹਨਾਂ ਨੂੰ ਕੋਈ ਇਹਦਾ ਨੁਕਸਾਨ ਨਹੀਂ, ਪਰ ਜਿਹੜੇ ਆਊਟਸੋਰਸ ਤੇ ਕੰਮ ਕਰਦੇ ਨੇ ਉਹਨਾਂ ਨੂੰ ਵੱਡਾ ਨੁਕਸਾਨ ਜ਼ਰੂਰ ਹੈ
ਜੀ। ਅੱਛਾ, ਇੱਕ ਤਾਂ ਭਗਵੰਤ ਮਾਨ ਦਾ ਇਹ ਕਹਿਣਾ ਕਿ ਨਾ ਕੱਚਾ ਮੁਲਾਜ਼ਮ ਹੋਵੇਗਾ ਪੰਜਾਬ ਦੇ ਵਿੱਚ ਤੇ ਨਾ ਕੱਚਾ ਮਕਾਨ ਰਹੇਗਾ ਪੰਜਾਬ ਦੇ ਵਿੱਚ, ਤੇ ਦੂਸਰਾ ਉਹਨਾਂ ਦਾ ਇਹ ਕਹਿਣਾ ਕਿ ਅਸੀਂ ਪੰਜਾਬ ਨੂੰ ਧਰਨਾ ਮੁਕਤ ਕਰਨਾ ਹੈ। ਜਦੋਂ ਇਹ ਗੱਲ ਕਰ ਰਹੇ ਸੀ ਤਾਂ ਉੱਧਰ ਰਾਜ ਸਭਾ ਦੇ ਵਿੱਚ ਮੈਂਬਰਾਂ ਦੇ ਨਾਮਜ਼ਦਗੀ ਨੂੰ ਲੈ ਕੇ ਇੱਕ ਸਿੰਘ ਵੱਲੋਂ ਉਹਨਾਂ ਦੇ ਘਰ ਦੇ ਅੱਗੇ ਹੀ ਜਾ ਕੇ ਧਰਨਾ ਲਾ ਲਿਆ। ਗਰਜਾ ਸਿੰਘ ਬੋਤਾ ਸਿੰਘ ਜਿਵੇਂ ਉਹਨਾਂ ਨੇ ਆਪਣਾ ਉੱਥੇ ਨਾਕਾ ਲਾ ਲਿਆ ਸੀਗਾ, ਉਵੇਂ ਇੱਕ ਸਿੰਘ ਵੱਲੋਂ ਉੱਥੇ ਆਪਣੀ ਚਾਦਰ ਵਿਛਾਈ ਅਤੇ ਕਿਹਾ ਵੀ ਇਹ ਕੀ ਪੰਜਾਬ ਦੀ ਇਹ ਜਿਹੜੀ ਰੀਪ੍ਰਜੈਂਟੇਸ਼ਨ ਆ ਉਹਦੇ ਨਾਲ ਧੋਖਾ, ਅਤੇ ਉਹ ਇਕੱਲਾ ਹੀ ਧਰਨਾ ਲਾ ਕੇ ਬਹਿ ਗਿਆ ਭਗਵੰਤ ਮਾਨ ਦੇ ਘਰ ਦੇ ਅੱਗੇ।
ਬਿਲਕੁਲ ਸਹੀ ਹੈ, ਪੁਰਸ਼ੋਤਮ ਸਿੰਘ ਜੀ ਨੇ ਉਹ ਜਿਨ੍ਹਾਂ ਨੇ ਇਹ ਧਰਨਾ ਲਾਇਆ ਹੋਇਆ, ਔਰ ਉਹ ਇਸ ਗੱਲ ਦਾ ਵਿਰੋਧ ਕਰ ਰਹੇ ਨੇ ਕਿ ਤੁਸੀਂ ਜਿਹੜੇ ਰਾਜ ਸਭਾ ਦੇ ਵਿੱਚ ਮੈਂਬਰ ਭੇਜੇ ਨੇ ਉਹ ਪੰਜਾਬ ਦੇ ਨਹੀਂ, ਇਸ ਕਰਕੇ ਅਸੀਂ ਇਹ ਧਰਨਾ ਲਾਉਣ ਦੇ ਲਈ ਮਜਬੂਰ ਹੋਏ ਹਾਂ। ਪਰ ਇਹ ਹੈਗੇ ਨੇ ਪੰਥਕ ਚੇਤਨਾ ਲਹਿਰ ਦੇ ਪ੍ਰਧਾਨ ਨੇ ਜੀ ਪੁਰਸ਼ੋਤਮ ਸਿੰਘ ਫੱਗੂ ਵਾਲਾ, ਉਹ ਕਹਿੰਦੇ ਮੈਂ ਇਸ ਗੱਲ ਦਾ ਪੁਰਜ਼ੋਰ ਵਿਰੋਧ ਕਰਦਾ ਹੈ ਕਿ ਤੁਹਾਨੂੰ ਪੰਜਾਬ ਦੇ ਵਿੱਚੋਂ ਕੋਈ ਬੰਦਾ ਨਹੀਂ ਮਿਲਿਆ ਜਿਹੜਾ ਰਾਜ ਸਭਾ ਦੇ ਵਿੱਚ ਚਲਾ ਜਾਵੇ। ਔਰ ਉਹ ਤਾਂ ਇਹ ਵੀ ਕਹਿੰਦੇ ਨੇ ਕਿ ਜਿਹੜੇ ਬੰਦੇ ਭਾਜਪਾ ਤੇ RSS ਨਾਲ ਜੁੜੇ ਹੋਏ ਆ ਜਾਂ ਉਹਨਾਂ ਦੇ ਵਰਕਰ ਰਹਿ ਚੁੱਕੇ ਆ ਉਹਨਾਂ ਨੂੰ ਆਮ ਆਦਮੀ ਪਾਰਟੀ ਰਾਜ ਸਭਾ ਕਿਉਂ ਭੇਜ ਰਹੀ ਆ, ਕਿਉਂਕਿ ਉਹ ਤਾਂ ਫਿਰ ਭਾਜਪਾ ਦੀ ਆਈਡਿਓਲੋਜੀ ਦੇ ਬੰਦੇ ਆ, ਭਾਜਪਾ ਦੀ ਆਈਡਿਓਲੋਜੀ ਪੰਜਾਬ ਦੇ ਲਈ ਠੀਕ ਨਹੀਂ। ਇਹ ਇੱਕ ਧਾਰਨਾ ਬਣੀ ਹੋਈ ਹੈ ਪੰਜਾਬ ਦੇ ਵਿੱਚ ਕਿ ਪੰਜਾਬ ਦੇ ਹਮੇਸ਼ਾ ਉਲਟ ਰਹੀ ਹੈ, ਭਾਜਪਾ ਦੀ ਆਈਡਿਓਲੋਜੀ RSS ਦੀ ਆਈਡਿਓਲੋਜੀ ਸਿੱਖ ਵਿਰੋਧੀ ਰਹੀ ਹੈ, ਤੇ ਉਹ ਕਹਿੰਦੇ ਕਿ ਇਹ ਨਹੀਂ ਸਾਨੂੰ ਮਨਜ਼ੂਰ, ਇਸ ਕਰਕੇ ਉਹਨਾਂ ਨੇ ਧਰਨਾ ਲਾ ਲਿਆ। ਹੁਣ ਸਭ ਤੋਂ ਵੱਡੀ ਗੱਲ ਇਹ ਦੇਖਣੀ ਹੋਏਗੀ ਗਰੇਵਾਲ ਸਾਹਿਬ ਕਿ ਆਮ ਆਦਮੀ ਪਾਰਟੀ ਇਸ ਤੋਂ ਪਹਿਲਾਂ ਜਦੋਂ ਅਸੀਂ ਵੀ ਕਦੇ ਸਵਾਲ ਕਰਦੇ ਸੀ ਤਾਂ ਉਹ ਕਹਿੰਦੇ ਸੀ ਕਿ ਜਦੋਂ ਸਾਡੀ ਸਰਕਾਰ ਬਣ ਜਾਣੀ ਆ ਤਾਂ ਪੱਤਰਕਾਰਾਂ ਦੇ ਕੋਲੋਂ ਸਵਾਲ ਖਤਮ ਹੋ ਜਾਣਗੇ ਕਿ ਅਸੀਂ ਹੁਣ ਇਹਨਾਂ ਨੂੰ ਪੁੱਛੀਏ ਕੀ, ਕਿਉਂਕਿ ਉਹ ਕਹਿੰਦੇ ਕੋਈ ਮੁੱਦਾ ਹੀ ਨਹੀਂ ਕੱਢਣਾ ਸੀ, ਅਸੀਂ ਸਾਰੇ ਮੁੱਦੇ ਹੀ ਖਤਮ ਕਰ ਦੇਣੇ ਆ। ਹੁਣ ਸਵਾਲ ਤਾਂ ਮੈਨੂੰ ਨੀ ਲੱਗਦਾ ਕਿ ਇਸ ਤਰੀਕੇ ਖਤਮ ਹੋਣਗੇ, ਆਮ ਆਦਮੀ ਪਾਰਟੀ ਦੇ ਲਈ ਬਹੁਤ ਸਾਰੇ ਚੈਲੰਜ ਹੈ, ਇਹ ਐਕਸੈਪਟ ਵੀ ਕਰਨੇ ਪੈਣਗੇ। ਇਹ ਪੰਜਾਬ ਹੈ, ਪੰਜਾਬ ਦੇ ਲੋਕ ਜਿਹੜੇ ਨੇ ਉਹ ਛੋਟੀ ਤੋਂ ਛੋਟੀ ਗੱਲ ਵੀ ਬੜਾ ਸੀਰੀਅਸ ਤਰੀਕੇ ਨਾਲ ਲੈਂਦੇ, ਖਾਸ ਤੌਰ ਤੇ ਜਦੋਂ ਆਪਣੀਆਂ ਆਪਣੀ ਧਰਾਤਲ ਦੇ ਨਾਲ, ਆਪਣੀਆਂ ਭਾਵਨਾਵਾਂ ਦੇ ਨਾਲ ਔਰ ਆਪਣੇ ਕਿਸੇ ਧਰਮ ਦੇ ਨਾਲ ਜੁੜੀ ਹੋਈ ਗੱਲ ਹੋਵੇ ਬੜਾ ਸੀਰੀਅਸ ਲਿਆ ਜਾਂਦਾ। ਔਰ ਇੱਥੇ ਹੁਣ ਪੁਰਸ਼ੋਤਮ ਸਿੰਘ ਫੱਗੂ ਵਾਲਾ ਨੂੰ ਮਨਾਉਂਦੇ ਕਿਵੇਂ ਨੇ ਸੀਐਮ ਸਾਹਿਬ, ਇਹ ਇੱਕ ਵੱਡਾ ਸਵਾਲ ਹੈ।
ਕਹਿੰਦੇ ਨਾ ਸੀਐਮ ਸਾਹਿਬ ਨੇ ਤੇ ਨਾ ਕਿਸੇ ਮੰਤਰੀ ਨੇ ਨਾ ਕਿਸੇ MLA ਨੇ ਕੋਈ ਟਿੱਪਣੀ ਨਹੀਂ ਕੀਤੀ ਗਈ, ਸਭ ਚੁੱਪ ਕਰ ਗਏ ਨੇ ਇਸ ਮੁੱਦੇ ਦੇ ਉੱਤੇ ਕਿ ਜਿਵੇਂ ਇੰਸਟਰਕਸ਼ਨ ਕੇਜਰੀਵਾਲ ਨੇ ਪਹਿਲਾਂ ਹੀ ਦਬਕਾ ਮਾਰ ਦਿੱਤਾ ਸੀਗਾ ਕਿ ਭਾਈ ਜੇ ਤੁਸੀਂ ਚੰਗੀ ਪਰਫਾਰਮੈਂਸ ਨਹੀਂ ਕਰਦੇਗੇ, ਮਤਲਬ ਇਹ ਹੈ ਕਿ ਜੇਕਰ ਤੁਸੀਂ ਸਾਡੀ ਗੱਲ ਨਹੀਂ ਮੰਨੋਗੇ ਤਾਂ ਤੁਹਾਨੂੰ ਬਦਲਿਆ ਵੀ ਜਾ ਸਕਦਾ ਆ। ਸੋ ਕੋਈ ਵੀ ਇਸ ਸਮੇਂ ਇਸ ਦੇ ਉੱਤੇ ਟਿੱਪਣੀ ਨਹੀਂ ਕਰ ਰਿਹਾ ਕਿ ਸਹੀ ਹੈ ਜਾਂ ਗਲਤ ਹੈ, ਜਾਂ ਫਿਰ ਕੋਈ ਇਸ ਦੇ ਉੱਤੇ ਟਿੱਪਣੀ ਕੁਐਸਚਨਾਂ ਦੇ ਜਵਾਬ ਨਹੀਂ ਦੇ ਰਹੇ ਇਸ ਮੁੱਦੇ ਦੇ ਉੱਤੇ।
ਨਹੀਂ ਬਿਲਕੁਲ, ਜਿਹੜੇ ਚੁਣੇ ਗਏ ਨੁਮਾਇੰਦੇ ਉਹ ਤਾਂ ਕਦੇ ਵੀ ਨਹੀਂ ਦੇਣਗੇ ਜੀ, ਆਪਾਂ ਉਮੀਦ ਵੀ ਉਹਨਾਂ ਤੋਂ ਨਾ ਕਰੀਏ, ਪਰ ਇੱਕ ਇੱਕ ਇਹਨਾਂ ਦਾ ਵਰਕਰ ਜ਼ਰੂਰ ਹੈ ਜਿਹੜਾ ਆਪਣੀ ਪਿੱਠ ਤੇ ਦੋ ਝਾੜੂ ਬੰਨ ਕੇ ਲਗਾਤਾਰ ਕੰਪੇਨ ਦੇ ਵਿੱਚ ਸੀ, ਔਰ ਕੇਜਰੀਵਾਲ ਔਰ ਭਗਵੰਤ ਮਾਨ ਹੋਰਾਂ ਦੀ ਇਸ ਸੋਚ ਨੂੰ ਇਸ ਵਿਚਾਰਧਾਰਾ ਨੂੰ ਪਸੰਦ ਕਰਦਾ ਸੀ, ਜਾਣੀ ਪੱਕਾ ਵਰਕਰ, ਉਹਨੇ ਜ਼ਰੂਰ ਇਸ ਗੱਲ ਦਾ ਵਿਰੋਧ ਕੀਤਾ ਹੈ ਕਿ ਕੇਜਰੀਵਾਲ ਸਾਹਿਬ ਇੱਕ ਵਾਰ ਤੁਸੀਂ ਇਸ ਤੇ ਮੁੜ ਵਿਚਾਰ ਜ਼ਰੂਰ ਕਰੋ, ਕਿਉਂਕਿ ਪੰਜਾਬ ਨਾਰਾਜ਼ ਹੈ ਆਮ ਆਦਮੀ ਪਾਰਟੀ ਦੇ ਨਾਲ, ਔਰ ਉਹ ਫੋਟੋ ਬੜੀ ਵਾਇਰਲ ਹੋ ਰਹੀ ਹੈ, ਉਹ ਲੋਕ ਕਹਿ ਰਹੇ ਨੇ ਕਿ ਠੀਕ ਹੈ ਕੋਈ ਤਾਂ ਮਰਦ ਗਮੜਾ ਹੈਗਾ ਜਿਹੜਾ ਆਪਣੀ ਪਾਰਟੀ ਦੇ ਖਿਲਾਫ ਕੋਈ ਨਾ ਕੋਈ ਤਾਂ ਬੋਲਦਾ, ਪਰ ਠੀਕ ਹੈ ਤੁਹਾਡੀ ਗੱਲ ਕਿ ਬਿਲਕੁਲ ਕਿਸੇ ਨੇ ਚੁਣੇ ਗਏ ਨੁਮਾਇੰਦੇ ਨੇ ਹੁਣ ਤੱਕ ਕੋਈ ਬਿਆਨ ਨਹੀਂ ਦਿੱਤਾ ਜੀ।
ਜੀ ਤੁਸੀਂ ਜੁੜੇ ਹੋ ਪ੍ਰੋਗਰਾਮ ਖਬਰ ਸਾਧ ਨਾਲ, ਸਵੇਰ ਤੋਂ ਲੈ ਕੇ 10 ਵਜੇ ਤੱਕ ਅਸੀਂ ਪ੍ਰੋਗਰਾਮ ਪੇਸ਼ ਕਰਦੇ ਹਾਂ, ਔਰ ਸਾਡੇ ਇਸ ਪ੍ਰੋਗਰਾਮ ਨੂੰ ਤੁਹਾਡੇ ਤੱਕ ਪਹੁੰਚਾਉਣ ਲਈ ਮਦਦ ਕੀਤੀ ਜਾ ਰਹੀ ਹੈ ਜਸਵੀਰ ਹੁੰਦਲ ਜੀ ਵੱਲੋਂ, ਕੈਨੇਡਾ ਕੰਜ਼ੂਮਰ ਕ੍ਰੈਡਿਟ ਅਸਿਸਟੈਂਸ 416-502-3100 ਨੰਬਰ ਹੈ ਜਸਵੀਰ ਸਿੰਘ ਹੁੰਦਲ ਦਾ, 416-502-3100 ਜਸਵੀਰ ਸਿੰਘ ਹੁੰਦਲ ਦੇ ਨਾਲ ਤੁਸੀਂ ਸੰਪਰਕ ਕਰਨਾ ਹੈ। 7895 ਟ੍ਰੈਨਮੈਂਟ ਡਰਾਈਵ ਯੂਨਿਟ ਨੰਬਰ ਬੀਚ ਨੇ ਕਰਜ਼ਾ ਸਿਰ ਤੱਕ ਚੜ ਚੁੱਕਿਆ ਅਤੇ ਉਸਨੂੰ ਤੁਸੀਂ ਲਾਉਣ ਤੋਂ ਅਸਮਰੱਥ ਹੋ, ਅਤੇ ਉਹਦੇ ਲਈ ਕੀ ਲੀਗਲ ਢੰਗ ਹੈ ਤੁਹਾਡੇ ਪਾਸ, ਤੁਹਾਡੇ ਰਾਈਟ ਕੀ ਨੇ, ਲੀਗਲੀ ਉਸਨੂੰ ਕਿਵੇਂ ਮਾਫ਼ ਕਰਾ ਸਕਦੇ ਹੋ, ਹੁੰਦਲ ਸਾਹਿਬ ਨੂੰ ਤੁਸੀਂ ਕਾਲ ਕਰ ਲੈਣੀ ਹੈ 416-502-3100 ਰੈਕਸਟਲ ਬਾਡੀ ਸ਼ਾਪ ਤੋਂ ਰਿਕ ਚੀਮਾ ਅਤੇ ਮਨਿੰਦਰ ਚੀਮਾ 416-749-9496 416-749-9496 ਇਹਨਾਂ ਨੰਬਰ ਹੈ। ਗੱਡੀ ਦਾ ਕੋਈ ਵੀ ਬਾਡੀ ਵਰਕ ਕਰਵਾਉਣਾ ਤੁਸੀਂ ਰਿਕ ਚੀਮਾ ਜਾਂ ਫਿਰ ਮਨਿੰਦਰ ਚੀਮਾ ਦੇ ਨਾਲ ਸੰਪਰਕ ਕਰਨਾ 416-749-9496। ਔਰ ਕਾਲਰ ਨੇ ਸਾਡੇ ਨਾਲ ਇੱਕ ਚੀਜ਼ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ।
ਹਾਂਜੀ ਆਪਣੇ ਗਰੇਵਾਲ ਸਾਹਿਬ ਕਮਲ ਜੀ ਦੀ ਮੈਂ ਨਿਹਾਸ ਗੱਲ ਕਰ ਰਿਹਾ ਦੇਖੋ ਗੁਰਬਾਣੀ ਜਿਹੜੀ ਆ ਸਾਨੂੰ ਉਹ ਦੱਸਦੀ ਸਾਂਝੀ ਵਾਲਤਾ ਦਾ ਸੰਦੇਸ਼ ਦਿੰਦੀ ਆ ਮਾਨਸ ਕੀ ਜਾਤ ਸਭੇ ਇੱਕ ਪਹਿਚਾਨ ਵੋ ਮੈਂ ਦੋ ਚਾਰ ਗੱਲਾਂ ਤੁਹਾਡਾ ਹਾਈਲਾਈਟ ਸਰ ਕਰਾਂਗਾ ਦੇਖੋ ਆਪਾਂ ਜਿੱਦਾਂ ਆਪਣੇ ਪ੍ਰੈਸ ਰਿਪੋਰਟਰ ਭਾਈ ਸਾਹਿਬ ਹੋਣੀ ਕਿਹਾ ਵੀ ਉਹਨਾਂ ਦੀ ਵਿਚਾਰਧਾਰਾ ਉਹ ਪਹਿਲਾਂ ਆਰ ਐਸ ਐਸ ਦੇ ਨਾਲ ਸੀਗੇ ਉਹਦੇ ਨਾਲ ਸੀਗੇ ਯਾਰ ਇੱਕ ਬੰਦਾ ਕੋਈ ਉਹਦੇ ਨਾਲ ਚਲਾ ਗਿਆ ਤੇ ਜੂਰੀ ਥੋੜੀ ਬਹੁਤੀ ਉਹੀ ਆਦਤਾਂ ਨੇ ਉਹਨੂੰ ਆਮ ਆਦਮੀ ਪਾਰਟੀ ਨੇ ਦੇਖੋ ਜਿਹੜਾ ਬੰਦਾ ਮੈਂ ਕਹਿੰਦਾ ਚਾਹੇ ਕੇਰਲਾ ਤੋਂ ਜਿੱਥੋਂ ਮਰਜ਼ੀ ਕੋਈ ਹੋਵੇ ਚਾਹੇ ਅਮਰੀਕਾ ਕੈਨੇਡਾ ਜਿਹੜਾ ਬੰਦਾ ਆਮ ਆਦਮੀ ਪਾਰਟੀ ਦੇ ਸਿਧਾਂਤਾਂ ਦੀ ਗੱਲ ਕਰਦਾ ਉਹ ਆਮ ਆਦਮੀ ਪਾਰਟੀ ਦਾ ਬੰਦਾ ਆ ਉਹ ਸਾਡੇ ਪੰਜਾਬ ਦਾ ਸਾਰੇ ਹਿੰਦੁਸਤਾਨ ਦਾ ਸਾਰੀ ਆਮ ਆਦਮੀ ਪਾਰਟੀ ਦਾ ਬੰਦਾ ਹੈ ਇਸ ਕਰਕੇ ਕਿੰਤੂ ਪ੍ਰੰਤੂ ਨਾ ਕਰੋ ਕੰਮ ਕਰਨ ਦਿਓ ਉਹਨਾਂ ਨੂੰ ਪਲੀਜ਼ ਅੱਗੇ ਵੀ ਪਿਛਲੀ ਵਾਰ ਵੀ ਇੱਦਾਂ ਸੀਗਾ ਜੀ ਉਹ ਟੋਪੀ ਵਾਲੇ ਆ ਗਏ ਉਹਦੀ ਪਾਣੀਆਂ ਦੇ ਫਲਾਨਾ ਧਿਮਕੜਾ ਕੇਜਰੀਵਾਲ ਨੇ ਮੁੱਖ ਮੰਤਰੀ ਬਣ ਜਾਣਾ ਉਹਦੀ ਕੁੜੀ ਨੇ ਬਣਾ ਦੇਣਾ ਵਿੱਚੇ ਸੋਨੂ ਸੂਦ ਨੂੰ ਲੈ ਕੇ ਵੀ ਆ ਗਏ ਸੀਗੇ ਜੇ ਨਾ ਕਰੋ ਇਹਦੀਆਂ ਗੱਲਾਂ
ਬਸ ਪੰਜਾਬ ਦੇ ਰਾਜ ਸਭਾ ਦੇ ਮੈਂਬਰ ਬਣ ਗਏ ਨੇ ਰਾਘਵ ਚੱਡਾ ਇਨਕਲਾਬ ਜਿੰਦਾਬਾਦ ਪਾਠਕ ਜੀ ਬਣ ਗਏ ਨੇ ਇਨਕਲਾਬ ਜਿੰਦਾਬਾਦ ਹੁਣ ਆਹ ਕਰੀ ਜਾਈਏ ਅਸੀਂ ਬੈਠੇ
ਨਹੀਂ 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 ਬਿਲਕੁਲ ਸਰ ਦੇਖੋ ਸਾਡੇ ਲਈ ਬੋਲਦੇ ਰਹੇ ਨਾ ਉਹ ਚੋਰੀ ਨਹੀਂ ਆ ਅਸੀਂ ਕੰਮ ਹੀ ਕਰਾਣੇ ਆ ਸਾਡੇ ਪੰਜਾਬ ਦੇ ਕੰਮ ਹੋਣੇ ਚਾਹੀਦੇ ਆ ਉਹਨਾਂ ਨੇ ਆਲਰੇਡੀ ਸਟਾਰਟਅਪ ਕਰ ਦਿੱਤਾ ਆ ਰਾਜ ਸਭਾ ਦੇ ਵਿੱਚ ਉਹਨਾਂ ਨੂੰ ਜਾਣ ਦਿਓ ਬੋਲਣ ਦਿਓ ਟਾਈਮ ਤਾਂ ਦਿਓ ਉਹ ਸਾਡਾ ਸਾਡੇ ਨਾਲ ਵੀ ਵਧੀਆ ਹੋ ਜਾਣ ਹੁਣ ਭਾਜੀ ਦੀ ਵੀ ਗੱਲ ਕਰਦੇ ਨੇ ਯਾਰ ਸਾਨੂੰ ਬੰਦਾ ਕੰਮ ਕਰਨੇ ਵਾਲਾ ਚਾਹੀਦਾ ਉੱਥੇ ਜਿਹੜਾ ਬੋਲੇ ਪੰਜਾਬ ਦੇ ਲਈ ਹਜੇ ਇਹਨਾਂ ਨੂੰ ਜਾਣ ਦਿਓ ਬੈਠਣ ਦਿਓ ਉੱਥੇ ਗੱਲਬਾਤ ਜਦੋਂ ਹੋਏਗੀ ਫੇਰ ਕਰੋਗੇ ਤਾਂ ਕਹੋਗੇ ਅਸੀਂ ਨਾ ਬੜੀ ਜਲਦੀ ਬਹੁਤ ਛੇਤੀ ਰਿਐਕਟ ਕਰ ਲੈਣੇ
ਅਸੀਂ ਨਹੀਂ ਕਰ ਦੇਗੇ ਜੇ ਲੋਕ ਹੱਕ ਚ ਹੁੰਦੇ ਜੇ ਲੋਕ ਹੱਕ ਚ ਗੱਲਾਂ ਕਰ ਦਿੰਦੇ ਵੀ ਵਧੀਆ ਬੰਦੇ ਆ ਤੇ ਅਸੀਂ ਖਬਰ ਦੇਣੀ ਸੀ ਲੋਕ ਹੱਕ ਚ ਨੇ ਜੇ ਹੁਣ ਲੋਕ ਹੀ ਕਹੀ ਜਾ ਰਹੇ ਆ ਵੀ ਪੰਜਾਬ ਦੇ ਵਿੱਚ ਭਗਵੰਤ ਮਾਨ ਨੇ 3 ਕਰੋੜ ਲੋਕਾਂ ਨੂੰ ਸਹੁੰ ਚੁਕਾ ਤੀ ਮੁੱਖ ਮੰਤਰੀ ਬਣਾ ਤਾ ਤੇ ਹੁਣ ਦਿੱਲੀ ਤੋਂ ਹੀ ਲੈ ਕੇ ਆਉਣੇ ਸੀਗੇ ਰਾਜ ਸਭਾ ਦੇ ਲਈ ਉਹ ਪੰਜਾਬ ਦੇ ਜਿਹੜੇ ਮੁੱਖ ਮੰਤਰੀ ਉਹ ਥੋੜੀ ਭੇਜਣੇ ਸੀਗੇ ਉੱਥੇ
ਆਪਣੇ ਗਰੇਵਾਲ ਸਾਹਿਬ ਹੁਣ ਤੁਹਾਡੀ ਗੱਲ ਠੀਕ ਆ ਤੁਸੀਂ ਹੁਣ ਪੱਤਰਕਾਰੀ ਲੈਜੈਂਡ ਨਾਲ ਤੁਸੀਂ ਚੋਟ ਕਰ ਦਿੱਤੀ ਆ ਤੇ ਅਜੇ ਹੋਸਟ ਦੇ ਹਿਸਾਬ ਦੇ ਨਾਲ ਤੇ ਸਰ ਦੇਖੋ ਗੱਲ ਏਦਾਂ ਮੈਂ ਤਾਂ ਇਹੀ ਕਹਾਂਗਾ ਸਾਨੂੰ ਟਾਈਮ ਦੇਣਾ ਚਾਹੀਦਾ ਤੇ ਜਦੋਂ ਸਾਨੂੰ ਕੰਮ ਉਹ ਨਾ ਕਰਕੇ ਦੇਣ ਫਿਰ ਸਾਡਾ ਹੱਕ ਬਣਦਾ ਵੀ ਅਸੀਂ ਜਾ ਕੇ ਉਸ ਚੀਜ਼ ਨੂੰ ਉੱਤੇ ਰਿਐਕਟ ਕਰੀਏ ਮੇਰੇ ਖਿਆਲ ਇਹ ਹੀ ਵਧੀਆ ਰਹੇਗਾ ਹਲੇ ਕੰਮ ਕਰਨ ਦਿਓ ਲੈਟਸ ਸੀ ਵਾਰ ਹੈਪਨ
ਥੈਂਕ ਯੂ ਤੁਹਾਡੀ ਕਾਲ ਦੇ ਲਈ ਧੰਨਵਾਦ ਅੱਛਾ ਬੀਤੇ ਸਮੇਂ ਦੇ ਵਿੱਚ ਰਵੀ ਜੀ ਬਹੁਤ ਸਾਰੇ ਇੱਦਾਂ ਦੇ ਵੀ ਗਏ ਨੇ ਰਾਜ ਸਭਾ ਦੇ ਵਿੱਚ ਪੰਜਾਬ ਤੋਂ ਜਿਨ੍ਹਾਂ ਨੇ ਕਦੇ ਉੱਥੇ ਜਾ ਕੇ ਆਪਣੀ ਜ਼ਬਾਨ ਨਹੀਂ ਖੋਲੇਗੀ ਪਰ ਜੇਕਰ ਅਸੀਂ ਗੱਲ ਕਰੀਏ ਜਿਹੜੇ ਘੱਟ ਗਿਣਤੀ ਕਮਿਸ਼ਨ ਦੇ ਚੇਅਰ ਰਹੇ ਨੇ ਤਰਲੋਚਨ ਸਿੰਘ ਉਹਨਾਂ ਨੇ ਸਰਦਾਰ ਤਰਲੋਚਨ ਸਿੰਘ ਹੋਣਾ ਵੱਲੋਂ ਜੋ 1984 ਤੋਂ ਬਾਅਦ ਤਕਰੀਰ ਦਿੱਤੀ ਗਈ ਸੀ ਕਿਹਾ ਭਾਵਕ ਉਹਨਾਂ ਨੇ ਆਪਣਾ ਉੱਥੇ ਪੰਜਾਬ ਦਾ ਦੁੱਖ ਆ ਜਿਹੜਾ ਰਾਜ ਸਭਾ ਦੇ ਵਿੱਚ ਖੜ ਕੇ ਰੋਇਆ ਉਹਦੀ ਸਿਫਤ ਕਰਨੀ ਬਣਦੀ ਹੈ ਪ੍ਰਤਾਪ ਸਿੰਘ ਬਾਜਵਾ ਨੇ ਕਿਸਾਨ ਮੋਰਚੇ ਦੇ ਉੱਤੇ ਜੋ ਆਪਣੀ ਆਵਾਜ਼ ਉਠਾਈ ਉਹਦੀ ਤਾਰੀਫ ਕਰਨੀ ਪੈਂਦੀ ਬਹੁਤੇ ਤਾਂ ਜਿਹੜੇ ਨਹੀਂ ਬਿਲਕੁਲ ਨਹੀਂ ਬੋਲੇਗੇ ਪਰ ਕੋਈ ਕੋਈ ਇੱਦਾਂ ਦਾ ਹੁੰਦਾ ਜਿਹੜਾ ਪੰਜਾਬ ਦਾ ਦਰਦ ਉੱਥੇ ਰਾਜ ਸਭਾ ਦੇ ਵਿੱਚ ਜਾ ਕੇ ਰਜਿਸਟਰਡ ਕਰਾਉਂਦਾ ਕਿ ਹਾਂ ਸਾਡੇ ਪੰਜਾਬ ਦੀ ਆਹ ਹਾਲਤ ਹੈ ਕਿ ਸਾਡੀ ਆਹ ਸਥਿਤੀ ਹੈ ਇਸ ਸਮੇਂ ਪਰ ਕੀ ਉਹਨਾਂ ਦੇ ਵਿੱਚੋਂ ਇਹਨਾਂ ਪੰਜਾਂ 'ਚੋਂ ਕੋਈ ਕਰਾਵੇਗਾ ਕਿਉਂਕਿ ਹਜੇ ਤੱਕ ਤਾਂ ਇਹਨਾਂ ਦੇ ਅੰਦਰੋਂ ਕਦੇ ਕੋਈ ਹੂਕ ਹੈ ਪੰਜਾਬ ਪ੍ਰਤੀ ਉਹ ਨਹੀਂ ਨਿਕਲੇਗੀ ਕਦੇ ਕੋਈ ਇਹਨਾਂ ਦੇ ਅੰਦਰ ਦਰਦ ਨਹੀਂ ਉੱਠਿਆ ਕਿਸੇ ਪਾਸੇ ਨਜ਼ਰ ਆਇਆਗਾ ਅਤੇ ਦੂਸਰੇ ਪਾਸੇ ਗੱਲ ਇਹ ਵੀ ਕੀਤੀ ਜਾਂਦੀ ਹੈ ਰਵੀ ਜੀ ਕਿ ਦੇਖੋ ਜੀ ਡਾਕਟਰ ਮਨਮੋਹਨ ਸਿੰਘ ਨੂੰ ਵੀ ਬਣਾਇਆ ਸੀਗਾ ਆਸਾਮ ਤੋਂ ਕਿਸੇ ਨੂੰ ਰਾਜਸਥਾਨ ਤੋਂ ਡਾਕਟਰ ਮਨਮੋਹਨ ਸਿੰਘ ਭਾਈ ਪਹਿਲਾਂ ਉਹ ਤੋਂ ਦੇਸ਼ ਦੇ ਖਜ਼ਾਨਾ ਮੰਤਰੀ ਰਹਿ ਚੁੱਕੇ ਨੇ ਫਾਈਨੈਂਸ ਮਿਨਿਸਟਰ ਰਹਿ ਚੁੱਕੇ ਸੀਗੇ ਉਸ ਤੋਂ ਬਾਅਦ ਉਹਨਾਂ ਨੂੰ ਆਸਾਮ ਤੋਂ ਰਾਜ ਸਭਾ 'ਚ ਲੈ ਕੇ ਗਏ ਸੀਗੇ ਆਹ ਜਿਹੜੇ 4-5 ਬਣਾਏ ਗਏ ਨੇ ਇਹਨਾਂ ਦਾ ਡਾਕਟਰ ਮਨਮੋਹਨ ਸਿੰਘ ਹੋਣਾ ਨਾਲ ਕਦ ਕਿੱਥੇ ਤੁਸੀਂ ਮੇਚ ਕਰੀ ਜਾਂਦੇ ਹੋ ਵੀ ਉਹ ਆਸਾਮ ਤੋਂ ਲਿਆਂਦੇ ਸੀਗੇ ਅਤੇ ਜੇ ਪੰਜਾਬ ਤੋਂ ਲਿਆ ਤਾਂ ਫਿਰ ਕੀ ਹੋ ਗਿਆ ਆਈ ਡੋਂਟ ਕੰਪੇਅਰ ਦੀਜ ਟੂ ਸਿਚੁਏਸ਼ਨਸ ਅਤੇ ਰਵੀ ਜੀ ਆਪਣੀ ਟਿੱਪਣੀ ਦੇ ਦਿਓ 3 ਕਾਲਰ ਨੇ ਆਪਣੇ ਨਾਲ ਹੋਰ
ਨਹੀਂ ਬਿਲਕੁਲ ਗਰੇਵਾਲ ਸਾਹਿਬ ਉਹ ਕਹਿੰਦੇ ਹੁੰਦੇ ਆ ਕਿ ਜਾਂ ਤਾਂ ਵਾਹ ਪੈ ਜਾਣੀ ਹੈ ਜਾਂ ਰਾਹ ਪੈ ਜਾਣੀ ਹੈ ਦੇਖੋ ਲੜਾਈ ਤਾਂ ਇਸ ਗੱਲ ਦੀ ਹੈ ਲੋਕ ਵਿਰੋਧ ਤਾਂ ਇਸ ਗੱਲ ਦਾ ਕਰ ਰਿਹਾ ਹੈ ਕਿ ਪੰਜਾਬ ਦੇ ਵਿੱਚ ਚੰਗੇ ਲੀਡਰਾਂ ਦੀ ਕੋਈ ਕਮੀ ਥੋੜੀ ਹੈ ਜਿਹੜਾ ਬਾਹਰੋਂ ਜਿਹੜੇ ਦਿੱਲੀ ਤੋਂ ਲੀਡਰ ਲਿਆ ਕੇ ਉਹ ਰਾਜ ਸਭਾ ਭੇਜਣੇ ਪਏ ਜਾਂ ਫਿਰ ਉਹ ਪੰਜਾਬ ਦੀ ਧਰਾਤਲ ਨੂੰ ਪੰਜਾਬ ਦੀਆਂ ਲੋੜਾਂ ਨੂੰ ਵੱਧ ਮਹਿਸੂਸ ਕਰਦੇ ਆ ਇਹ ਤਾਂ ਹੁਣ ਰਾਜ ਸਭਾ ਦੇ ਵਿੱਚ ਜਦੋਂ ਜਾ ਕੇ ਗੱਲ ਕਰਨਗੇ ਉਹ ਤਾਂ ਪਤਾ ਲੱਗ ਜੂ ਪਰ ਜੇ ਇਹਦੀ ਮਤਲਬ ਸਮਝ ਜਾਂ ਇਹਦਾ ਮਤਲਬ ਇੱਕੋ ਹੀ ਹੋਇਆ ਕਿ ਕਮਾਂਡ ਦਿੱਲੀ ਦੇ ਹੱਥ 'ਚ ਰਹੇ ਫਿਰ ਆਪਾਂ ਕੀ ਕਰ ਲਾਂਗੇ ਫਿਰ ਆਪਾਂ ਵਿਰੋਧ ਕੀਤਾ ਵੀ ਕੀ ਕਰੂਗਾ ਜੇ ਪੰਜਾਬ ਦੇ ਲੋਕ ਹੁਣੇ ਤੋਂ ਠੋਕ ਕਰਕੇ ਰੱਖਣਗੇ 92 ਸੀਟਾਂ ਦੇਣ ਵਾਲਿਆਂ ਨੂੰ ਤਾਂ ਫੇਰ ਹੀ ਮੇਰਾ ਖਿਆਲ ਠੀਕ ਹੈ
ਹੋਰ ਰੱਖੋ ਤੇ ਜੇ ਹੁਣੇ ਤੋਂ ਹੀ ਠੋਕ ਕੇ ਰੱਖਣਗੇ ਜਿਵੇਂ ਤੁਸੀਂ ਗੱਲ ਕੀਤੀ ਹੈ ਤਾਂ ਅਗਲੇ ਜਿਹੜੇ 2 ਨਿਯੁਕਤ ਕਰਨੇ ਆ ਹੋ ਸਕਦਾ ਪੰਜਾਬ ਦੇ ਵਿੱਚੋਂ ਲੈ ਜਾਣ ਅਗਲੀ ਕਾਲ ਜੀ ਸਵਾਗਤ ਪ੍ਰੋਗਰਾਮ ਦੇ ਵਿੱਚ ਜੀ
ਹੈਲੋ
ਸਤਿ ਸ਼੍ਰੀ ਅਕਾਲ ਜੀ
ਹਾਂਜੀ ਰੋਕੀ
ਹਾਂਜੀ ਹਾਂਜੀ ਤੁਸੀਂ ਆਉਂਦੇ ਹੋ
ਹਾਂਜੀ ਸਤਿ ਸ਼੍ਰੀ ਅਕਾਲ ਬਾਈ ਜੀ ਤੇ ਦੇਖੋ ਜਗਦੀਪ ਜੀ ਗੱਲ ਇਹ ਹੈ ਨਾ ਆਪਾਂ ਪੰਜਾਬੀ ਥੋੜੇ ਜਿਹੇ ਗਰਮ ਖੂਨ ਜ਼ਿਆਦੇ ਆਪਾਂ ਪ੍ਰੋਬਲਮ ਕੀ ਆ ਆਪਾਂ ਹੈ ਤਾਂ ਚੱਲ ਇਹ ਗੱਲ ਉਹ ਆਪਾਂ ਨੂੰ ਦਿਲ ਨੀ ਲੱਗਦੀ ਹੈ ਨਾ ਬਾਹਰੋਂ ਲੈ ਆਉਂਦੇ ਪਰ ਕਈ ਗੱਲਾਂ ਚ ਆਪਾਂ ਥੋੜਾ ਛੇਤੀ ਵੀ ਬਹੁਤ ਕਰਦੇ ਹਾਂ ਜੀ ਚਲੋ ਹੁਣ ਉਹਨਾਂ ਨੇ ਲੈ ਆਉਂਦੇ ਕੋਈ ਹੈ ਤਾਂ ਉਹ ਇੰਡੀਆ ਦੇ ਬੰਦੇ ਆ ਪੰਜਾਬ ਦੇ ਨਹੀਂ ਹੈਗੇ ਚੱਲ ਬਾਹਰੋਂ ਆ ਦੋ ਇੱਧਰੋਂ ਲੈ ਲੇ ਉਹਨਾਂ ਨੂੰ ਬਲਾਂ ਆਪਾਂ ਦੇਖੀਏ ਤੇ ਸਹੀ ਵੀ ਕਰਦੇ ਕੀ ਆ ਜਾ ਕੇ ਉਹ ਰਾਈਟ ਆਪਾਂ ਆਪਾਂ ਦਰਖਤ ਗਿਣ ਲੱਗ ਜਾਂਦੇ ਹਾਂ ਅੰਬ ਆਪਾਂ ਅੰਬ ਖਾਣੇ ਆ ਆਪਾਂ ਦਰਖਤਾਂ ਨੂੰ ਕਾਹਤੋਂ ਗਿਣੀ ਜਾਂਦੇ ਹਾਂ
ਜੀ ਜੀ
ਗੱਲ ਇਹ ਆ ਵੀ ਆਪਾਂ ਨੂੰ ਤਾਂ ਕੰਮ ਹੋਣਾ ਚਾਹੀਦਾ ਆਪਣਾ ਪੰਜਾਬ ਦਾ ਵਧੀਆ ਕੰਮ ਹੋਵੇ ਬੰਦਾ ਕੋਈ ਮਰਜ਼ੀ ਆ ਰਾਈਟ ਪਰ ਆਪਾਂ ਇਹ ਸੋਚੀਏ ਹਜੇ ਘੱਟੋ ਘੱਟ ਮੇਰੇ ਜਾਣੀ ਮੇਰਾ ਮੇਰੇ ਦਿਮਾਗ ਇਹ ਕਹਿੰਦਾ ਜੀ ਇੱਕ ਸਾਲ ਗਏ ਗੌਰਮੈਂਟ ਨੂੰ ਮਿਨੀਮਮ ਇੱਕ ਸਾਲ
ਜੀ
ਸੱਤਰ ਸਾਲ ਤਾਂ ਤੁਸੀਂ ਦੇਖੋ ਜੀ ਸਭ ਕੁਛ ਗੇੜਾ ਗਰਕ ਕਰਤਾ ਇਹਨਾਂ ਨੇ ਸਾਰੇ ਪੰਜਾਬ ਦਾ ਤੇ ਸਾਰੇ ਸਾਰੇ ਕਾਸੇ ਦਾ ਇਹਨਾਂ ਦੋਨਾਂ ਪਾਰਟੀਆਂ ਨੇ ਹੁਣ ਆਪਾਂ ਇੱਕ ਸਾਲ ਮਿਨੀਮਮ ਕਹਿ ਰਿਹਾ ਮੈਂ
ਠੀਕ ਹੈ
ਹੋ ਸਕਦਾ ਪੰਜਾਂ ਸਾਲਾਂ ਚ ਵੀ ਉਹਨਾਂ ਤੋਂ ਸਾਰੇ ਕੰਮ ਨਾ ਹੋਣ ਜਿੰਨੇ ਉਹਨਾਂ ਨੇ ਫਤਿਹ ਕੀਤੇ ਪਰ ਪੰਜ ਸਾਲ ਵੀ ਜਗਦੀਸ਼ ਜੀ ਬਹੁਤ ਥੋੜੇ ਆ ਜਿਹੜੇ ਸੱਤਰ ਸਾਲ ਸਾਡਾ ਇੰਨਾ ਬੇੜਾ ਗਰਕ ਕੀਤਾ ਪੰਜਾਂ ਸਾਲਾਂ ਚ ਬੰਦਾ ਕਿਵੇਂ ਠੀਕ ਕਰ ਦੂ ਜਾਦੂ ਦੀ ਛੜੀ ਤਾਂ ਹੈ ਨੀ
ਜੀ ਜੀ ਜੀ
ਪਰ ਫਿਰ ਵੀ ਆਪਾਂ ਹੁਣ ਹਜੇ ਤਾਂ ਮੈਨੂੰ ਲੱਗਦਾ 10 ਦਿਨ ਹੋਏ ਨੀ ਆਪਾਂ ਇੰਨਾ ਗੱਲ ਫੜ ਗੱਲ ਪੂਰੀ ਹੋ ਲੈਣ ਦੋ ਕਿਉਂਕਿ ਆਪਾਂ ਨਿੱਕੀ ਨਿੱਕੀ ਗੱਲ ਫੜ ਕੇ ਨਾ ਉਹਨਾਂ ਨੂੰ ਕ੍ਰਿਟੀਸਾਈਜ਼ ਕਰੀ ਜਾਂਦੇ ਕਰੇ ਜਦੋਂ ਕੋਈ ਮਾੜੀ ਜਿਹੀ ਕੋਈ ਗੱਲ ਕਰਦੇ ਉਦੋਂ ਆਪਾਂ ਲੱਗ ਜਾਂਦੇ ਹਾਂ ਉਹਨਾਂ ਨੂੰ ਰਾਈਟ ਸਰਕਾਰ ਹੁਣ ਰੱਬ ਤਾਂ ਹੈ ਨੀ ਕਈ ਵਾਰੀ ਗਲਤੀ ਵੀ ਹੋ ਜਾਂਦੀ ਹੈ ਬੰਦਿਆਂ ਤੋਂ ਇਨਸਾਨ ਆ ਉਹ ਵੀ ਅਕਸਰ ਰਾਈਟ ਪਾਰਟੀਆਂ ਨੇ ਬਹੁਤ ਕੁਛ ਸੋਚਣਾ ਹੁੰਦਾ ਕਿ ਸਭ ਦਾ ਮੂੰਹ ਮੱਥਾ ਰੱਖਣਾ ਹੁੰਦਾ ਹਨਾ ਉਹ ਚਲਾਉਣ ਦੇ ਉਹਨਾਂ ਨੂੰ ਹਜੇ ਇੱਕ ਸਾਲ ਜਾਂ ਦੋ ਸਾਲ ਤਾਂ ਮਿਨੀਮਮ ਦਈਏ ਨਾ ਆਪਾਂ ਨੂੰ ਹੁਣ ਆਪਾਂ ਕਹਿ ਦੇਣਾ ਰਾਤੋਂ ਰਾਤ ਹੀ ਸਾਰਾ ਕੁਛ ਸੀਖ ਹੋ ਜੇ ਤੇ ਓਨੈਸਟ ਵੀ ਰਹਿਣ ਧਰਮ ਸਾਰਾ ਕੁਛ ਜਿਵੇਂ ਰਾਜਨੀਤੀ ਆ ਇਹ ਰਾਈਟ ਆਪਾਂ ਨੂੰ ਕੁਛ ਨਾ ਕੁਛ ਤਾਂ ਚੰਗਾ ਮਿਲੂਗਾ ਜਗਦੀਸ਼ ਜੀ ਦੂਜੀਆਂ ਪਾਰਟੀਆਂ ਮੰਨੋ ਚਾਹੇ ਨਾ ਮੰਨੋ ਬਹੁਤ ਚੰਗਾ
ਤੁਹਾਡੇ ਨਾਲ ਕੁਛ ਨਾ ਕੁਛ ਤਾਂ ਚੰਗਾ ਮਿਲੂਗਾ ਪਰ ਜਿੱਥੇ ਕਿਤੇ ਏਦਾਂ ਦੀ ਗੱਲ ਆਉਂਦੀ ਆ ਉੱਥੇ ਆਪਾਂ ਨੂੰ ਟਿੱਪਣੀ ਜ਼ਰੂਰ ਕਰ ਦੇਣੀ ਚਾਹੀਦੀ ਆ ਦਿਲ ਤੇ ਹੱਥ ਰੱਖ ਕੇ ਵੀ ਆ ਮੈਨੂੰ ਸਹੀ ਨਹੀਂ ਲੱਗਦਾ
ਉਹ ਕਹੀ ਜਾਂਦੇ ਆਪਾਂ ਹੁਣ ਆਪਾਂ ਕਰ ਕੀ ਸਕਦੇ ਆਪਾਂ ਹੁਣ ਭਗਵੰਤ ਮਾਨ ਨੂੰ ਕਹਿ ਦਈਏ ਉੱਤਰ ਜਾ ਕੁਰਸੀ ਤੋਂ ਗੱਲ ਤਾਂ ਇਹ ਆਪਾਂ ਹੁਣ ਦੇਖ ਆਪਾਂ ਦੇਖ ਹੀ ਸਕਦੇ ਹਾਂ ਮਾਨਾ ਵੀ ਕਹੀ ਜਾਂਦੇ ਆਪਾਂ ਸਾਰੇ ਰਾਈਟ
ਥੈਂਕ ਯੂ ਤੁਹਾਡੀ ਗੱਲ
ਦੀ ਵਾਰ ਵਾਰ ਇਹੀ ਕਹਿਣਾ ਵੀ ਉਹਨਾਂ ਨੂੰ ਇੱਕ ਸਾਲ ਮਿਨੀਮਮ ਦਿਓ ਆਪਾਂ
ਆਪਾਂ ਸਾਰਿਆਂ ਲਈ ਸੋਚਣਾ ਵੀ ਬਣਦਾ ਪਰ ਜੇ ਇਹੀ ਗੱਲ ਕੈਨੇਡਾ ਦਾ ਮੇਨ ਸਟ੍ਰੀਮ ਜਿਹੜੀ ਪਾਪੂਲੇਸ਼ਨ ਹੈ ਸੋਚਣ ਲੱਗ ਜਾਵੇ ਵੀ ਅਸੀਂ ਬਾਹਰੋਂ ਆ ਕੇ ਇੱਥੇ ਇਲੈਕਸ਼ਨ ਕਿਉਂ ਲੜਦੇ ਹਾਂ ਦੈਨ ਵਾਟ ਇਜ਼ ਯੋਰ ਓਪੀਨੀਅਨ
ਮੇਰਾ ਓਪੀਨੀਅਨ ਅੱਜ ਮੈਂ ਸੋਚ ਰਿਹਾ ਸੀਗਾ ਸਾਬੀ ਮਰਵਾਹਾ ਦਾ ਤੁਸੀਂ ਨਾਂ ਸੁਣਿਆ
ਹਾਂਜੀ
ਕੌਣ ਆ ਉਹ
ਨਹੀਂ ਨਹੀਂ ਚਲੋ ਤੁਸੀਂ ਮੈਨੂੰ ਦੱਸੋ
ਮੈਂ ਅੱਛਾ ਮੈਂ ਚਲੋ ਮੈਂ ਦੱਸ ਦਿੰਦਾ ਤੁਹਾਨੂੰ ਨਹੀਂ ਪਤਾ ਸਾਬੀ ਮਰਵਾਹਾ ਸਾਡੀ ਸਿੱਖ ਭਾਈਚਾਰੇ ਦੇ ਵਿੱਚੋਂ ਲਿਬਰਲ ਪਾਰਟੀ ਵੱਲੋਂ ਪਿਛਲੇ 3-4 ਸਾਲ ਤੋਂ ਸੈਨੇਟਰ ਥਾਪੇ ਗਏ ਨੇ ਉਹ ਇਸ ਸਮੇਂ ਸਾਡੀ ਇੱਥੋਂ ਦੀ ਰਾਜ ਸਭਾ ਦੇ ਮੈਂਬਰ ਨੇ ਸਰਦਾਰ ਨੇ ਪਗੜੀ ਧਾਰੀ ਨੇ ਪਹਿਲਾਂ ਸਕੋਸ਼ੀਆ ਬੈਂਕ ਦੇ ਵਾਈਸ ਪ੍ਰੈਜੀਡੈਂਟ ਰਹੇ ਨੇ ਅਤੇ ਹੁਣ ਉਹ ਇਸ ਸਮੇਂ ਸੈਨੇਟਰ ਨੇ ਪਿਛਲੇ ਮੇਰਾ ਖਿਆਲ 3-4 ਸਾਲਾਂ ਤੋਂ ਉਹ ਸੈਨੇਟਰ ਸਾਡੀ ਰਾਜ ਸਭਾ ਦੇ ਮੈਂਬਰ ਚੱਲੇ ਆਉਂਦੇ ਨੇ ਸਲਮਾਨ ਤਾਲਾਜਾਨ ਜਿਹੜੀ ਹੈ ਉਹਨਾਂ ਨੂੰ ਜਾਣਦੇ ਤੁਸੀਂ
ਹਾਂਜੀ ਉਹਨਾਂ ਜਾਣਦੇ ਮਿਸਰਾ ਉਹ ਵੀ
ਹਾਂ ਉਹ ਵੀ ਸੈਨੇਟਰ ਨੇ ਉਹ ਵੀ ਇਸਮਾਇਲੀ ਭਾਈਚਾਰੇ ਦੇ ਵਿੱਚੋਂ ਨੇ ਕੀ ਇਹਨਾਂ ਦੋਹਾਂ ਸ਼ਖਸੀਅਤਾਂ ਨੇ ਕਿ ਉਹਨਾਂ ਨੂੰ ਮੁਸਲਿਮ ਕਮਿਊਨਿਟੀ ਦੇ ਵਿੱਚੋਂ ਲਿਆ ਗਿਆ ਕਿ ਉਹਨਾਂ ਨੇ ਕਦੇ ਮੁਸਲਿਮ ਕਮਿਊਨਿਟੀ ਦੇ ਵਿੱਚ ਕੋਈ ਆ ਕੇ ਆਪਣੀ ਵੇਵ ਬਣਾਈ ਹੈ ਕਿ ਸਾਬੀ ਮਰਵਾਹਾ ਜੀ ਸਾਡੇ ਕਿਸੇ ਆਪਣੇ ਘੱਟ ਗਿਣਤੀ ਦੇ ਲੋਕਾਂ ਦੇ ਲਈ ਕੁਛ ਦੱਸਦਾ ਕੁਐਸਚਨ ਤੇ ਆਉਣਾ ਮੈਨੂੰ ਟਾਈਮ ਦਿਓ ਸੋ ਇੱਥੇ ਜਿਹੜੇ ਰਾਜ ਸਭਾ ਦੇ ਮੈਂਬਰ ਬਣਾਏ ਗਏ ਨੇ ਕੈਨੇਡਾ ਦੀ ਰਾਜ ਸਭਾ ਦੇ ਮੈਂਬਰ ਬਣਾਏ ਗਏ ਨੇ ਉਹਨਾਂ ਨੇ ਕੀ ਕਰਤਾ ਸਾਡੇ ਲਈ ਅਤੇ ਦੂਸਰੇ ਪਾਸੇ ਫਿਰ ਮੈਂ ਇਹਨਾਂ ਦਾ ਸੋਚਦਾ ਵੀ ਇਹ ਪੰਜਾਬ ਤੋਂ ਨਹੀਂ ਇਹ ਬਾਹਰੋਂ ਲਿਆ ਕੇ ਉੱਥੇ ਭੇਜ ਦਿੱਤੇ ਨੇ ਅਤੇ ਉਹਨਾਂ ਨੇ ਪੰਜਾਬ ਦੇ ਲਈ ਕੀ ਕਰ ਦੇਣਾ ਇਹ ਇੱਕ ਚਿਹਰੇ ਨੇ ਰਾਜ ਸਭਾ ਦੇ ਵਿੱਚ ਪਰ ਜੇ ਚੰਗੇ ਚਿਹਰੇ ਥਾਪੇ ਜਾਂਦੇ ਜੇ ਸਾਬੀ ਮਰਵਾਹਾ ਦੇ ਥਾਂ ਦੇ ਉੱਤੇ ਕੋਈ ਚੰਗਾ ਬੰਦਾ ਜਿਹੜਾ ਕਮਿਊਨਿਟੀਆਂ ਨੂੰ ਸਮਝਦਾ ਉਹਨੂੰ ਉੱਥੇ ਥਾਪਿਆ ਜਾਂਦਾ ਅਤੇ ਅੱਜ ਅਸੀਂ ਤੁਹਾਨੂੰ ਪਤਾ ਹੁੰਦਾ ਕਿ ਸਾਬੀ ਮਰਵਾਹਾ ਕੌਣ ਆ ਕਿ ਜਿਹੜਾ ਸਾਡੀ ਕੌਮ ਦਾ ਨਾਂ ਉੱਥੇ ਬੈਠਾ ਚਮਕਾ ਰਿਹਾ ਵਾ ਇਸੇ ਤਰ੍ਹਾਂ ਹੀ ਜਿਹੜੇ ਪੰਜਾਬ 'ਚੋਂ ਜਿਹੜੇ ਉੱਥੇ ਗਏ ਨੇ ਜੇ ਉਹਨਾਂ ਦੇ ਵਿੱਚੋਂ ਜਿਹੜੇ ਪੰਜਾਬ ਦਾ ਦਰਦ ਰੱਖਣ ਵਾਲੇ ਉੱਥੇ ਥੱਪ ਜਾਣ ਤਾਂ ਪਤਾ ਲੱਗੇ ਕਿ ਹਾਂ ਵੀ ਇਹ ਬੰਦੇ ਉੱਥੇ ਬੈਠੇ ਨੇ ਆ ਹੁਣ ਜਿਹੜੇ ਪੰਜ ਜਿਹੜੇ ਜਿਹਨਾਂ ਦੀ ਟਰਮ ਪੂਰੀ ਹੋ ਰਹੀ ਹੈ ਕਿੰਨੇ ਕੁ ਨੂੰ ਤੁਸੀਂ ਜਾਣਦੇ ਵਿੱਚੋਂ ਕਦੇ ਗੁਜਰਾਲ ਦੇ ਬੇਟੇ ਨੇ ਉਹਨਾਂ ਨੇ ਬੋਲਿਆ ਕਦੇ ਬਾਜਵਾ ਬੋਲ ਗਏ ਜਾਂ ਫਿਰ ਢੀਂਡ ਸਾਹਿਬ ਵੀ ਨਹੀਂ ਕਦੇ ਬੋਲੇ ਗਏ ਚੱਜ ਨਾਲ ਉੱਥੇ ਤਾਂ ਜਿਹੜੇ ਹੋਰ ਦੋ ਤਿੰਨ ਜਿਹੜੇ ਰਿਟਾਇਰ ਉਹ ਨਹੀਂ ਕਦੇ ਬੋਲੇ ਗਏ ਗੱਲ ਦੋਨੇ ਪਾਸੇ ਹੀ ਆ ਮੈਂ ਸਹਿਮਤ ਹਾਂ ਤੁਹਾਡੇ ਨਾਲ ਜੀ ਬਾਕੀ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਬਈ ਮੈਂ ਇੱਥੋਂ ਗੋਰੇ ਕਹਿਣ ਵੀ ਤੁਸੀਂ ਭਾਈ ਸਾਹਿਬ ਇੱਕ ਗੱਲ ਮੈਂ ਤੁਹਾਨੂੰ ਕਹਿ ਦੂੰ, ਮੈਂ ਨਾ ਮੂੰਹ ਹਿੱਕ ਠੋਕ ਕੇ ਕਹੂੰਗਾ, ਇਹ ਜਿੰਨਾ ਮੁਲਕ ਤੁਹਾਡਾ ਉਨਾ ਸਾਡਾ, ਤੁਸੀਂ ਵੀ ਇੱਥੇ ਇਮੀਗ੍ਰੈਂਟ ਆਏ ਹੋ, ਤੁਹਾਡੇ ਪਿਓ ਦਾਦੇ ਇਮੀਗ੍ਰੈਂਟ ਆਏ ਸੀਗੇ ਇੱਥੇ, ਅਸੀਂ ਫਸਟ ਜਨਰੇਸ਼ਨ ਆ, ਤੁਹਾਡੇ ਪਿਓ ਦਾਦੇ ਫਸਟ ਜਨਰੇਸ਼ਨ ਸੀਗੇ, ਨਾ ਤੁਹਾਡਾ ਮੁਲਕ ਆ ਨਾ ਸਾਡਾ ਮੁਲਕ ਆ, ਅਸੀਂ ਇੱਥੇ ਆ ਕੇ ਇਸ ਮੁਲਕ ਨੂੰ ਇਕੱਠਿਆਂ ਰਲ ਕੇ ਉਸਾਰਿਆ, ਅਤੇ ਸਾਡਾ ਵੀ ਉਨਾ ਹੀ ਹੱਕ ਆ ਜਿੰਨਾ ਤੁਹਾਡਾ, ਐਂਡ ਆਈ ਟੇਕ ਦਾ ਓਨਰਸ਼ਿਪ ਆਫ ਦਿਸ ਕੰਟਰੀ, ਆਈ ਟੁੱਕ ਦਾ ਸਿਟੀਜ਼ਨਸ਼ਿਪ ਆਫ ਦਿਸ ਕੰਟਰੀ, ਸੋ ਮੇਰਾ ਮੈਂ ਬਿਲਕੁਲ ਵੀ ਮੇਰੇ 'ਚ ਇਸ ਚੀਜ਼ ਦੀ ਇਨਫੀਰੀਟੀ ਕੰਪਲੈਕਸ ਨਹੀਂ ਹੈ ਕਿ ਮੈਂ ਇੱਥੇ ਪੱਗ ਬੰਨੀ ਹੋਈ ਆ, ਦਾੜੀ ਰੱਖੀ ਹੋਈ ਆ, ਅਤੇ ਮੈਂ ਇੱਥੇ ਪ੍ਰਵਾਸੀ ਹਾਂ, ਜਿਹੜੇ ਟੂਡੋ ਸਾਹਿਬ ਅਤੇ ਆ ਜਿਹੜੇ ਪੀਅਰ ਪੋਲੀਬਟ ਦਾ ਅਤੇ ਜਿਹੜੇ ਹੋਰ ਜਿੰਨੇ ਸਾਡੇ ਲੀਡਰ ਨੇ, ਸਾਰੇ ਪ੍ਰਵਾਸੀ ਬੱਚਿਆਂ ਦੇ, ਪ੍ਰਵਾਸੀ ਮਾਪਿਆਂ ਦੇ ਬੱਚੇ ਨੇ, ਉਹ ਪ੍ਰਾਊਡਲੀ ਕਹਿੰਦੇ ਨੇ ਕਿ ਸਾਡੇ ਬੱਚੇ ਇੱਥੇ ਇਮੀਗ੍ਰੈਂਟ ਆਏ ਸੀਗੇ।
ਜਿਹਨੂੰ ਮੈਂ ਕੋਈ ਫੇਵਰ ਨਹੀਂ ਕਰਦਾ, ਮੈਂ ਕਹਿੰਦਾ ਐਂਡ ਆਫ ਦਾ ਡੇ
ਜੀ
ਹੈ ਤਾਂ ਉਹ ਵੀ ਇੰਡੀਅਨ ਹੀ ਆ ਨਾ
ਜੀ, ਬਿਲਕੁਲ ਹਾਂਜੀ ਹੈਗੇ ਇੰਡੀਅਨ ਹੀ ਆ ਬਿਲਕੁਲ।
ਦੂਸਰੀ ਗੱਲ ਆਪਾਂ ਕਰ ਦਵੇ, ਟੋਰਾਂਟੋ ਦਾ ਮੀਡੀਆ ਤਾਂ ਕਈ ਮੀਡੀਆ ਜਸਟ ਲਾਈਟਨ ਨੋਟ, 117 ਵਿੱਚ 234 ਸੀਟਾਂ ਅਕਾਲੀ ਦਲ ਨੂੰ ਦੇ ਰਹੇ ਸੀ, ਆਈ ਡੋਂਟ ਨੋ
ਤੁਸੀਂ ਬਹੁਤ ਸੋਹਣਾ ਮੈਸੇਜ ਕਰਤਾ ਜੀ, ਜਵਾਬ ਤੁਸੀਂ ਬਹੁਤ ਸੋਹਣਾ ਦਿੱਤਾ ਆ, ਮੈਂ ਤੁਹਾਡੇ ਨਾਲ ਪੂਰਾ ਐਗਰੀ ਆ, ਤੇ ਗੱਲ ਏਦਾਂ ਜੀ ਸਾਡੇ ਜਿਹੜੇ ਨਾ ਆਪਾਂ ਕਿਸੇ ਦੇ ਵਿਰੋਧੀ ਨੀ, ਅਸੀਂ ਤਾਂ ਸਿਰਫ ਪੰਜਾਬ ਦਾ ਭਲਾ ਚਾਹੁੰਦੇ ਹਾਂ, ਰਾਈਟ, ਉਹਦੇ ਵਿੱਚ ਕੋਈ ਸ਼ੱਕ ਨਹੀਂ, ਮਤਲਬ ਵੀ ਇਹ ਉਹਨਾਂ ਨਾਲੋਂ ਕੋਈ, ਅਸੀਂ ਇਹ ਨੀ ਕਹਿੰਦੇ 100% ਨਿਕਲਣਗੇ, 21-19 ਦਾ ਫਰਕ ਹੋਜੂਗਾ, ਤੇ ਗੱਲ ਇਹ ਆ ਇਹਨਾਂ ਨੂੰ ਕੰਮ ਕਰਨ ਤੋਂ ਕੋਈ ਨੀ ਰੋਕਦਾ, ਗੱਲ ਆਪਾਂ ਇਹੀ ਕਰਦੇ ਹਾਂ ਜਿਹੜੇ ਰਾਜ ਸਭਾ ਚ ਮੈਂਬਰ ਭੇਜਣੇ, ਹੁਣ ਤੁਹਾਡੀ ਜਾਦੀ ਨਾਲ ਹੀ ਹੋਊਗੀ, ਆਪਣੇ ਕਈ ਉੱਥੇ ਹੈਗੇ ਆ ਜਿੱਦਾਂ ਸਰਦਾਰਾ ਸਿੰਘ ਚੌਲ ਆ, ਉਹ ਐਗਰੀਕਲਚਰ ਚ ਉਹਨਾਂ ਦਾ ਕਾਫੀ ਆ, ਉਹਨਾਂ ਨੂੰ ਭੇਜਦੇ, ਜੇ ਹੁਣ ਆਪਣੇ ਉਹ ਧਰਮਵੀਰ ਗਾਂਧੀ ਜੀ ਆ ਉਹ ਡਾਕਟਰ ਆ, ਉਹਨਾਂ ਨੂੰ ਦੁਬਾਰਾ ਭੇਜ ਦਿੰਦੇ, ਉਹਨਾਂ ਨੂੰ ਇਸੇ ਕਰਕੇ ਨੀ ਭੇਜਿਆ ਕਿਉਂਕਿ ਉਹ ਕੇਜਰੀਵਾਲ ਦੀ ਈਦ ਨੀ ਸੀ ਮੰਨਦਾ, ਹੋਰ ਵੀ ਬੜੇ ਬੰਦੇ ਹੈਗੇ ਆ, ਸੋ ਜਿਹੜਾ ਇਹਨਾਂ ਦੇ ਕਿੰਤੂ ਪਰੰਤੂ ਕਰਨਾ ਉਹ ਬਿਲਕੁਲ ਜਾਇਜ਼ ਆ, ਜੇ ਅਸੀਂ ਨਾ ਕਰਾਂਗੇ ਤੇ ਮੈਂ ਅੱਗੇ ਕਈ ਵਾਰੀ ਕਹਿ ਚੁੱਕਾ ਕੇਜਰੀਵਾਲ ਜਿੰਨਾ ਡਿਕਟੇਟਰ ਮੈਂ ਨੀ ਦੇਖਿਆ ਕੋਈ ਵੀ ਆਪਣੀ ਲਾਈਫ ਚ, ਮੈਂ ਮੇਰੀ 60-61 ਸਾਲ ਦੀ ਉਮਰ ਹੈਗੀ ਆ, ਜਿੰਨੀ ਦੀ ਮੈਨੂੰ 12-13 ਸਾਲ ਤੋਂ ਜਦੋਂ ਦੀ ਮੈਂ ਹੋਸ਼ ਸੰਭਾਲੀ ਆ, ਇੰਨਾ ਡਿਕਟੇਟਰ ਮੈਂ ਕੋਈ ਨੀ ਦੇਖਿਆ, ਛੋਟੀ ਟਰਮ ਚ ਵੱਡਾ ਡਿਕਟੇਟਰ ਆ, ਤੇ ਜੇ ਆਪਾਂ ਇਹਦੀ ਇਹ ਚੀਜ਼ਾਂ ਮੁੱਦੇ ਨਾ ਉਠਾਏ ਤੇ ਇਹਨਾਂ ਨੇ ਭਗਵੰਤ ਮਾਨ ਨੂੰ ਨੀ ਬੋਲਣ ਦੇਣਾ, ਤੇ ਬਾਕੀ ਆ ਜਿਹੜੇ ਆਪਣੇ ਲਵਲੀ ਵਾਲੇ ਹੈਗੇ ਸਗੇ ਸਾਡੇ ਪੰਜਾਬ ਦੇ ਆ, ਪਰ ਉਹਨੂੰ ਪੰਜਾਬ ਦੇ ਨਾਲ ਕੋਈ ਨੀ, ਉਹ ਬਿਜ਼ਨਸਮੈਨ ਆ ਇੱਕ, ਮੈਂ ਉਹਨੂੰ ਬਹੁਤ ਵੈਲ ਨੋਨ ਜਾਣਦਾ, ਜਲੰਧਰ ਤੋਂ ਆ, ਜਲੰਧਰ ਕੈਂਟ ਚ ਇਹਨਾਂ ਦੀ ਦੁਕਾਨ ਹੁੰਦੀ ਆ, ਅੱਜ ਕੱਲ੍ਹ ਕਈ ਸ਼ੋਰੂਮ ਆ, ਯੂਨੀਵਰਸਿਟੀ ਚ ਉਹਨਾਂ ਨੇ ਨਾਮ ਖੱਟੇ ਆ, ਉਹ ਯੂਨੀਵਰਸਿਟੀ ਚ ਐਜੂਕੇਸ਼ਨ ਦੇ ਉੱਤੇ ਕੁਛ ਬੋਲ ਕੇ ਦਿਖਾ ਦੇਣ, ਐਜੂਕੇਸ਼ਨ ਦੇ ਕੋਈ ਪੰਜਾਬ ਗੌਰਮੈਂਟ ਨੂੰ, ਇੰਡੀਆ ਗੌਰਮੈਂਟ ਨੂੰ, ਜਾਓ ਪੂਰੇ ਇੰਡੀਆ ਵਿੱਚ ਸਟੱਡੀ ਫ੍ਰੀ ਕਰਨ ਯੂਨੀਵਰਸਿਟੀ ਲੈਵਲ ਤੇ, ਜਿਹੜੇ ਵੈਲ ਇੰਟੈਲੀਜੈਂਟ ਬੰਦੇ ਆ, ਆਪਣੇ ਲੋਕੀ ਗੱਲਾਂ ਕਰਦੇ ਜੀ ਕੀ ਵਿੱਚ ਮਰ ਗਏ ਮੁੰਡੇ 90% ਰਹੇ ਸੀਗੇ, ਸੋ ਇਹ ਕੱਲੀਆਂ ਫੋਕੀਆਂ ਗੱਲਾਂ ਨਾਲ ਨੀ ਗੱਲ ਬਣਨੀ, ਅੰਨੇ ਭਗਤ ਹੋ ਕੇ ਨੀ ਗੱਲ ਬਣਨੀ, ਤੇ ਜਿੱਥੇ ਇਹਨਾਂ ਨੂੰ ਕ੍ਰਿਟੀਸਾਈਜ਼ ਕਰਨਾ ਬਣਦਾ ਬਣਦਾ ਆ, ਡਟੇ ਰਹੋ ਲੱਗੇ ਰਹੋ ਮੁੰਨਾ ਬਾਈ।
ਥੈਂਕ ਯੂ ਤੁਹਾਡੀ ਕਾਲ ਦੇ ਲਈ, ਅਗਲੀ ਕਾਲ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਹੈਲੋ, ਹਾਂਜੀ ਸਰ, ਤੁਸੀਂ ਆਉਂਦੇ ਹੋ?
ਸਤਿ ਸ੍ਰੀ ਅਕਾਲ ਜੀ, ਵੀਰ ਜੀ ਤੁਹਾਡਾ ਪਹਿਲਾਂ ਨਾਲ ਬਹੁਤ ਗੁੱਡੀ, ਥੈਂਕ ਯੂ ਤੁਹਾਡਾ, ਮਤਲਬ ਜਿਹੜੇ ਮੈਨੂੰ ਅੰਧ ਭਗਤਾਂ ਦਾ ਪਤਾ ਨੀ ਲੱਗਦਾ, ਕਹਿੰਦੇ ਜੀ ਇੱਕ ਸਾਲ ਦੇਖੋ, ਇੱਕ ਸਾਲ ਜਦੋਂ ਬਿਲਕੁਲ ਕਹਿੰਦੇ ਹੁੰਦੇ ਪੁਲਾਂ ਦਾ ਪਾਣੀ ਲੰਘ ਜਾਵੇ ਉਦੋਂ ਕੀ ਕਰ ਲਵਾਂਗੇ ਜੀ, ਜੇ ਹੁਣ ਇਹਨਾਂ ਨੂੰ ਨਾ ਮਤਲਬ ਜੋ ਵੀ ਗਲਤ ਸਟੈਪ ਲੈਣ ਲੱਗੇ ਨਾ ਰੁਕਾਂਗੇ ਤੇ, ਹਾਂਜੀ। ਤੇ ਦੂਸਰੀ ਗੱਲ ਮਤਲਬ ਜਿਹੜੀ ਹੈ ਆਪਣਾ ਉਹਨੇ ਧਰਮਵੀਰ ਗਾਂਧੀ ਨੇ ਕਹੀ ਹੈ, ਕਰ ਲਿਓ ਚੈੱਕ, ਤੇ ਉਹ ਕਹਿੰਦਾ ਵੀ ਇੱਕ ਐਜੂਕੇਸ਼ਨ ਬੈਰਨ, ਇੱਕ ਮਤਲਬ ਹੋਸਪਿਟਲ ਬੈਰਨ, ਦੋਵੇਂ ਜਿਹੜੇ ਮਤਲਬ ਉੱਥੇ ਯੂਨੀਵਰਸਿਟੀ ਚ ਉੱਥੇ ਹਸਪਤਾਲਾਂ ਚ ਠੋਕ ਕੇ ਮਤਲਬ ਲੈ ਰਹੇ ਆ ਫੀਸਾਂ, ਤੇ ਉਹ ਕਹਿੰਦਾ ਉਹ ਐਜੂਕੇਸ਼ਨ ਦਾ ਸੁਧਾਰ ਦੀ ਗੱਲ ਕਰਦੇ ਆ, ਹਸਪਤਾਲਾਂ ਦੇ ਸੁਧਾਰ ਦੀ ਗੱਲ ਕਰਦੇ, ਕਿੱਥੋਂ ਕਹਿੰਦਾ ਉਹ ਕਿੱਥੋਂ ਕਰਨ ਦੇਣਗੇ ਇਹਨਾਂ ਨੂੰ ਗੱਲ, ਬਾਹਰ ਵਾਲੇ ਜਿਹੜੇ ਦੋ ਇਹ ਗੱਲ ਹੀ ਛੱਡੋ, ਕਹਿੰਦਾ ਜਿਹੜੇ ਦੋਲੇ ਆ ਇਹਨਾਂ ਦਾ ਮਤਲਬ ਕੀ ਇਹ ਕਰਨਗੇ।
ਬੜੀ ਮਿਹਰਬਾਨੀ, ਥੈਂਕ ਯੂ, ਨੈਕਸਟ ਕਾਲ ਦੇ ਉੱਤੇ ਚੱਲਦੇ ਆ, ਸਵਾਗਤ ਹੈ ਪ੍ਰੋਗਰਾਮ ਵਿੱਚ। ਸਰਦਾਰਾ ਸਿੰਘ ਜੌਲ ਨਹੀਂ ਚੜਾਈ ਨਹੀਂ ਕੀਤੀ ਗਈ ਉਹਨਾਂ ਨੇ, ਓਦਾਂ ਉਹਨਾਂ ਦੀ ਚੜਾਈ ਰਹੀ ਹੈ ਕਿਸਾਨ ਮੋਰਚੇ ਦੇ ਵਿੱਚ, ਪਰਮਾਤਮਾ ਉਹਨਾਂ ਨੂੰ ਤੰਦਰੁਸਤੀ ਬਖਸ਼ੇ, ਤੇ ਸਰਦਾਰਾ ਸਿੰਘ
ਜੌਲ
ਜੀ, ਆਲਰਾਈਟ, ਥੈਂਕ ਯੂ ਤੁਹਾਡੀ ਅਗਲੀ ਕਾਲ ਦੇ ਲਈ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਜਗਤਾਰ ਬੋਲਿਆ ਜੀ,
ਜਗਤਾਰ ਜੀ,
ਤੁਸੀਂ ਹੁਣੇ ਗੱਲ ਕਰੀ ਸੀ ਸੈਨੇਟਰ ਰਾਜ ਸਭਾ ਦੇ ਮੈਂਬਰ ਹੋਣ ਜਾਂ ਸੈਨੇਟਰ ਹੋਣ, ਇਹਨਾਂ ਨੇ ਕਦੇ ਕੋਈ ਚੇਂਜ ਲੈ ਕੇ ਆਉਂਦੀ ਹੈ ਜ਼ਿੰਦਗੀ ਚ? ਤੁਹਾਡੀ ਇੱਕ ਨੌਲੇਜ ਹੋਵੇ
ਇਹ ਜਦੋਂ
ਮੈਨੂੰ ਤਾਂ ਲੱਗਦਾ ਸਾਰੇ ਚਿੱਟੇ ਹੱਥ ਹੀ ਹੁੰਦੇ ਸਾਰੇ।
ਮੇਰੀ ਗੱਲ ਸੁਣੋ, ਜਿਵੇਂ ਪਹਿਲਾਂ ਸਟੀਵਨ ਹਾਰਪਰ ਨੇ ਅਪੁਆਇੰਟ ਨਹੀਂ ਕੀਤੇ ਸੀ, ਉਹਨਾਂ ਨੇ ਕਹਿਤਾ ਸੀਗਾ ਕਿ ਮੈਂ ਪਾਰਟੀ ਅਧਾਰਤ ਸੈਨੇਟਰ ਅਪੁਆਇੰਟ ਨਹੀਂ ਕਰਨੇਗੇ, ਔਰ ਟਰੂਡੋ ਸਾਹਿਬ ਨੇ ਉਦੋਂ ਬੜਾ ਇਸ ਮਸਲੇ ਦੇ ਉੱਤੇ ਰੌਲਾ ਪਾਇਆ ਸੀਗਾ ਕਿ ਬਈ ਨਹੀਂ ਹੋਣੇ ਚਾਹੀਦੇਗੇ ਇਹ, ਪਰ ਬਾਅਦ ਦੇ ਵਿੱਚ ਸਟੀਵਨ ਹਾਰਪਰ ਦੇ ਲੈਣ ਤੋਂ ਬਾਅਦ ਲਿਬਰਲ ਨੇ ਰਾਈਟ ਵੇ ਆਪਣੇ ਲਿਬਰਲ ਸੈਨੇਟਰ ਨੇ ਜਿਹੜੇ ਉਹ ਅਪੁਆਇੰਟ ਕੀਤੇ ਅਤੇ ਆਪਣੀ ਸੈਨੇਟ ਦੇ ਵਿੱਚ ਮੈਜੋਰਟੀ ਬਣਾਈ। ਜਿਸ ਤਰ੍ਹਾਂ ਸਟੀਵਨ ਹਾਰਪਰ ਦੀ ਸੋਚ ਸੀਗੀ ਕਿ ਬਈ ਜੇ ਸੈਨੇਟਰ ਉੱਥੇ ਇੰਡੀਪੈਂਡੈਂਟ ਨੇ ਤਾਂ ਫਿਰ ਕੋਈ ਵੀ ਜਿਹੜਾ ਪਾਰਲੀਮੈਂਟ ਦੇ ਵਿੱਚ ਕਾਨੂੰਨ ਬਣਦਾ ਪਾਸ ਹੁੰਦਾ ਅੱਗੇ ਸੈਨੇਟਰ ਕੋਲ ਜਾ ਕੇ ਉੱਥੇ ਡਿਸਕਸ਼ਨ ਹੁੰਦੀ ਆ, ਉਹ ਤਾਂ ਵਧੀਆ ਡਿਸਕਸ਼ਨ ਹੋਵੇ ਅਤੇ ਅੱਗੇ ਜਾ ਕੇ ਵੀ ਕਾਨੂੰਨ ਦੇ ਵਿੱਚ ਜੇ ਕੋਈ ਕਮੀ ਪੇਸ਼ੀ ਆ ਇਹ ਸੈਨੇਟਰ ਇੰਡੀਪੈਂਡੈਂਟ ਸੋਚ ਦੇ ਨਾਲ ਉਹਦੇ 'ਤੇ ਆਪਣਾ ਪ੍ਰਤੀਕਰਮ ਦੇਣ, ਨਾ ਕਿ ਕੰਜ਼ਰਵੇਟਿਵ ਲਿਬਰਲ ਹੋ ਕੇ ਆਪਣਾ ਕੋਈ ਉਹਦੇ 'ਤੇ ਪ੍ਰਤੀਕਰਮ ਦੇਣ। ਸੋ ਕਈ ਐਸੇ ਬਿੱਲ ਆਏ ਨੇ ਜਿਹੜੇ ਉਹਨਾਂ ਨੇ ਵਾਪਸ ਮੋੜੇ ਨੇ, ਜਿਹੜਾ ਆਪਣਾ ਕਿਹੜਾ ਉਹ ਆਪਣੀ ਇੱਛਾ ਦੇ ਨਾਲ ਮਰਨ ਵਾਲਾ ਸੁਸਾਈਡ ਵਾਲਾ ਬਿੱਲ ਹੋ ਗਿਆ, ਦੂਸਰਾ ਹੋ ਗਿਆ, ਕਿੰਨੀ ਵਾਰੀ ਬੈਕ ਐਂਡ ਫੋਰਥ ਸੈਨੇਟ ਦੇ ਵਿੱਚ ਗਿਆ, ਅਤੇ ਇਹ ਚੇਂਜ ਲਿਆ ਸਕਦੇ ਨੇ ਔਰ ਇਹ ਬਾਂਹ ਮਰੋੜ ਸਕਦੇ ਨੇ ਪਾਰਲੀਮੈਂਟ ਦੀ, ਪਰ ਜੇਕਰ ਇਹ ਇੰਡੀਪੈਂਡੈਂਟ ਦੀ ਸੋਚ ਵਾਲੇ ਹੋਣ। ਜਿਵੇਂ ਹੁਣ ਭਾਰਤ ਦੇ ਵਿੱਚ ਆ ਮੈਜੋਰਟੀ ਬੀਜੇਪੀ ਦੇ ਸੈਨੇਟਰ ਦੀ ਹੈ, ਰਾਜ ਸਭਾ ਮੈਂਬਰ ਦੀ ਹੈ, ਜਿਸ ਤਰ੍ਹਾਂ ਉਹਨਾਂ ਨੇ ਆਪਣਾ ਉਹ ਕਿਸਾਨਾਂ ਵਾਲਾ ਬਿੱਲ ਆ ਰਾਈਟ ਵੇ ਪਾਸ ਕਰਾ ਦਿੱਤਾ, ਭਾਵੇਂ ਉੱਥੇ ਕੋਰਮ ਪੂਰਾ ਵੀ ਨਹੀਂ ਸੀਗਾ, ਫਿਰ ਇਹ ਉਸ ਤਰ੍ਹਾਂ ਦਾ ਧੱਕਾ ਚੱਲਦਾ ਜਦੋਂ ਪਾਰਟੀ ਦੇ ਚੁਣੇ ਹੋਏ ਆਪਣੀ ਪਾਰਟੀ ਸੋਚ ਵਾਲੇ ਸੈਨੇਟਰ ਜਾਂਦੇ ਨੇ। ਸੋ ਕੋਈ ਚੇਂਜ ਐਡੀ ਖਾਸ ਨਹੀਂ ਲਿਆ ਸਕਦੇ ਗੇ ਇਹ।
ਜੋ ਰਿਪੋਰਟ ਪੜ੍ਹੀ ਸੀ ਨਾ ਕਿ ਹੁਣ ਪਿਛਲੇ ਰਿਪੋਰਟ ਆਈ ਸੀਗੀ ਸਚਿਨ ਤੇਂਦੁਲਕਰ ਆਪਣਾ ਰੇਖਾ ਹੈ, ਉਹ ਕਹਿੰਦੇ ਉਹ ਸੈਨੇਟਰ ਦੇ ਵਿੱਚ ਸਾਲ ਦੇ ਵਿੱਚ ਇੱਕ ਕਿ ਦੋ ਦਿਨ ਜਾਂਦੇ ਸਿਰਫ ਜੀ, ਉਹ ਕੀ ਉੱਥੇ ਕਰ ਲੈਣਗੇ ਜਿਹੜੇ ਬੰਦੇ ਨੇ ਇੱਕ ਜਾਂ ਦੋ ਦਿਨ ਕੰਮ ਤੇ ਜਾਣਾ ਵਾ। ਸ਼ਾਇਦ ਤੁਹਾਨੂੰ ਯਾਦ ਹੋਣਾ ਆਪਣੇ ਕੈਨੇਡਾ ਵਿੱਚ ਵੀ ਇੱਕ ਸੈਨੇਟਰ ਸੀਗਾ ਜਿਹੜਾ ਕਿ ਕਦੇ ਸੈਨੇਟ 'ਚ ਆਇਆ ਹੀ ਨਹੀਂ ਸੀਗਾ, ਸ਼ਾਇਦ ਇੱਕ ਵਾਰੀ ਆਇਆ ਸੀ, ਕਹਿੰਦੇ ਉਹ ਅਮੈਰੀਕਾ ਹੀ ਰਹਿੰਦਾ ਸੀਗਾ ਤੇ ਉਹਨੂੰ ਬੜੇ ਵਾਰੀ ਨੋਟਿਸ ਭੇਜੇ ਇਹਨਾਂ ਨੇ, ਉਹ ਕਹਿੰਦਾ ਵੀ ਅੱਜ ਚੁੱਕੋ ਮੈਂ ਰਿਜ਼ਾਇਨ ਕਰਦਾ ਮੈਂ ਆਉਂਦਾ ਹੀ ਨਹੀਂ ਇੱਥੇ। ਕਹਿਣ ਦਾ ਮਤਲਬ ਕੀ ਵੀਰ, ਇਹ ਤਾਂ ਸਿਰਫ ਆਪਣੇ ਜਿਹੜੇ ਦੇਖੋ ਜਿਹੜੀਆਂ ਵੀ ਪਾਰਟੀਆਂ ਦੇ ਹੁੰਦੇ ਆ ਨਾ ਆਪਾਂ ਕੀ ਵੀ ਕੁਛ ਬੈਕ ਬੈਂਕ ਸਪੋਰਟਰ ਹੁੰਦੇ ਆ ਉਹਨਾਂ ਨੂੰ ਸਿਰਫ ਚਿੱਟਾ ਹਾਥੀ ਪਾਲਣ ਲਈ ਰੱਖੇ ਹੁੰਦੇ ਉਹਨਾਂ ਨੇ, ਅਦਰਵਾਈਜ਼ ਜੇ ਐਮ ਪੀ ਪੀ ਦੀ ਚੋਣ ਹੁੰਦੀ ਹੈ ਤੇ ਸੈਨੇਟਰ ਦੀ ਕਿਉਂ ਨੀ? ਜਿੱਦਾਂ ਤੁਸੀਂ ਪਹਿਲਾਂ ਐਗਜ਼ਾਮਪਲ ਦਿੱਤੀ ਜਿਹੜੇ ਆਪਣੇ ਕਮਿਊਨਿਟੀ ਚੁਣੇ ਗਏ ਹੈ ਉਹਨਾਂ ਦੀ ਕਮਿਊਨਿਟੀ ਚ ਕੀ ਕੰਟਰੀਬਿਊਸ਼ਨ, ਉਹਨਾਂ ਨੂੰ ਕਮਿਊਨਿਟੀ ਬਾਰੇ ਕੀ ਪਤਾ? ਦੇਖੋ ਜੀ, ਹੋ ਸਕਦਾ ਕਮਿਊਨਿਟੀ ਦੀ ਕਰੀਮ ਨਾਲ ਬੈਠਦੇ ਉੱਠਦੇ ਹੋਣਗੇ ਉਹ ਜਿਹੜੇ ਕਿ ਇੱਕ ਲੀਡ ਕਲਾਸ ਕਹਿੰਦੇ ਆਪਣੇ ਆਪ ਨੂੰ, ਆਮ ਕਮਿਊਨਿਟੀ ਦੇ ਮਸਲਿਆਂ ਬਾਰੇ ਉਹਨਾਂ ਨੂੰ ਕੀ ਪਤਾ? ਕਦੇ ਦੇਖਿਆ ਵੀ ਕਿਸੇ ਵੀ ਕੋਈ ਵੀ ਸੈਨੇਟਰ ਮੈਜੋਰਟੀ ਤੌਰ ਤੇ ਜਿਹੜੇ ਹੈਗੇ ਆ ਉਹ ਆਮ ਰੂਟ ਗ੍ਰਾਸ ਰੂਟ ਲੈਵਲ ਤੋਂ ਚੁੱਕ ਕੇ ਉੱਪਰ ਸੈਨੇਟਰ ਬਣਿਆ ਹੋਵੇ? ਕੋਈ ਨੀ ਬਣਦਾ ਜੀ, ਕਿਉਂ ਨੀ ਬਣਦੇ ਗੇ? ਹਾਲਾਂਕਿ ਬਣਨੇ ਸੈਨੇਟਰ ਉਹੀ ਚਾਹੀਦੇ ਆ ਜਿਹੜੇ ਕਮਿਊਨਿਟੀ ਦੇ ਨਾਲ ਇਨ ਟੱਚ ਹੋਣ, ਜਿਹਨਾਂ ਨੂੰ ਕਮਿਊਨਿਟੀ ਦੀ ਨੌਲੇਜ ਹੋਵੇ, ਜਿਹਨਾਂ ਨੂੰ ਪਤਾ ਵੀ ਲੋਕਾਂ ਦੇ ਵਿੱਚ ਕੀ ਬੀਤਦੀ ਹੈਗੀ ਹੈ, ਉਹੀ ਬੰਦੇ ਸੈਨੇਟਰ ਦੇ ਵਿੱਚ ਹੋਣੇ ਚਾਹੀਦੇ। ਕਿਉਂਕਿ ਜੇ ਬਿੱਲ ਕੋਈ ਪਾਸ ਹੋਣਾ ਲੋਕਾਂ ਤੇ ਇੰਪੈਕਟ ਪੈਣਾ ਵਾ, ਅਲੀਟ ਕਲਾਸ ਫਿਰ ਬਚ ਜਾਂਦੀ ਵੀਰ। ਸੋ ਇਸ ਕਰਕੇ ਜਿਹੜਾ ਸੈਨੇਟਰ ਦਾ ਚੂਜ਼ ਕਰਨ ਦਾ ਫਾਰਮੈਟ ਹੈ ਨਾ ਜੀ, ਉਹੀ ਗਲਤ ਹੈ ਤੇ ਫੈਸਲੇ ਕੀ ਸਹੀ ਹੋਣੇ ਆ? ਆਪਾਂ ਚੇਂਜ ਕਿੱਦਾਂ ਭਾਲ ਦਿਆਂਗੇ? ਭਲਾ ਕੋਈ ਮਰਜ਼ੀ ਕੰਟਰੀ ਹੈ, ਭਲਾ ਕੈਨੇਡਾ, ਭਲਾ ਇੰਡੀਆ ਹੈ? ਇਸ ਕਰਕੇ ਇਹ ਜਾਂ ਤਾਂ ਸੈਨੇਟਰ ਬੋਲ ਸੁਣੀ ਚਾਹੀਦੀ ਜਾਂ ਉਹਨਾਂ ਨੂੰ ਚੂਜ਼, ਜੇ ਐਮ ਪੀ ਪੀ ਦੀ ਐਮ ਪੀ ਦੀ ਚੋਣ ਹੁੰਦੀ ਹੈ
ਕਰਨਗੇ, ਪਰ ਉਹਨਾਂ ਤੋਂ ਹੋਈ ਨੀ ਸੀਗੀ। ਜਿਹੜੇ ਹੋਰ ਗਾਂ ਦੀ ਗਾਂ ਜਿਹੜੇ ਮਸਲੇ ਨੇ ਉਹ ਉਭਰਦੇ ਰਹੇ ਸੀਗੇ, ਔਰ ਕਾਸ਼ ਸਾਡੇ ਇੱਥੇ ਜਿਹੜੇ ਐਨ ਆਰ ਆਈ ਹੁਣ ਰਾਜ ਸਭਾ ਮੈਂਬਰਾਂ ਦੇ ਉੱਤੇ ਕਰਦੇ ਨੇ, ਲਿਬਰਲ ਤੋਂ ਵੀ ਪਿਛਲੀ ਇਲੈਕਸ਼ਨ ਦੇ ਵਿੱਚ ਪੁੱਛਿਆ ਹੁੰਦਾ ਕਿ ਤੁਸੀਂ ਜਿਹੜਾ ਰਾਜ ਸਭਾ 'ਚ ਮੈਂਬਰ ਮੈਂਬਰ ਬਣਾ ਕੇ ਭੇਜਿਆ, ਸੈਨੇਟ ਬਣਾ ਕੇ ਭੇਜਿਆ, ਉਹਦੀ ਕੀ ਕੰਟਰੀਬਿਊਸ਼ਨ ਹੈ? ਐਨੀ ਹੋ, ਥੈਂਕ ਯੂ ਜਗਤਾਰ ਜੀ, ਧੰਨਵਾਦ ਤੁਹਾਡੀ ਕਾਲ ਦੇ ਲਈ।
ਥੈਂਕ ਯੂ ਵੀਰ, ਥੈਂਕ ਯੂ।
ਅਗਲੀ ਕਾਲ ਦੇ ਉੱਤੇ ਚੱਲਦੇ ਹਾਂ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਹਾਂਜੀ, ਮੈਂ ਤਾਂ ਇਹ ਕਹਿੰਦਾ ਵੀ ਨਰੇਸ਼ ਗਰਜਰਾਲ ਦਾ ਤੇ ਅੰਬਿਕਾ ਸੋਨੀ ਦਾ ਕੀ ਸੰਬੰਧ ਹੈ ਆਪਣੇ ਪੰਜਾਬ ਦੇ ਨਾਲ?
ਇੰਦਰ ਗੁਜਰਾਲ ਜੀ ਪ੍ਰਾਈਮ ਮਿਨਿਸਟਰ ਰਹੇ ਨੇ ਇੰਡੀਆ ਦੇ ਤੇ ਉਹ ਪੰਜਾਬ ਨਾਲ ਸੰਬੰਧਿਤ ਨੇ, ਪੰਜਾਬ ਦਾ ਉਹਨਾਂ ਦਾ ਸੰਬੰਧ ਹੈ। ਗੁਜਰਾਲ ਸਾਹਿਬ, ਗੁਜਰਾਲ ਪਰਿਵਾਰ ਦੀ ਵੱਡੀ ਕੰਟਰੀਬਿਊਸ਼ਨ ਹੈ ਪੰਜਾਬ ਨੂੰ, ਇਹ ਤੁਸੀਂ ਭੁੱਲ ਨਹੀਂ ਸਕਦੇ ਗੇ। ਜੇ ਤੁਸੀਂ ਕਹੋ ਕਿ ਗੁਜਰਾਲ ਪਰਿਵਾਰ ਦੀ ਕੋਈ
ਡਾਕਟਰ ਮਨਮੋਹਨ ਸਿੰਘ ਨੂੰ ਕਾਂਗਰਸ ਦੀ ਸਰਕਾਰ ਨੇ ਉਹਨਾਂ ਨੇ ਭੇਜਿਆ ਹੀ ਨੀਗਾ ਪੰਜਾਬ ਚ, ਪਤਾ ਨੀ ਕੀ ਚੱਕਰ ਸੀ। ਅਸਾਮ ਨਾਲ ਕੀ ਸੰਬੰਧ ਡਾਕਟਰ ਮਨਮੋਹਨ ਸਿੰਘ ਦਾ?
ਜੇ ਪੰਜਾਬੀ ਆ ਕਹਿੰਦੇ ਪੰਜਾਬ ਚ ਬੜਿਆ ਨੀ ਨਰੇਸ਼ ਗੁਜਰਾਲ ਜੇ ਅੰਬ ਤਾਂ ਸੋਨੀ ਪੰਜਾਬੀ ਆ ਪੰਜਾਬ ਚ ਬੜੀ ਨਾ ਮਿਨਿਸਟਰ ਵੀ ਬਣ ਜਾਂਦੀ ਜਾ ਕੇ ਰਾਸ ਬਾਰੇ
ਭਾਈ ਤੁਸੀਂ ਮੈਨੂੰ ਇਹ ਦੱਸੋ ਇਹ ਦੱਸੋ ਕਿ ਤੁਸੀਂ ਡਾਕਟਰ ਮਨਮੋਹਨ ਸਿੰਘ ਦਾ ਜ਼ਿਕਰ ਕੀਤਾ ਅਤੇ ਦੂਜੇ ਆ ਜਿਹੜੇ ਪੰਜ ਚੁਣੇ ਗਏ ਨੇ ਹੁਣ ਜਿਨ੍ਹਾਂ ਨੂੰ ਨਾਮਜ਼ਦ ਕਰ ਰਹੇ ਨੇ ਉਹਨਾਂ ਦਾ ਕੋਈ ਕੰਪੈਰੀਜ਼ਨ ਹੈ ਆਪਸ ਵਿੱਚ ਉਹ ਫਾਈਨੈਂਸ ਮਿਨਿਸਟਰ ਰਹਿ ਚੁੱਕੇ ਸੀ
ਐਕੋ ਸ਼ੁਰੂ ਹੋਈ ਜੀ ਪ੍ਰਤਾਪ ਬਾਜਵਾ ਕੀ ਕੰਪੈਰੀਜ਼ਨ ਨਾ ਸ਼ਮਸ਼ੇਰ ਦੂਲੋ ਦਾ ਕੀ ਕੰਪੈਰੀਜ਼ਨ ਨਾ ਸੁਖਦੇਵ ਢੀਂਡਸ ਦਾ ਕੀ ਕੰਪੈਰੀਜ਼ਨ ਨਾ ਬਲਵਿੰਦਰ ਸਿੰਘ ਭੁੰਦੜ ਦਾ ਕਿਪਿਆ ਜੀ ਦਾ ਕੀ ਆ ਸ਼ਿਵੇਤ ਮਲਕ ਦਾ ਕੀ ਆ
ਤੁਹਾਡੀ ਗੱਲ ਨਾਲ ਸਹਿਮਤ ਹੈ ਕਿ ਦੁੱਲੇ ਸਾਹਿਬ ਭੁੰਦੜ ਸਾਹਿਬ ਢੀਂਡਸਾ ਸਾਹਿਬ ਜਿਹੜੇ ਨਾਂ ਗਿਣੇ ਨੇ ਮੈਂ ਤਾਂ ਦੋ ਦਾ ਜ਼ਿਕਰ ਕੀਤਾ ਸੀਗਾ ਵੀ ਜੇ ਇੱਕ ਤਰਲੋਚਨ ਸਿੰਘ ਜਿਹੜੇ 1984 ਦੇ ਅਟੈਕ ਤੋਂ ਬਾਅਦ ਰਾਜ ਸਭਾ ਚ ਬੋਲੇ ਨੇ ਉਹਨਾਂ ਦੀ ਸਪੀਚ ਕਾਬਲੇ ਤਰੀਫ ਰਹੀ ਉਹਨਾਂ ਦੀ ਪਰਫਾਰਮੈਂਸ ਉੱਥੇ ਕਾਬਲੇ ਤਰੀਫ ਰਹੀ ਘੱਟ ਗਿਣਤੀ ਕਮਿਸ਼ਨ ਦੇ ਚੇਅਰ ਸੀਗੇ ਅਤੇ ਦੂਜੇ ਪ੍ਰਤਾਪ ਸਿੰਘ ਬਾਜਵਾ ਹੋਣਾ ਦਾ ਜਿਹੜਾ ਬੋਲਣਾ ਰਾਜ ਸਭਾ ਦੇ ਵਿੱਚ ਉਹ ਜਿਹੜਾ ਪੰਜਾਬ ਦੀ ਗੱਲ ਉੱਥੇ ਕਰ ਗਏ ਨੇ ਇਹ ਤੋਂ ਇਲਾਵਾ ਮੇਰੀ ਨਜ਼ਰ 'ਚ ਵੀ ਨਹੀਂ ਆਉਂਦਾ ਕਿ ਹੋਰ ਕੋਈ ਸੈਨੇਟਰ ਆ ਜਿਹੜਾ ਗੜਕਿਆ ਹੋਵੇ ਪੰਜਾਬ ਦੇ ਲਈ ਰਾਜ ਸਭਾ ਦੇ ਵਿੱਚ
ਜੀ ਗੱਲ ਤੁਹਾਡੀ ਸਹੀ ਓਕੇ ਭਾਜੀ
ਥੈਂਕ ਯੂ ਅਗਲੀ ਕਾਲ ਦੇ ਉੱਤੇ ਚੱਲਦੇ ਜੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਹੈਲੋ ਜੀ ਜੀ ਸਤਿ ਸ਼੍ਰੀ ਅਕਾਲ ਜੀ
ਹਾਂਜੀ ਸਰ ਤੁਸੀਂ ਬਹੁਤ ਵਧੀਆ ਜਿਹੜਾ ਟੌਪਿਕ ਸੀਗਾ ਤੁਹਾਡਾ ਆਪਣਾ ਰਹੀ ਗੱਲ ਜਿਹੜੀ ਤੁਸੀਂ ਕਹਿ ਰਹੇ ਸੀ ਰਾਜ ਸਭਾ ਚ ਮੈਂਬਰ ਭੇਜੇ ਆ ਸਰ ਇਹ ਜਿਹੜੀ ਪੰਜਾਬ ਚ ਇਲੈਕਸ਼ਨ ਜਿੱਤੀ ਹੈ ਆਪ ਨੇ ਇਹ ਤੁਸੀਂ ਕਹਿ ਲਓ ਕਿ ਕਿਸੇ ਨਾ ਕਿਸੇ ਤਰੀਕੇ ਆਪਣਾ ਆਪ ਨੇ ਆਪਣੇ ਵੀ ਐਕਸਪੈਰੀਮੈਂਟ ਕਰਨੇ ਆ ਪੰਜਾਬ ਦੇ ਉੱਤੇ ਹੁਣ ਕਿਉਂਕਿ ਉਹਨਾਂ ਨੇ ਵੀ ਐਜ਼ ਅ ਨੈਸ਼ਨਲ ਪਾਰਟੀ ਜੇ ਗਾਂ ਦੀ ਗਾਂ ਉਹਨਾਂ ਨੇ ਵਧਣਾ ਆ ਤੇ ਉਹਨਾਂ ਨੂੰ ਥੋੜਾ ਜਿਹਾ ਉਹਨਾਂ ਦੇ ਪੰਜ ਛੇ ਉਹਨਾਂ ਦੇ ਇੱਕ ਨੈਸ਼ਨਲ ਜਿਵੇਂ ਤੁਸੀਂ ਕਹਿ ਲਓਗੇ ਸਟੇਟਸਮੈਨ ਪਰਸਨ ਉਹਨਾਂ ਨੂੰ ਚਾਹੀਦੇ ਆ ਸੋ ਦੋ ਤਿੰਨ ਬੰਦੇ ਉਹਨਾਂ ਨੇ ਜਿਹੜੇ ਦਿੱਲੀ ਦੇ ਵਿੱਚ ਉਹਨਾਂ ਨੇ ਇੰਕਲੂਡ ਕੀਤੇ ਆ ਤਾਂ ਮੇਰਾ ਮਤਲਬ ਲੱਗਦਾ ਤਾਂ ਇਹੀ ਆ ਵੀ ਉਹ ਆਪਣੇ ਪਾਸ ਬੰਦਿਆਂ ਨੂੰ ਥੋੜਾ ਲਾਈਮ ਲਾਈਟ 'ਚ ਲਿਆ ਰਿਹਾ ਤਾਂ ਕਿ ਇਹਨਾਂ ਨੂੰ ਕੱਲ੍ਹ ਨੂੰ ਕਿਤੇ ਹੋਰ ਅਪੁਆਇੰਟ ਕੀਤਾ ਜਾਵੇ ਐਂਡ ਰਹੀ ਗੱਲ ਵੀ ਇਹ ਭਗਵੰਤ ਮਾਨ ਬਾਕੀ ਭਗਵੰਤ ਮਾਨ ਜੀ ਹੁਣ ਆਪ ਖੁਦ ਇੰਡੀਪੈਂਡੈਂਟ ਡਿਸੀਜਨ ਕਿੰਨੇ ਲੈਂਦੇ ਆ ਗੱਲ ਉਹਦੇ 'ਤੇ ਵੀ ਬੜੀ ਡਿਪੈਂਡੈਂਟ ਆ ਜ਼ਰੂਰੀ ਨਹੀਂ ਉਹ ਸੀ ਐਮ ਹੈਗੇ ਨੇ ਸੋ ਬਸ ਇਹੀ ਹੈ
ਥੈਂਕ ਯੂ ਦੋ ਕਾਲਰ ਹੋਰ ਨੇ ਸਿਰਫ ਹੋਰ ਕਾਲ ਮੈਂ ਨਹੀਂ ਔਨ ਏਅਰ ਕਰਾਂਗਾ ਜੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਜੀ ਤੁਸੀਂ ਆਉਂਦੀ ਏਰੋ ਨਹੀਂ ਕਾਲ ਡਰੋਪ ਹੋ ਗਈ ਲਾਸਟ ਕਾਲ ਹੋਵੇਗੀ ਜੀ ਸਵਾਗਤ ਦਾ ਪ੍ਰੋਗਰਾਮ ਇਹ ਵੀ ਡਰੋਪ ਹੋ ਗਈ ਹੈ ਰਵੀ ਜੀ ਤੁਸੀਂ ਕੁਛ ਕਹਿਣਾ ਚਾਹੋ ਤੁਸੀਂ ਸਾਰੀ ਗੱਲਬਾਤ ਸੁਣ ਲਈ ਹੈ
ਜੀ ਬਿਲਕੁਲ ਮੈਂ ਗੱਲਬਾਤ ਸੁਣ ਰਿਹਾ ਰਲੀ ਮਿਲੀ ਪ੍ਰਤੀਕਿਰਿਆ ਸਭ ਦੀ ਜਿਵੇਂ ਆਪਣੀ ਸਮਝ ਹੈ ਬੰਦੇ ਨੂੰ ਆਪਣਾ ਹੱਕ ਹੈ ਹਰ ਇੱਕ ਨੂੰ ਗੱਲ ਰੱਖਣ ਦਾ ਜੀ ਪਰ ਗੱਲ ਤਾਂ ਉੱਥੇ ਹੀ ਮੁੱਕਦੀ ਹੈ ਨਾ ਕਿ ਪੰਜਾਬ ਦੇ ਵਿੱਚ ਲੀਡਰਾਂ ਦੀ ਕੀ ਕਮੀ ਰਹਿ ਗਈ ਸੀ ਕੋਈ ਕਿ ਬਾਹਰੋਂ ਲੈਣੇ ਪਏ ਚਲੋ ਆਪਾਂ ਉਮੀਦ ਕਰਦੇ ਹਾਂ ਕਿ ਪੰਜਾਬ ਦੇ ਲਈ ਉਹ ਗੱਲ ਰੱਖਣ ਵੱਧ ਵਧੀਆ ਤਰੀਕੇ ਨਾਲ ਰੱਖਣ ਪ੍ਰਤਾਪ ਸਿੰਘ ਬਾਜਵਾ ਹੋਰਾਂ ਨਾਲੋਂ ਵੱਧ ਅੱਛੇ ਤਰੀਕੇ ਦੇ ਨਾਲ ਰੀਪ੍ਰਜੈਂਟ ਕਰਨ ਇਸ ਦੇ ਨਾਲ ਇੱਕ ਹੋਰ ਖ਼ਬਰ ਸਾਂਝੀ ਕਰਦੇ ਮੈਂ ਟੋਲ ਪਲਾਜ਼ਿਆਂ ਦਾ ਜ਼ਿਕਰ ਕੀਤਾ ਸੀਗਾ ਕਿ ਕੇਂਦਰ ਸਰਕਾਰ ਨੇ ਅੱਜ ਫੈਸਲਾ ਲਿਆ ਹੈ ਕਿ ਨੈਸ਼ਨਲ ਹਾਈਵੇ ਤੇ ਜਿਹੜੇ ਟੋਲ ਪਲਾਜ਼ਾ ਹੈਗੇ ਆ ਉਹ ਇੱਕ ਟੋਲ ਪਲਾਜ਼ਾ ਤੋਂ ਦੂਜੇ ਟੋਲ ਪਲਾਜ਼ਾ ਤੱਕ 60 ਕਿਲੋਮੀਟਰ ਦੇ ਵਿੱਚ ਜੇਕਰ ਕੋਈ ਟੋਲ ਪਲਾਜ਼ਾ ਤਾਂ ਉਹ ਅਸੀਂ ਹਟਾ ਦੇਣ ਲੱਗੇ ਹਾਂ ਆਉਣ ਵਾਲੇ 3 ਮਹੀਨਿਆਂ ਦੇ ਵਿੱਚ ਜਾਣੀ ਟੋਲ ਪਲਾਜ਼ਾ 60 ਕਿਲੋਮੀਟਰ ਤੱਕ ਹੀ ਲੱਗੂਗਾ ਉਸ ਦੇ ਵਿਚਕਾਰ ਕੋਈ ਵੀ ਨੈਸ਼ਨਲ ਹਾਈਵੇ ਤੇ ਟੋਲ ਪਲਾਜ਼ਾ ਨਹੀਂ ਲੱਗੂਗਾ
ਜੀ ਕੀ ਇਹ ਪੰਜਾਬ ਸਰਕਾਰ ਦਾ ਫੈਸਲਾ ਸੈਂਟਰ ਦਾ
ਇਹ ਸੈਂਟਰ ਦਾ ਜੀ ਇਹ ਆਲ ਓਵਰ ਇੰਡੀਆ ਦੇ ਵਿੱਚ ਲਾਗੂ ਹੋਏਗਾ 3 ਮਹੀਨਿਆਂ ਚ ਉਹ ਟੋਲ ਪਲਾਜ਼ੇ ਹਟ ਜਾਣਗੇ ਜਿਹੜੇ 60 ਕਿਲੋਮੀਟਰ ਦੇ ਘੱਟ ਦੂਰੀ ਤੇ ਹੈਗੇ ਨੇ
ਆਲਰਾਈਟ ਥੈਂਕ ਯੂ ਜੀ ਧੰਨਵਾਦ ਅਵਤਾਰ ਮਿਨਹਾਸ ਜੀ ਨੇ ਸਾਡੇ ਨਾਲ ਇਸ ਸਮੇਂ 427 ਰਿਐਲਟੀ ਇੰਕ ਬ੍ਰੋਕਰੇਜ ਤੋਂ ਅਵਤਾਰ ਜੀ ਸਵਾਗਤ ਹੈ ਪ੍ਰੋਗਰਾਮ ਵਿੱਚ
ਹਾਂਜੀ ਜਗਦੀਸ਼ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਤੇ ਤੁਹਾਡੇ ਸਾਰੇ ਸਰੋਤਿਆਂ ਦਾ ਵੀ ਬਹੁਤ ਧੰਨਵਾਦ ਜਿਹੜੇ ਕਿ ਆਪਣੇ ਜਿਹਨਾਂ ਨਾਲ ਤੁਸੀਂ ਸਾਨੂੰ ਹਰ ਹਫ਼ਤੇ ਜਾਂ ਰੂਬਰੂ ਕਰਦੇ ਰਹਿੰਦੇ ਹਾਂ ਤੇ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ
ਜੀ ਕੀ ਅੱਜ ਜਿਹੜੇ ਨਵੇਂ ਪ੍ਰੋਜੈਕਟ ਨੇ ਉਹ ਕਦੋਂ ਕੌਣੇ ਨੇ ਤੇ ਕੀ ਕਹਿਣਾ ਚਾਹੁੰਦੇ 427 ਰਿਐਲਟੀ ਇੰਕ ਬ੍ਰੋਕਰੇਜ ਦੇ ਲਈ
ਹਾਂਜੀ ਸਭ ਤੋਂ ਪਹਿਲਾਂ ਤਾਂ ਜਗਦੀਸ਼ ਜੀ ਸਾਰੇ ਜਿਹੜੇ ਆਪਣੇ ਰੀਅਲਟਰ ਬਦਲ ਸੁਣ ਰਹੇ ਆ ਉਹਨਾਂ ਨੂੰ ਇਹ ਬੇਨਤੀ ਆ ਕਿ ਜੇ ਉਹ ਪ੍ਰੀ ਕੰਸਟਰਕਸ਼ਨ ਦੇ ਵਿੱਚ ਜਿੱਦਾਂ ਕਿ ਆਪਾਂ ਕਈ ਵਾਰੀ ਆਪਾਂ ਰਿਪੀਟ ਕੀਤੀ ਗੱਲ ਜੇ ਉਹ 6 ਜਾਂ 7 ਫਿਗਰ ਦੇ ਵਿੱਚ ਪੈਸਾ ਬਣਾਉਣਾ ਚਾਹੁੰਦੇ ਆ ਜਿੱਦਾਂ ਕਿ ਸਾਡੇ ਕੋਲ ਸਾਰੇ ਵੱਡੇ ਵੱਡੇ ਵਧੀਆ ਵਧੀਆ ਬਿਲਡਰਾਂ ਦੇ ਐਕਸਕਲੂਸਿਵ ਪ੍ਰੋਜੈਕਟਸ ਹੈਗੇ ਆ
ਤੇ ਇਸ ਕਰਕੇ ਉਹ ਜਿੰਨੇ ਵੀ ਮਰਜ਼ੀ ਯੂਨਿਟ ਸੈੱਲ ਕਰ ਸਕਦੇ ਆ ਤੇ ਉਹਨਾਂ ਨੂੰ ਯੂਨਿਟ ਲਾਈਨ ਦੇ ਵਿੱਚ ਲੱਗਣ ਦੀ ਜਾਂ ਯੂਨਿਟ ਵੇਟ ਕਰਨ ਦੀ ਲੋੜ ਨਹੀਂ ਹੈਗੀ ਜੇ ਸਾਡੀ ਸਾਡੀ ਬ੍ਰੋਕਰੇਜ ਦੇ ਨਾਲ ਜੁਆਇਨ ਕਰ ਲੈਣ ਤੇ ਕਿਉਂਕਿ ਉਹਨਾਂ ਨੂੰ ਫਿਰ ਪੂਰਾ ਐਕਸੈਸ ਸਭ ਤੋਂ ਪਹਿਲਾਂ ਉਹਨਾਂ ਨੂੰ ਹੋਊਗਾ ਇਹ ਸਾਰੇ ਯੂਨਿਟ ਵੇਚਣ ਲਈ
ਜੀ।
ਸੋ ਇਸ ਕਰਕੇ ਦੂਜੇ ਜਿਹੜੇ ਪ੍ਰੋਜੈਕਟਾਂ ਦੀ ਗੱਲ ਕਰ ਰਹੇ ਸਾਡੇ ਕੋਲ ਆਪਣੇ ਅਗਲੇ ਆਪਣੇ ਅਪ੍ਰੈਲ ਤੋਂ ਮਈ ਦੇ ਵਿੱਚ ਜਿਹੜੇ ਟ੍ਰੈਜ਼ਰ ਹਿੱਲ ਦੇ ਓਕਵੈਲ ਦੇ ਵਿੱਚ ਕੋਈ 150 ਟਾਊਨ ਹਾਊਸਿਸ ਆ ਰਹੇ ਆ ਤੇ ਟ੍ਰੈਜ਼ਰ ਹਿੱਲ ਕੰਪਨੀ ਦੇ ਹੀ ਆਪਣੇ ਨਿਊ ਕੈਸਲ ਦੇ ਵਿੱਚ ਡਿਟੈਚ ਸਿੰਗਲ ਡਿਟੈਚ ਹੋਮ ਜਿਹੜੇ ਆ 32-37 ਤੇ 40 ਫੁੱਟ ਦੀਆਂ ਲੋਟਾਂ ਤੇ ਵੀ ਆ ਰਹੇ ਆ ਤੇ ਜਗਦੀਸ਼ ਜੀ ਆਪਣੇ ਪ੍ਰੋਜੈਕਟ ਸਾਡੇ ਕੋਲ ਜਿੱਦਾਂ ਕਿ ਥੋੜੀ ਜਿਹਾ ਡਿਲੇ ਹੋ ਗਿਆ ਕਿਉਂਕਿ ਥੋੜੀ ਜਿਹੀਆਂ ਮੇਰੇ ਖਿਆਲ ਯੂਨੀਅਨ ਦੀਆਂ ਨੈਗੋਸ਼ੀਏਸ਼ਨ ਚੱਲ ਰਹੀਆਂ ਲੇਬਰ ਦੀਆਂ ਤੇ ਇਸ ਕਰਕੇ ਉਹ ਜਿੱਦਾਂ ਕਿ ਇਸ ਮਹੀਨੇ ਦੇ ਅਪ੍ਰੈਲ ਦੇ ਮਿਡਲ ਦੇ ਵਿੱਚ ਜਾਂ ਅਪ੍ਰੈਲ ਦੇ ਐਂਡ ਤੱਕ ਸਾਡੇ ਕੋਲ ਇਹ ਦੋਨੇ ਪ੍ਰੋਜੈਕਟ ਆ ਜਾਣੇ ਆ ਤੇ ਪ੍ਰੋਜੈਕਟ ਸਾਡੇ ਕੋਲ ਸਾਰਾ ਜੀਅਰ ਅਰਾਊਂਡ ਹੀ ਆਉਣੇ ਹੈਗੇ ਆ ਤਾਂ ਇਸ ਕਰਕੇ ਅਸੀਂ ਮੈਂ ਵਾਰ ਵਾਰ ਆਪਣੇ ਰੀਅਲਟਰ ਬ੍ਰਦਰ ਜਿਹੜੇ ਪ੍ਰੀ ਕੰਸਟਰਕਸ਼ਨ ਕੰਮ ਕਰਨਾ ਚਾਹੁੰਦੇ ਆ ਉਹ ਸਾਨੂੰ ਇਹਨਾਂ ਪ੍ਰੋਜੈਕਟਾਂ ਤੋਂ ਪਹਿਲਾਂ ਜੁਆਇਨ ਕਰ ਸਕਦੇ ਆ।
ਆਲਰਾਈਟ ਸੋ ਇਹਨਾਂ ਦਾ ਨੰਬਰ ਮੈਂ ਦੇ ਦਵਾਂ ਮਿਨਹਾਜ ਸਾਹਿਬ ਜੀ ਦਾ ਨੰਬਰ 416-744-93-93 416-744-93-93 ਅਵਤਾਰ ਮਿਨਹਾਜ ਜੀ ਦਾ ਨੰਬਰ ਹੈ 427 ਰਿਐਲਟੀ ਇੰਕ ਬ੍ਰੋਕਰੇਜ ਤੋਂ। ਤੁਸੀਂ ਇਹਨਾਂ ਦੇ ਨਾਲ ਰਲ ਕੇ ਨਵੇਂ ਘਰਾਂ ਦੇ ਪ੍ਰੋਜੈਕਟ ਦੇ ਵਿੱਚ ਤੁਸੀਂ ਕੰਮ ਕਰਨਾ ਚਾਹੁੰਦੇ ਹੋ ਵੇਚਣਾ ਚਾਹੁੰਦੇ ਹੋ ਤਾਂ ਤੁਸੀਂ ਇਹਨਾਂ ਦੀ ਬ੍ਰੋਕਰੇਜ ਨੂੰ ਜੁਆਇਨ ਕਰ ਲਓ। ਜੇ ਘਰ ਬੁੱਕ ਕਰਾਉਣੇ ਨੇ ਤਾਂ ਵੀ ਇਹਨਾਂ ਤੋਂ ਪਤਾ ਕਰ ਲਓ ਕਿ ਮਿਨਹਾਜ ਸਾਹਿਬ ਕਿਹੜੇ ਨਵੇਂ ਆ ਰਹੇ ਨੇ ਤੇ ਉੱਥੇ ਸਾਡਾ ਨੰਬਰ ਲਾ ਦਿਓ 416-744-93-93 ਇਹਨਾਂ ਦਾ ਨੰਬਰ ਹੈ। ਕੋਈ ਗੈਸ ਸਟੇਸ਼ਨ ਜਾਂ ਫਿਰ ਕੋਈ ਫਾਰਮ ਲੈਂਡ ਖਰੀਦਣੀ ਹੈ ਇਹ ਵੀ ਇਹਨਾਂ ਦੇ ਪਾਸ ਲਿਸਟਿੰਗਾਂ ਮੌਜੂਦ ਨੇ, ਐਕਸਕਲੂਸਿਵ ਲਿਸਟਿੰਗਾਂ ਮੌਜੂਦ ਨੇ ਇਹਨਾਂ ਦੇ ਪਾਸ 416-744-93-93 416-744-93-93 ਇਹਨਾਂ ਦਾ ਨੰਬਰ ਹੈ। ਧੰਨਵਾਦ
ਜਿੱਦਾਂ ਤੁਸੀਂ ਮੈਂਸ਼ਨ ਕੀਤਾ ਯਾਰ ਤੇ ਜਗਦੀਸ਼ ਜੀ ਜਿੱਦਾਂ ਇਹਨਾਂ ਪ੍ਰੋਜੈਕਟਾਂ ਦੇ ਵਿੱਚੋਂ ਜੇ ਕਿਸੇ ਨੇ ਕੋਈ ਵੀ ਯੂਨਿਟ ਮੇਰੇ ਭੈਣ ਭਰਾ ਨੇ ਕਿਸੇ ਜਿਹੜੇ ਸੁਣ ਰਹੇ ਹੁਣ ਯੂਨਿਟ ਲੈਣਾ ਹੋਵੇ ਤਾਂ ਉਹ ਵੀ ਮੈਨੂੰ ਕੰਟੈਕਟ ਕਰ ਸਕਦੇ ਆ। ਤੇ ਜਿੱਦਾਂ ਤੁਸੀਂ ਦੱਸਿਆ ਹੀ ਆ ਕਿ ਸਾਡੇ ਕੋਲ ਦੋ ਗੈਸ ਸਟੇਸ਼ਨ ਓਟਵਾ ਦੇ ਏਰੀਏ ਚ ਹੈਗੇ ਆ 15-20 ਮਿੰਟ ਦੀ ਡਰਾਈਵ ਤੋਂ ਓਟਵਾ ਤੋਂ ਤੇ ਅਲਟਰਾਮਾਰ ਦਾ ਤੇ ਨੇਮ ਬ੍ਰੈਂਡ ਕੋਨੋ ਦੇ ਦੋ ਇੱਕ ਕੋਨੋ ਦਾ ਤੇ ਇੱਕ ਅਲਟਰਾਮਾਰ ਦਾ ਗੈਸ ਸਟੇਸ਼ਨ ਹੈਗੇ ਆ ਤੇ ਇੱਕ 52 ਏਕੜ ਲੈਂਡ ਹਾਰਟ ਲੇਕ ਤੇ ਹੈਗੀ ਆ ਓਲਡ ਸਕੂਲ ਰੋਡ ਦੇ ਤਾਂ ਹਾਰਟ ਲੇਕ ਦੇ ਕਾਰਨਰ ਤੇ 52 ਏਕੜ ਲੈਂਡ ਜਿਹੜੀ ਵਾਈਟ ਲੈਂਡ ਆ ਬਿਲਕੁਲ ਤੇ ਕੋਈ ਉਹਦੇ ਵਿੱਚ ਗ੍ਰੀਨ ਆਪਣੇ ਗ੍ਰੀਨ ਲੈਂਡ ਨਹੀਂ ਹੈਗੀ ਬਿਲਕੁਲ ਜਿਹਦਾ ਇਸ ਕਰਕੇ ਜੇ ਕਿਸੇ ਵੀਰ ਭਾਈ ਨੂੰ ਉੱਥੇ ਪ੍ਰੋਜੈਕਟ ਹੋ ਗਿਆ ਅਗਲੇ ਜਦੋਂ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਮੇਫੀਲਡ ਤੱਕ ਤੇ ਹਾਰਟ ਲੇਕ ਤੱਕ ਤਾਂ ਡਿਵੈਲਪਮੈਂਟ ਜਾ ਹੀ ਚੁੱਕੀ ਆ ਤੇ ਇਹ ਥੋੜੀ ਜਿਹੀ ਹਾਰਟ ਲੇਕ ਦੇ ਉੱਤੇ ਹੀ ਇਹਦਾ ਐਡਰੈਸ ਹੈਗਾ ਆ ਤੇ ਓਲਡ ਸਕੂਲ ਰੋਡ ਦੇ ਤਾਂ ਹਾਰਟ ਲੇਕ ਦੇ ਕਾਰਨਰ ਤੇ ਆ
ਜੀ।
ਜੇ ਕਿਸੇ ਭਾਈ ਸਾਡੇ ਕਿਸੇ ਇਨਵੈਸਟਰ ਨੂੰ ਜਾਂ ਕਿਸੇ ਡਿਵੈਲਪਰ ਨੂੰ ਲੈਂਡ ਦੀ ਲੋੜ ਹੋਈ ਤਾਂ ਉਹ ਵੀ ਮੈਨੂੰ ਕੰਟੈਕਟ ਕਰ ਸਕਦੇ ਆ।
ਧੰਨਵਾਦ ਜੀ, ਥੈਂਕ ਯੂ।
416-744-93-93
416-744-93-93 ਇਹਨਾਂ ਦਾ ਨੰਬਰ ਹੈ। ਮਿਸਾਗਾ ਤੋਂ ਖਬਰ ਹੈ, ਇੱਕ ਬੀਤੇ ਸ਼ਨਿਚਰਵਾਰ ਦੀ ਖਬਰ ਹੈ। ਇਸ ਸਮੇਂ ਉਸ ਦੇ ਉੱਤੇ ਵੀ ਕਾਫੀ ਨੈਸ਼ਨਲ ਲੈਵਲ ਦੇ ਉੱਤੇ ਚਰਚਾ ਜਿਹੜੀ ਚੱਲ ਰਹੀ ਹੈ ਕਿ ਇੱਕ ਸਿਰਫ ਵਿਅਕਤੀ ਵੱਲੋਂ ਮੌਸਕ ਦੇ ਵਿੱਚ ਪ੍ਰੇਅਰ ਕਰ ਰਹੇ ਲੋਕਾਂ ਦੇ ਉੱਤੇ ਇੱਕ ਕੁਹਾੜੇ ਦੇ ਨਾਲ ਜਿਹੜਾ ਅਟੈਕ ਕਰਨ ਦੀ ਕੋਸ਼ਿਸ਼ ਕੀਤੀ ਗਈ, ਬਾਅਦ ਦੇ ਵਿੱਚ ਇਸ ਨੂੰ ਗ੍ਰਿਫਤਾਰ ਕੀਤਾ ਗਿਆ ਔਰ ਹੇਟ ਕ੍ਰਾਈਮ ਦੇ ਅੰਡਰ ਇਸ ਨੂੰ ਲਿਆ ਗਿਆ। ਔਰ ਬੀਤੇ ਹਫ਼ਤੇ ਜਿਹੜੀ ਇੱਕ ਕੈਨੇਡਾ ਦੀ ਰਿਪੋਰਟ ਵੀ ਛਪੀ ਸੀ ਕਿ ਹੇਟ ਕ੍ਰਾਈਮ ਦੇ ਵਿੱਚ ਸਭ ਤੋਂ ਵੱਡਾ ਵਾਧਾ ਬੀਤੇ ਸਾਲ ਦੇ ਵਿੱਚ ਹੋਇਆ ਪੈਂਡੈਮਿਕ ਦੇ ਦੌਰਾਨ। ਸੋ ਹੇਟ ਕ੍ਰਾਈਮਸ ਨੇ ਜਿਹੜੇ ਲਗਾਤਾਰ ਉਹ ਵੱਧ ਰਹੇ ਨੇ, ਖਾਸ ਤੌਰ ਦੇ ਉੱਤੇ ਵਿਜ਼ੀਬਲ ਮਿਨੋਰਟੀਜ਼ ਨੂੰ ਲੈ ਕੇ ਬਹੁਤ ਵੱਡਾ ਜਿਹੜਾ ਵਾਧਾ ਹੇਟ ਕ੍ਰਾਈਮ ਦੇ ਵਿੱਚ ਹੋਇਆ। ਉਸ ਤੋਂ ਇਲਾਵਾ ਕੱਲ ਮਿਸਾਗਾ ਦੇ ਵਿੱਚ ਦੋ ਵਿਅਕਤੀ ਜਿਹੜੇ ਨੇ ਓਵਰਡੋਜ਼ ਕਾਰਨ ਉਹਨਾਂ ਦੀ ਡੈਥ ਹੋਈ ਹੈ ਤੇ ਨਾਲ ਦੀ ਨਾਲ ਕੱਲ ਸਵੇਰੇ ਮਿਸਾਗਾ ਦੇ ਵਿੱਚ ਹਾਦਸੇ ਤੇ ਕਾਰਜੈਕਿੰਗ ਦੇ ਮਾਮਲੇ ਵਿੱਚ ਪੁਲਿਸ ਵੱਲੋਂ ਦੋ ਜਣਿਆਂ ਦੀ ਭਾਲ ਕੀਤੀ ਜਾ ਰਹੀ ਹੈ। ਸੋ ਇਸ ਘਟਨਾ ਕਾਰਨ ਇੱਕ ਵਿਅਕਤੀ ਨੂੰ ਜ਼ਖਮੀ ਹਾਲਤ ਵਿੱਚ ਹਸਪਤਾਲ ਪਹੁੰਚਾਇਆ ਗਿਆ। ਪੁਲਿਸ ਅਧਿਕਾਰੀਆਂ ਨੂੰ ਰਾਤੀ 12:20 ਦੇ ਉੱਤੇ ਫੋਨ ਆਇਆ ਕਿ ਮੇਵਸ ਰੋਡ ਤੇ ਡੰਡਾਸ ਸਟਰੀਟ ਉੱਤੇ ਹਾਦਸਾ ਵਾਪਰਿਆ, ਜਿਸ ਸਮੇਂ ਹਾਦਸੇ ਵਿੱਚ ਫਸੇ ਲੋਕਾਂ ਦੀ ਮਦਦ ਕਰਨ ਲਈ ਤੀਜੀ ਗੱਡੀ ਆ ਕੇ ਰੁਕੀ ਤਾਂ ਮਦਦ ਲਈ ਅੱਗੇ ਵਧੇ ਉਸ ਸਮੇਂ ਚਾਰ ਮਸ਼ਕੂਕ ਮਦਦ ਕਰਨ ਵਾਲਿਆਂ ਦੀ ਖਾਲੀ ਗੱਡੀ ਵਿੱਚ ਸਵਾਰ ਹੋ ਕੇ ਉੱਥੋਂ ਫਰਾਰ ਹੋ ਗਏ ਨੇ। ਸੋ ਦੇਖ ਲਓ ਜੇ ਆਪਾਂ ਮਦਦ ਲਈ ਰੁਕਦੇ ਹਾਂ ਇੱਥੇ ਅਤੇ ਜਿਹੜੀ ਗੱਡੀ 'ਤੇ ਲਿਆ ਕੇ ਉਸਨੇ ਖੜ੍ਹੀ ਕੀਤੀ ਉਹਦੇ 'ਚ ਬੈਠੇ ਅਤੇ ਉਹ ਫਰਾਰ ਹੋ ਗਏ ਨੇ। ਸੋ ਪੁਲਿਸ ਅਧਿਕਾਰੀ ਨੂੰ ਇਹ ਚੋਰੀ ਦੀ ਗੱਡੀ ਬੰਨਣ ਥੋਪ 'ਤੇ ਰੈਟਵਨ ਰੋਡ ਦੇ ਨੇੜੇ ਖਾਲੀ ਮਿਲੀ ਹੈ। ਇਲਾਕੇ ਵਿੱਚ ਖੋਜਬੀਨ ਤੋਂ ਬਾਅਦ ਪੁਲਿਸ ਨੇ ਦੋ ਜਣਿਆਂ ਨੂੰ ਗ੍ਰਿਫਤਾਰ ਕਰ ਲਿਆ ਵਾ। ਕਿਸੇ ਹੋਰ ਦੇ ਜ਼ਖਮੀ ਹੋਣ ਦੀ ਖਬਰ ਨਹੀਂ ਹੈ। ਮਾਮਲੇ ਦੀ ਜਾਂਚ ਲਈ ਇਲਾਕੇ ਦੀਆਂ ਸੜਕਾਂ ਨੂੰ ਬੰਦ ਕੀਤਾ ਗਿਆ ਸੀ ਪਰ ਬਾਅਦ ਵਿੱਚ ਇਹਨਾਂ ਨੂੰ ਖੋਲ੍ਹ ਦਿੱਤਾ ਗਿਆ। ਜਿਹੜੇ ਪ੍ਰੋਗਰਾਮ ਖਬਰਸਾਰ ਦੇ ਨਾਲ ਇੱਕ ਵਾਰੀ ਫਿਰ ਦੱਸ ਦਈਏ ਕਿ ਅੱਜ ਦੀ ਜਿਹੜੀ ਵੱਡੀ ਬ੍ਰੇਕਿੰਗ ਨਿਊਜ਼ ਇਸ ਸਮੇਂ ਚੱਲ ਰਹੀ ਹੈ, NDP ਅਤੇ ਲਿਬਰਲ ਦੇ ਵਿਚਕਾਰ ਸਮਝੌਤਾ ਹੋ ਗਿਆ ਕਿ NDP ਲਿਬਰਲ ਦਾ ਸਾਥ ਦੇਵੇਗੀ ਅਤੇ ਇਸ ਤਰ੍ਹਾਂ ਲਿਬਰਲ 2025 ਤੱਕ ਹੁਣ ਸੱਤਾ ਦੇ ਵਿੱਚ ਰਹੇਗੀ। ਔਰ ਇਸ ਦੇ ਉੱਤੇ ਕੰਜ਼ਰਵੇਟਿਵ ਲੀਡਰਸ ਨੇ ਜਿਹੜੇ ਇੰਟਰਮ ਲੀਡਰ ਕੈਂਡਿਸ ਬਰਗਨ ਉਹਨਾਂ ਦੇ ਵੀ ਕਾਫੀ ਤਿੱਖੀਆਂ ਪ੍ਰਤੀਕਰਮ ਦਿੱਤਾ ਅਤੇ ਬਾਕੀ ਉਹਨਾਂ ਨੇ ਵੀ ਆਪਣਾ ਸਮਾਂ ਦੇ ਦਿੱਤਾ ਪ੍ਰੈਸ ਨੂੰ ਕਿ ਇੰਨੇ ਕੁ ਵਜੇ ਅਸੀਂ ਆਪਣੀ ਪੜਾਅ ਸਾ ਜਿਹੜੀ ਕੱਢਾਂਗੇ। ਲੈਟਸ ਸੀ ਆਈ ਜਸਟ ਕਾਲ ਐਨ ਈਮੇਲ ਫਰੋਮ ਦੈਮ ਐਜ਼ ਵੈਲ ਕਿ ਉਹ ਕਿੰਨੇ ਵਜੇ ਆਪਣਾ ਮੀਡੀਆ ਕਾਨਫਰੰਸ ਕਰਨਗੇ। ਉਹ ਕਹਿੰਦੇ ਜੀ ਟਿਊਜ਼ਡੇ ਮਾਰਚ 22 ਐਟ 9:30। ਸੋ 9:30 ਤੇ ਤਾਂ ਹੋ ਚੁੱਕੀ ਹੈ ਆਲਰੇਡੀ। 9:22 ਦੇ ਉੱਤੇ ਇਹ ਈਮੇਲ ਉਹਨਾਂ ਵੱਲੋਂ ਕੱਢੀ ਗਈ ਸੀਗੀ ਕਿ ਉਹ ਵੀ ਆਪਣੀ ਇਸ ਸਮੇਂ ਉਹਨਾਂ ਦੀ ਪ੍ਰੈਸ ਕਾਨਫਰੰਸ ਚੱਲ ਰਹੀ ਹੈ, ਉਹ ਵੀ ਇਸ ਦੇ ਉੱਤੇ ਆਪਣਾ ਵਿਚਾਰ ਦੇ ਰਹੇ ਨੇ ਕਿ ਸਾਡਾ ਕੀ ਇਸ ਦੇ ਉੱਤੇ ਪ੍ਰਤੀਕਰਮ ਹੈ। ਸੋ ਕੱਲ੍ਹ ਨੂੰ ਇਸ ਦਾ ਪੂਰਾ ਅਨੈਲਿਸਿਸ ਤੁਹਾਡੇ ਲਈ ਪੇਸ਼ ਕਰ ਦਿੱਤਾ ਜਾਵੇਗਾ ਕਿ NDP ਦੀ ਕਿਹੜੀ ਸ਼ਰਤ ਲਿਬਰਲ ਮੰਨ ਰਹੀ ਹੈ ਅਤੇ NDP ਲਿਬਰਲ ਦੀ ਕਿਹੜੀ ਸ਼ਰਤ ਦੇ ਉੱਤੇ ਇਹ ਸਮਝੌਤਾ ਉਹਨਾਂ ਨੇ ਕੀਤਾ। ਸੋ ਇਹ ਇੱਕ ਵੱਡਾ ਇਤਿਹਾਸਕ ਫੈਸਲਾ ਕੈਨੇਡਾ ਦੀ ਸਿਆਸਤ ਦੇ ਵਿੱਚ ਕਿ ਇਨ ਫਰੋਮ ਮਨੋਰਟੀ ਟੂ ਕੋਲੀਸ਼ਨ। ਕੋਲੀਸ਼ਨ ਦੇ ਵਿੱਚ ਇਹ ਹੁੰਦਾ ਕਿ ਉਹਨੇ NDP ਨੇ ਗੱਲ ਹੁਣ ਲਿਬਰਲ ਦੀ ਮੰਨਣੀ ਹੀ ਮੰਨਣੀ ਹੈ, ਰਲ ਕੇ ਚੱਲਣਾ ਦੋਨਾਂ ਨੇ। ਮਨੋਰਟੀ ਦੇ ਵਿੱਚ ਹੁੰਦਾ ਕਿ ਕੋਈ ਤੁਹਾਡੀ ਗੱਲ ਮੰਨ ਲਈ, ਕੋਈ ਤੁਹਾਡੀ ਗੱਲ ਨਹੀਂ ਮੰਨੀ, ਤੁਹਾਡੀ ਸਰਕਾਰ ਸਿੱਟ ਵੀ ਸਕਦੇ ਹਾਂ, ਤੁਹਾਡੀ ਸਰਕਾਰ ਅਸੀਂ ਬਚਾ ਵੀ ਸਕਦੇ ਹਾਂ। ਸੋ ਹੁਣ ਇਹ ਅਸ਼ੋਰਟੀ ਦੇ ਦਿੱਤੀ ਗਈ ਹੈ ਜਗਮੀਤ ਸਿੰਘ ਵੱਲੋਂ ਕਿ 2025 ਤੱਕ ਟਰੂਡੋ ਸਾਹਿਬ ਚੱਕੀ ਚੱਲੋ ਫੱਟੇ। ਤੋ ਖੈਰ ਚੰਗੀ ਗੱਲ ਹੈ, ਬਾਕੀ ਜਿਹੜੇ ਕੰਜ਼ਲਟ ਵਾਲੇ ਇਸ ਉੱਤੇ ਆਪਣਾ ਪ੍ਰਤੀਕਰਮ ਦੇਣਗੇ ਉਹ ਸਮਾਂ ਦੱਸੇਗਾ। ਬਿਲੇਡ ਇੰਸ਼ੋਰੈਂਸ ਗਰੁੱਪ ਦੇ ਨਾਲ ਪਵਨ ਸਿੱਧੂ ਜੀ ਕੰਮ ਕਰਦੇ ਨੇ। ਇਹਨਾਂ ਨੰਬਰ ਹੈ 647-620-9804। ਆਟੋ ਹੋਮ ਬਿਜ਼ਨਸ ਲਾਈਫ ਇੰਸ਼ੋਰੈਂਸ ਦੇ ਲਈ ਪਵਨ ਸਿੱਧੂ 647-620-9804 647-620-9804 ਦੇ ਉੱਤੇ ਤੁਸੀਂ ਇਹਨਾਂ ਨਾਲ ਸੰਪਰਕ ਕਰ ਲੈਣਾ। ਅਤੇ ਇਹਦੇ ਨਾਲ ਨਾਲ ਦੱਸਦਾ ਕਿ ਟਰੰਪ ਟਰਾਂਸਪੋਰਟ ਵਾਲਿਆਂ ਨੂੰ ਤੁਰੰਤ ਡਰਾਈਵਰਸ ਦੀ ਜ਼ਰੂਰਤ ਹੈ। ਅਗਰ ਤੁਸੀਂ ਇੱਕ ਵਧੀਆ ਡਰਾਈਵਰ ਹੋ ਅਤੇ ਤੁਸੀਂ ਟਰੰਪ ਟਰਾਂਸਪੋਰਟ ਦੇ ਨਾਲ ਕੰਮ ਕਰਨਾ ਚਾਹੁੰਦੇ ਹੋ ਤਾਂ ਟਰੰਪ ਟਰਾਂਸਪੋਰਟ ਵਾਲਿਆਂ ਨਾਲ ਸੰਪਰਕ ਕਰ ਲੈਣਾ। 416-816-4545 CP ਰੇਲ ਦੀ ਜਿਹੜੀ ਸਟ੍ਰਾਈਕ ਸੀਗੀ ਉਹ ਹੁਣ ਖਤਮ ਹੋ ਗਈ ਹੈ ਔਰ ਉਹਨਾਂ ਦਾ ਸਮਝੌਤਾ ਐਗਰੀਮੈਂਟ ਆ ਜਿਹੜਾ ਸਿਰੇ ਚੜ੍ਹ ਗਿਆ ਹੈ, ਉਹ ਵੀ ਚੰਗੀ ਗੱਲ ਆ ਨਹੀਂ। ਉਹਦੇ ਨਾਲ ਬਹੁਤ ਸਾਰੇ ਸਾਡੇ ਟਰੱਕ ਡਰਾਈਵਰ ਵੀਰ ਕੁਛ ਸਮੇਂ ਲਈ ਵਿਹਲੇ ਹੋ ਜਾਣੇ ਸੀਗੇ। ਸੋ CP ਅਤੇ ਸਰਕਾਰ ਦੇ ਵਿਚਕਾਰ ਜਿਹੜਾ ਸਮਝੌਤਾ ਆ ਉਹ ਸਿਰੇ ਚੜ੍ਹ ਚੁੱਕਾ ਹੈ। ਔਰ ਮੇਰਾ ਨੰਬਰ ਹੈ 416-970-5005 ਦਿਓ ਆ ਗਿਆ। ਫਿਰ ਮਿਲਣ ਦੀ ਉਮੀਦ ਦੇ ਨਾਲ ਸਤਿ ਸ੍ਰੀ ਅਕਾਲ।
ਯੂ ਆਰ ਲਿਸਨਿੰਗ ਟੂ WTOR 770 AM ਯੰਗਸਟਾਊਨ ਟੋਰਾਂਟੋ।
ਬੈਂਕ ਅਲਬਲਾ ਪੇਸ਼ ਕਰਦਾ ਹੈ ਰੋਸ਼ਨ ਡਿਜੀਟਲ ਅਕਾਊਂਟ। ਅਬ ਬੈਰੂਨੀ ਮੁਲਕ ਮੁਕੀਮ ਪਾਕਿਸਤਾਨੀ ਯੇ ਅਕਾਊਂਟ ਫੌਰੀ ਡਿਜੀਟਲੀ ਖੁਲਵਾ ਸਕਤੇ ਹੈ। ਅਭੀ www.bankalfala.com ਵਿਜ਼ਿਟ ਕਰੇਂ, ਆਜ ਹੀ ਆਪਣਾ ਰੋਸ਼ਨ ਡਿਜੀਟਲ ਅਕਾਊਂਟ ਖੁਲਵਾਏ। ਇਸ ਡਿਜੀਟਲ ਅਕਾਊਂਟ ਮੇ ਜਬ ਚਾਹੇ ਪੈਸੇ ਡਾਲੇ ਔਰ ਜਬ ਚਾਹੇ ਪੈਸੇ ਵਾਪਸ ਲੈ ਜਾਏ ਔਰ ਪਾਏ ਆਪਣੇ ਮੁਲਕ ਮੇ ਸਰਮਾਯਾਕਾਰੀ ਕਰਨੇ ਕੇ ਮਵਾਕੇ। ਯੇ ਬੈਂਕਿੰਗ ਕਾ ਨਯਾ ਅੰਦਾਜ਼ ਹੈ ਔਰ ਇੱਕ ਨਏ ਦੌਰ ਕਾ ਆਗਾਜ਼ ਹੈ। ਬੈਂਕ ਅਲਫਲਾ, ਰੋਸ਼ਨ ਮੁਸਤਕਬਿਲ, ਡਿਜੀਟਲ ਪਾਕਿਸਤਾਨ।
From helmets to sunscreen, we do everything we can to keep our kids safe. So, how can the COVID-19 vaccine help protect them? COVID-19 vaccines can help keep children safe from severe illness and potential long-term effects of the virus. Millions of children in Canada and around the world have already been safely vaccinated. Help protect your child. Book their appointment at canada.ca/covid-vaccine. A message from the Government of Canada.
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ, ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਢੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ।
ਉਹ ਫਿਰ ਬਣੇ ਵੀ ਕਿਉਂ ਨਾ, ਕਿਉਂਕਿ ਬੈਡਰੂਮ ਸੈੱਟ, ਸੋਫਾ ਸੈੱਟ, ਮੈਟ੍ਰੇਸਿਸ, ਡਾਈਨਿੰਗ ਟੇਬਲ, ਡੈਕੋਰੇਟਿਵ ਆਈਟਮਸ, ਗੱਲ ਕੀਜੀ ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ ਸੋਢੀ ਫਰਨੀਚਰ ਤੋਂ 3 ਸਾਲ ਲਈ ਨੋ ਵਿਆਜ।
142 ਕੈਨੇਡੀ ਰੋਡ, ਬ੍ਰੈਂਪਟਨ, 9058747171।
ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ, ਬੱਚੇ ਕਿਸ ਕੋਲ ਰਹਿਣਗੇ।
SNS Lawyers ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS Lawyers ਨੂੰ ਕਾਲ ਕਰੋ 416-655-2000।
Team 4 Entertainment and Trans 99 Logistics proudly presents Pamma Dumewal Live in Concert Duniya De Rang Toronto Show on Saturday March 26th at the Meeting House Oakville in association with Rajdhani Suites, Metro Immigration, Sweet Mahal, Jagger Canada, King World Truck Line and NSN Truck Repair. For tickets or sponsorship contact Team 4 Entertainment 9557912341 905793-1234.
ट्रकिंग वाले वीरो ध्यान नाल सुनो ट्रक जिद्दां दा भी चलाउंदे हो मैनुअल जां ऑटोमैटिक क्विक ट्रक ल्यूब चेते आही ना रखियो ट्रक दी बढ़िया सर्विस लई क्विक ट्रक ल्यूब लो जी तीजी लोकेशन भी खोलती है एग्जिट 579 फ्रॉम हाईवे 401 इन नापनी आहो जी